ਸਮਝਾਉਂਦੀ ਹੈ ਵੀ ਸੱਚ ਲੈ ਕੇ ਆ ਆਪਣੀ ਜ਼ਿੰਦਗੀ ਚ, ਤੇਰੇ ਪੱਲੇ ਚ ਇਮਾਨਦਾਰੀ ਹੋਣੀ ਚਾਹੀਦੀ ਹੈ, ਤੇਰੇ ਪੱਲੇ ਚ ਸੰਤੋਖ ਹੋਣਾ ਚਾਹੀਦਾ, ਤੇਰੀ ਜ਼ਿੰਦਗੀ ਚ ਸਬਰ ਹੋਣਾ ਚਾਹੀਦਾ। ਇਹ ਸਬਰ ਸਾਡੇ ਕਿੰਨਿਆਂ ਕੋਲ ਹੈ? ਨਿਕਾ ਜਾ ਜੇ ਦੁੱਖ ਜ਼ਿੰਦਗੀ ਚ ਆ ਜਾਏ ਤੇ ਕਿੰਨੇ ਘਬਰਾ ਜਾਂਦੇ ਹਾਂ ਆਪਾਂ। ਤੇ ਗੁਰੂ ਸਾਹਿਬ ਕਹਿੰਦੇ ਆ ਸੁੱਖ ਦੁੱਖ ਦੋਨੋਂ, ਦੁੱਖ ਸੁੱਖ ਦੋਨੋਂ ਸਮ ਕਰ ਜਾਂਦਾ ਔਰ ਮਾਨ ਅਪਮਾਨਾ। ਮਹਾਰਾਜ ਕਹਿੰਦੇ ਆਪਣਾ ਮਨ ਟਿਕਾ ਕਿਤੇ ਖੜਾ ਆਪਣੇ ਮਨ ਨੂੰ, ਦੁੱਖ ਸੁੱਖ ਤੇ ਆਉਂਦੇ ਹੀ ਨਹੀਂ। ਕਲਗੀਧਰ ਪਾਤਸ਼ਾਹ ਦੀ ਜ਼ਿੰਦਗੀ ਚ ਕਿੱਡੇ ਕਿੱਡੇ ਵੱਡੇ ਦੁੱਖ ਆਏ ਨੇ, ਪਰ ਉਹਨਾਂ ਨੇ ਦੁੱਖਾਂ ਨੂੰ ਸਮਝਿਆ ਨਹੀਂ ਹੈਗਾ ਕੁਛ, ਉਹਨਾਂ ਨੇ ਦੁੱਖਾਂ ਨੂੰ ਜਾਣਿਆ ਨਹੀਂ ਹੈਗਾ। ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਸੀਗੀ, ਕਲਗੀਧਰ ਪਾਤਸ਼ਾਹ ਨੇ ਇੱਕ ਪੱਤਰ ਲਿਖਿਆ ਸੀਗਾ ਜ਼ਫਰਨਾਮਾ। ਉਸ ਜ਼ਫਰਨਾਮੇ ਜੋ ਉਹਨਾਂ ਨੇ ਲਿਖ ਕੇ ਭੇਜਿਆ ਸੀ, ਕਹਿੰਦੇ ਔਰੰਗਜ਼ੇਬ ਤੂੰ ਆਪਣੀ ਜ਼ਿੰਦਗੀ ਚ ਪੂਰਾ ਜ਼ੋਰ ਲਾ ਕੇ, ਪੂਰੀ ਤਾਕਤ ਲਾ ਕੇ, ਫੌਜਾਂ ਦੇ ਬਲ ਤੇ, ਅਹੁਦੇ ਦੇ ਬਲ ਤੇ, ਹਕੂਮਤ ਦੇ ਬਲ ਤੇ ਤੂੰ ਮੇਰਾ ਬੜਾ ਨੁਕਸਾਨ ਕੀਤਾ ਹੈ, ਮੇਰਾ ਘਰ ਉਜਾੜਿਆ, ਮੇਰੇ ਬੱਚੇ ਮੇਰੇ ਪੁੱਤ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ, ਛੋਟੇ ਬੱਚਿਆਂ ਦਾ ਮੇਰੇ ਪੁੱਤਰਾਂ ਦਾ ਮੈਨੂੰ ਸੁਨੇਹਾ ਮਿਲਿਆ, ਇੱਥੋਂ ਤੱਕ ਮੈਂ ਕੰਡਿਆਂ ਦੀਆਂ ਸੇਜਾਂ ਤੇ ਸੌਂ ਕੇ ਰਾਤਾਂ ਗੁਜ਼ਾਰੀਆਂ, ਬੜਾ ਕੁਝ ਜ਼ਿੰਦਗੀ ਚ ਵਾਪਰਿਆ। ਤੈਨੂੰ ਲੱਗਿਆ ਹੋਣਾ ਵੀ ਗੋਬਿੰਦ ਸਿੰਘ ਦਾ ਤੇ ਮੈਂ ਕੁਛ ਨਹੀਂ ਛੱਡਿਆ, ਗੋਬਿੰਦ ਸਿੰਘ ਤੇ ਹੁਣ ਦਰ ਦਰ ਦੀਆਂ ਠੋਕਰਾਂ ਖਾਂਦਾ ਹੋਏਗਾ, ਤੈਨੂੰ ਲੱਗਦਾ ਹੋਣਾ। ਕਲਗੀਧਰ ਪਾਤਸ਼ਾਹ ਨੇ ਲਿਖਿਆ ਉਹਨੂੰ, ਕਹਿੰਦੇ ਤੈਨੂੰ ਲੱਗਦਾ ਹੋਣਾ ਵੀ ਗੋਬਿੰਦ ਸਿੰਘ ਤੇ ਹੁਣ ਜੰਗਲਾਂ ਚ ਤੁਰਿਆ ਫਿਰਦਾ ਕੱਲਾ ਹੀ ਰਹਿ ਗਿਆ। ਕਲਗੀਧਰ ਪਾਤਸ਼ਾਹ ਨੇ ਉਹਨੂੰ ਸਮਝਾਇਆ ਇੱਦਾਂ, ਉਹ ਪੱਤਰ ਦੇ ਵਿੱਚ ਚਿੱਠੀ ਦੇ ਵਿੱਚ ਲਿਖ ਕੇ ਭੇਜਿਆ ਸੀਗਾ, ਕਹਿੰਦੇ ਤੈਨੂੰ ਲੱਗਦਾ ਹੋਣਾ ਮੈਂ ਹਾਰ ਗਿਆ, ਮੈਂ ਨਹੀਂ ਹਾਰਿਆ। ਕਿਸੇ ਦਾ ਘਰ ਉੱਜੜ ਜਾਏ, ਕਿਸੇ ਦਾ ਘਰ ਬਰਬਾਦ ਹੋ ਜਾਏ ਤੇ ਇਹ ਨਹੀਂ ਸਮਝਣਾ ਚਾਹੀਦਾ ਵੀ ਬੰਦਾ ਹਾਰ ਗਿਆ। ਇਹ ਨਹੀਂ ਸਮਝ ਲੈਣਾ ਚਾਹੀਦਾ ਵੀ ਮੇਰੇ ਬੱਚੇ ਸ਼ਹੀਦ ਹੋ ਗਏ, ਮੇਰਾ ਪਰਿਵਾਰ, ਮੇਰੇ ਪਿਤਾ ਦਾ ਸੀਸ ਆ ਗਿਆ ਸੀਗਾ, ਮੇਰੀ ਮਾਤਾ ਸ਼ਹੀਦ ਹੋ ਗਈ, ਮੇਰਾ ਪਰਿਵਾਰ ਲੇਖੇ ਲੱਗ ਗਿਆ, ਮੈਂ ਜੰਗਲਾਂ ਚ ਤੁਰਿਆ ਫਿਰਿਆ ਇਕੱਲਾ ਹੀ। ਇਹਦਾ ਮਤਲਬ ਇਹ ਨਹੀਂ ਵੀ ਗੋਬਿੰਦ ਸਿੰਘ ਹਾਰ ਗਿਆ ਹੈ, ਗੋਬਿੰਦ ਸਿੰਘ ਤੇ ਹਾਰ ਕੇ ਵੀ ਜਿੱਤ ਗਿਆ ਹੈ। ਹਾਰਿਆ ਤੇ ਤੂੰ ਹੈ, ਤੈਨੂੰ ਲੱਗਦਾ ਹੋਣਾ ਵੀ ਗੋਬਿੰਦ ਸਿੰਘ ਹਾਰਿਆ, ਨਹੀਂ ਤੂੰ, ਤੈਨੂੰ ਵਹਿਮ ਹੈ ਤੂੰ ਜਿੱਤ ਗਿਆ, ਤੂੰ ਜਿੱਤ ਕੇ ਹਾਰਿਆ ਹੈ ਤੇ ਮੈਂ ਹਾਰ ਕੇ ਜਿੱਤਿਆ। ਇਹਨੂੰ ਕਹਿੰਦੇ ਜ਼ਿੰਦਗੀ। ਜੇ ਜ਼ਿੰਦਗੀ ਸਿੱਖਣੀ ਹੈ ਫਿਰ ਕਲਗੀਧਰ ਪਾਤਸ਼ਾਹ ਤੋਂ ਸਿੱਖੋ। ਦੁੱਖਾਂ ਦੇ ਵਿੱਚ ਵੀ ਘਬਰਾਏ ਨਹੀਂ ਹੈਗੇ, ਏਡੇ ਏਡੇ ਵੱਡੇ ਦੁੱਖ ਜ਼ਿੰਦਗੀ ਚ ਆਏ ਪਰ ਪਿੱਛੇ ਨਹੀਂ ਮੁੜ ਕੇ ਵੇਖਿਆ, ਤੇ ਅਸੀਂ ਹਾਰੇ ਪਏ ਹਾਂ ਪਹਿਲਾਂ ਹੀ। ਇਸ ਕਰਕੇ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਇਹ ਸਾਡੇ ਮਨ ਵਾਸਤੇ ਆ, ਭੁੱਲਾ ਮਨ ਸਮਝੈ ਗੁਰ ਸ਼ਬਦੀ। ਭੁੱਲਿਆ ਜਿਹੜਾ ਮਨ ਹੈ ਇਹ ਗੁਰੂ ਦੇ ਸ਼ਬਦ ਨਾਲ ਸਮਝਦਾ ਹੈ, ਗੁਰੂ ਸਾਹਿਬ ਦੀ ਮਤ ਨਾਲ, ਜੋ ਗੁਰੂ ਸਾਹਿਬ ਗਿਆਨ ਦਿੰਦੇ ਆ ਇਹ ਉਹਦੇ ਨਾਲ ਸਮਝਣਾ ਸਾਡਾ ਮਨ। ਜੇ ਸਤਿਗੁਰੂ ਕਹਿੰਦੇ ਆ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਏ। ਮਹਾਰਾਜ ਕਹਿੰਦੇ ਸੱਚ ਲਿਆ ਆਪਣੀ ਜ਼ਿੰਦਗੀ ਚ, ਲਿਆ ਆਪਣੀ ਜ਼ਿੰਦਗੀ ਚ ਇਮਾਨਦਾਰੀ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸ ਤਿੰਨ ਕਿਉ ਨਿਰਮਲ ਜੀਤ। ਵੇਖੋ ਬਾਬੇ ਦੇ ਬਚਨ ਪੜ੍ਹ ਕੇ, 550 ਸਾਲਾਂ ਮਨਾਇਆ ਤੇ ਹੈਗਾ ਪਰ ਸਾਡੀ ਜ਼ਿੰਦਗੀ ਚ ਕਿਹੜਾ ਬਚਨ ਗੁਰੂ ਸਾਹਿਬ ਦਾ ਆਇਆ ਵੀ ਅਸੀਂ ਦੱਸ ਸਕੀਏ? ਘੱਟੋ ਘੱਟ ਆਪਣੇ ਪਰਿਵਾਰ ਨੂੰ ਹੀ ਦੱਸ ਦਈਏ ਵੀ ਮੈਂ ਆਹ ਬਚਨ ਜ਼ਿੰਦਗੀ ਚ ਧਾਰਨ ਕੀਤਾ ਗੁਰੂ ਸਾਹਿਬ ਵਾਲਾ, ਮੈਂ ਅੱਜ ਤੋਂ ਬਾਅਦ ਸ਼ਰਾਬ ਛੱਡ ਦਿੱਤੀ, ਮੇਰੇ ਗੁਰੂ ਸਾਹਿਬ ਨੇ ਮੈਨੂੰ ਸਮਝਾਇਆ ਝੂਠਾ ਮਦ ਮੂਲ ਨਾ ਪੀਚੇ ਜੇ ਕਾ ਪਾਰ ਵਸਾਏ। ਕੀ ਫਾਇਦਾ ਇਹੋ ਜਿਹੇ ਨਸ਼ਿਆਂ ਚ? ਐਵੇਂ ਮਨ ਦੁਖੀ ਹੁੰਦਾ, ਘਰ ਦੇ ਦੁਖੀ ਹੁੰਦੇ ਆ, ਪਰਿਵਾਰ ਦੁਖੀ ਹੁੰਦਾ। ਬਸ ਲੋੜ ਇੱਥੇ ਹੈਗੀ ਹੈ ਵੀ ਆਪਾਂ ਪਾਤਸ਼ਾਹ ਤੋਂ ਸਿੱਖਿਆ ਕੀ ਹੈ। ਸਾਡਾ ਮਾਣ ਹੈ ਕਲਗੀਆਂ ਵਾਲਾ, ਧੰਨ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਜਿਉਣਾ ਸਿਖਾਇਆ ਹੈ ਵੀ ਕੰਡਿਆਂ ਦੀਆਂ ਸੇਜਾਂ ਤੇ ਵੀ ਹੱਸੀ ਦਾ ਕਿੱਦਾਂ ਹੁੰਦਾ ਹੈ। ਕੁਛ ਵੀ ਪੱਲੇ ਨਾ ਰਹੇ ਭਾਵੇਂ, ਜ਼ਿੰਦਗੀ ਜਿਉਣੀ ਕਿੱਦਾਂ ਹੈ ਇਹ ਗੁਰੂ ਪਾਤਸ਼ਾਹ ਨੇ ਸਾਨੂੰ ਪ੍ਰੈਕਟੀਕਲ ਰੂਪ ਚ ਸਿਖਾਇਆ। ਸਾਡਾ ਮਾਣ ਹੈ ਕਲਗੀਆਂ ਵਾਲਾ, ਜਿਉਣੀ ਜਿੰਨੇ ਦੱਸੀ ਜਿੰਨ ਸਾਡਾ ਮਾਣ ਹੈ ਕਲਗੀਆਂ, ਜਿਉਣੀ ਜਿੰਨੇ ਦੱਸੀ ਜਿੰਦਗੀ। ਸਤਿਗੁਰੂ ਦੀ ਬਾਣੀ ਜਿਵੇਂ ਸਾਨੂੰ ਸਮਝਾਉਂਦੀ ਹੈ, ਭੁੱਲਾ ਮਨ ਸਮਝੇ ਗੁਰ ਸ਼ਬਦੀ, ਗੁਰੂ ਦੇ ਜਿਹੜੇ ਸ਼ਬਦ ਆ, ਸਤਿਗੁਰੂ ਦਾ ਜਿਹੜਾ ਗਿਆਨ ਹੈ, ਇਹ ਸਾਡੇ ਮਨ ਵਾਸਤੇ ਹੈ। ਤੇ ਆਓ ਆਪਣੇ ਮਨ ਤੇ ਸਤਿਗੁਰੂ ਦਾ ਗਿਆਨ ਲਾ ਕੇ ਜ਼ਿੰਦਗੀ ਨੂੰ ਸਵਾਰੀਏ। ਭਾਈ ਸਾਹਿਬ ਜੀ ਆ ਗਏ ਹਨ, ਆਓ ਆਓ ਉਹਨਾਂ ਪਾਸੋਂ ਆਪਾਂ ਹੁਣ ਗੁਰਮਤ ਦੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਕਬੀ ਸੂਤਾ ਕਿਆ ਕਰੇ उठ के ना जप है मोरा एक दिन सोवन होए गो लंबे गोड पसा ये जड़ा जागना है ये नींद दी गल नहीं है थे ये अवेयरनेस दी गल अवेयर होना सुचेत होने दी गल सुचेत ये जागना होंदा सुचेत होना किसे बाजार ते जा रहे हो कुछ खरीदन गए हो जे अवेयर ना होए सुचेत ना होए ते कोई भी लुट ले हुण अगला रेट की दसदा 50 होंदा किन्ना 25 50 तो घटा 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 के किथे ले आउंदे तुसी 25 तक ते जे अवेयर ना होएगा ते बंदे ने 50 ही दे देने कोई घर खरीदन गए हैं कोठी खरीदन गए हैं गड्डी खरीदन गए हैं इदां ही चलदा अगला कहता 4 लाख तो शुरू करांगे लाख ने घटा देना 3 ते दे दे मतलब अवेयर होना सुचेत होना इहनू कहिंदे जिहड़ा गुरबाणी विच जागण दा कॉन्सेप्ट है ਉਹ ਅਵੇਅਰ ਹੋਣ ਦਾ ਸੁਚੇਤ ਹੋਣ ਦਾ ਨਾ ਕਿ ਫਿਜ਼ੀਕਲੀ ਅਸੀਂ ਸੌਂਦੇ ਹੀ ਆ ਰੋਜ਼ ਸਾਰੇ ਇਹਦੇ ਬਾਰੇ ਨਹੀਂ ਗੱਲ ਉਹ ਤੇ ਜਾਗਣਾ ਵੀ ਹਰਕ ਦਾ ਵੱਖਰਾ ਸੌਣਾ ਵੀ ਵੱਖਰਾ ਟਾਈਮਿੰਗ ਦਾ ਬੜਾ ਫਰਕ ਹੈ ਜੀ ਕਈ ਬੰਦੇ ਸਾਰੀ ਸਾਰੀ ਰਾਤ ਜੌਬ ਕਰਦੇ ਆ ਕੰਮ ਕਰਦੇ ਆ ਵਿਦੇਸ਼ਾਂ ਵਿੱਚ ਰਾਤਾਂ ਨੂੰ ਬਹੁਤ ਕੰਮ ਕਰਦੇ ਲੋਕ ਕੋਈ ਸਵੇਰੇ 4 ਵਜੇ ਕੰਮ ਤੇ ਲੱਗਦਾ ਕੋਈ ਰਾਤ ਦੇ 10 ਵਜੇ ਕੰਮ ਤੇ ਲੱਗਦਾ ਇਹ ਸਾਰੀ ਦੀ ਸਾਰੀ ਜਿਹੜੀ ਖੇਡ ਹੈ ਉਹ ਅਵੇਅਰ ਹੋਣ ਦੀ ਹੈ ਚੱਕਣ ਦੀ ਵੀ ਸੁੱਤਾ ਫਿਰਦਾ ਕਈ ਵਾਰੀ ਸੀ ਕਈ ਵਾਰੀ ਨਿਆਣਿਆਂ ਨੂੰ ਝਿੜਕ ਕੇ ਕਹਿ ਦਿੰਦੇ ਸੁੱਤਾ ਹੀ ਹੈ ਬਸ ਤੇਰਾ ਦਿਮਾਗ ਸੁੱਤਾ ਪਿਆ ਉਹਨੂੰ ਕਹਿੰਦੇ ਇਸ ਕਰਕੇ ਹਰ ਵੇਲੇ ਅਵੇਅਰ ਰਹਿਣਾ ਚਾਹੀਦਾ ਸਤਿਗੁਰੂ ਸਾਨੂੰ ਜਗਾਉਂਦੇ ਆ ਜਿਵੇਂ ਕੋਈ ਕਿਸੇ ਸੁੱਤੇ ਪਿਆ ਨੂੰ ਜਗਾਉਂਦਾ ਨਾ ਤੇ ਗੁਰੂ ਸਾਹਿਬ ਕਹਿੰਦੇ ਅੱਖਾਂ ਖੋਲ ਮਾੜਾ ਜਾ ਤੁਸੀਂ ਕਿਸੇ ਬਾਜ਼ਾਰ 'ਚ ਜਾਣਾ ਹੁੰਦਾ ਤੁਹਾਡੇ ਨਿਆਣੇ ਕਹਿਣ ਅਸੀਂ ਖਰੀਦਦਾਰੀ ਕਰਨ ਜਾਂਦੇ ਹਾਂ ਤੁਸੀਂ ਕਹਿੰਦੇ ਹੋ ਮਾੜਾ ਜਿਹਾ ਭਾਅ ਕਰ ਲਿਓ ਭਾਈ ਕਿਤੇ ਐਵੇਂ ਜੋ ਅਗਲਾ ਮੰਗੇ ਫੜਾਈ ਜਾਓ ਤੁਸੀਂ ਕਹਿੰਦੇ ਨਹੀਂ ਕਈ ਵਾਰੀ ਇਹ ਤਾਂ ਗੁਰੂ ਸਾਹਿਬ ਸਾਨੂੰ ਕਹਿੰਦੇ ਆਲੇ ਦੁਆਲੇ ਵੇਖ ਲਓ ਬਥੇਰੇ ਲੁਟੇਰੇ ਫਿਰਦੇ ਆ ਕਿਤੇ ਲੁੱਟੇ ਨਾ ਜਾਈ ਅਵੇਅਰ ਨਹੀਂ ਜਾਗੀ ਸੁਚੇਤ ਹੋ ਜਾ ਸੁੱਤਿਆ ਜਾ ਤੇ ਕੋਈ ਕੋਈ ਹੈ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਕਹਿੰਦੇ ਜਾਗਤ ਕੋਈ ਕੋਈ ਰਹਿੰਦਾ ਤੇ ਜਿਹੜਾ ਜਾਗਦਾ ਸਾਬਤ ਵਸਤ ਉਹ ਆਪਣੀ ਲਹਿ ਉਹ ਸਬੂਤਰ ਉਹਦਾ ਸਮਾਨ ਉਹਦੇ ਉਹ ਬਚ ਜਾਂਦਾ ਬਾਕੀ ਤੇ ਕਹਿੰਦੇ ਸਾਰੇ ਹੀ ਗਵਾ ਲੈਂਦੇ ਆ ਸਾਬਤ ਕੀ ਹੈ ਜੋ ਤੇਰਾ ਅਸਲਾ ਜੋ ਤੇਰੀ ਕੁਆਲਿਟੀ ਜਿਹੜੀ ਤੈਂ ਗਵਾ ਦੀ ਕੁਆਲਿਟੀ ਹਰ ਇੱਕ ਦੀ ਹੁੰਦੀ ਹੈ ਬੰਦਾ ਹੌਲੀ ਹੌਲੀ ਕਰਕੇ ਗਵਾ ਲੈਂਦਾ ਕੰਪਰੋਮਾਈਜ਼ ਕਰਨ ਲੱਗ ਜਾਂਦਾ ਐਡਜਸਟਮੈਂਟ ਕਰਦਾ ਕਰਦਾ ਲੋਕਾਂ ਨੂੰ ਖੁਸ਼ ਕਰਦਾ ਕਰਦਾ ਆਪਣੀ ਕੁਆਲਿਟੀ ਗਵਾ ਲੈਂਦਾ ਹੁੰਦੀ ਤੇ ਹਰੇਕ ਚੀਜ਼ ਹੈ ਕੁਆਲਿਟੀ ਪਰ ਉਹ ਕੁਆਲਿਟੀ ਜਿਹੜੀ ਹੈ ਹੌਲੀ ਹੌਲੀ ਬੰਦਾ ਗਵਾ ਰਿਹਾ ਇੱਥੇ ਵੀ ਐਡਜਸਟ ਕਰ ਲਓ ਇੱਥੇ ਵੀ ਕਰ ਲਓ ਇੱਥੇ ਵੀ ਕਰ ਲਓ ਉਹਦੀ ਆਪਣੀ ਕੁਆਲਿਟੀ ਗਵਾ ਜਾਂਦੀ ਹੁਣ ਜੇ ਕੋਈ ਬੰਦਾ ਸਵਾਲ ਕਰੇ ਯਾਰ ਏਦਾਂ ਬੰਦਾ ਹਿੰਮਤ ਨਾਲ ਕਿਵੇਂ ਬੋਲ ਸਕਦਾ ਏਦਾਂ ਗੱਲ ਕਹਿ ਨਹੀਂ ਸਕਦਾ ਕਹਿ ਤੂੰ ਹੀ ਸਕਦਾ ਪਰ ਤੈਨੂੰ ਪਤਾ ਤੇਰੇ ਤੇ ਗੁਲਾਮੀ ਹੈ ਕੋਈ ਜਿਹਦੇ ਤੇ ਡਰ ਹੈ ਤੇਰੇ ਡਰਾਂ ਕਰਕੇ ਤੂੰ ਬੋਲ ਨਹੀਂ ਰਿਹਾ ਆਉਂਦਾ ਤੈਨੂੰ ਵੀ ਹੈ ਤੂੰ ਡਰ ਪਰੇ ਕਰਦੇ ਤੇਰੇ ਅੰਦਰ ਵੀ ਆਈ ਆਊ ਕਿਸੇ ਨੂੰ ਤੂੰ ਰਸਾਉਣਾ ਨਹੀਂ ਚਾਹੁੰਦਾ ਤੇਰੇ ਤੇ ਖਤਰਾ ਹੈ ਦਿਮਾਗ ਚ ਕੋਈ ਆਉਂਦਾ ਤੇ ਹਰੇਕ ਨੂੰ ਹੀ ਹੁੰਦਾ ਹਰ ਬੰਦੇ ਨੂੰ ਸਿਆਣੀਆਂ ਗੱਲਾਂ ਕਰਨੀਆਂ ਆਉਂਦੀਆਂ ਹੁੰਦੀਆਂ ਔੜਦੀਆਂ ਵੀ ਹੁੰਦੀਆਂ ਪਰ ਉਹ ਡਰਿਆ ਹੋਇਆ ਕੋਈ ਕੁਛ ਡਰ ਨੇ ਜਿਹੜੇ ਉਹਦੇ ਦਿਮਾਗ ਤੇ ਪਏ ਹੋਏ ਨੇ ਪ੍ਰੈਸ਼ਰ ਹੈ ਕੋਈ ਜੇ ਉਹ ਪ੍ਰੈਸ਼ਰ ਜਿਹੜਾ ਬਿਲਡ ਹੋ ਗਿਆ ਸਮਾਜ ਵੱਲੋਂ ਆਲੇ ਦੁਆਲੇ ਵੱਲੋਂ ਜੇ ਉਹ ਪ੍ਰੈਸ਼ਰ ਸਾਈਡ ਤੇ ਕਰਦੇ ਹੋ ਤੇ ਖੂਹ ਤੇ ਤੇਰੇ ਅੰਦਰੋਂ ਵੀ ਪੂਰਾ ਚੱਲਦਾ ਇਹ ਨਹੀਂ ਹੈ ਆਉਂਦਾ ਨਹੀਂ ਆਉਂਦਾ ਸਭ ਨੂੰ ਹੈ ਪਰ ਕੁਛ ਰੁਕਾਵਟਾਂ ਹੈ ਵਿਚਾਰੇ ਜਿਹੜੀਆਂ ਬੋਲਣ ਨਹੀਂ ਦਿੰਦੀਆਂ ਸੱਚ ਕੌਣ ਨਹੀਂ ਬੋਲ ਸਕਦਾ ਪਰ ਖਤਰਾ ਹੈ ਵੀ ਜੇ ਆਹ ਸੱਚ ਬੋਲਤਾ ਜਵਾਈ ਧੀ ਛੱਡ ਕੇ ਘਰੇ ਚੱਲ ਜੂ ਬੋਲ ਲਓ ਸੱਚ ਜੇ ਐਂ ਬੋਲਤਾ ਅਗਲੇ ਨੌਕਰੀ ਤੋਂ ਕੱਢ ਦੇਣਗੇ ਜੇ ਐਂ ਕਹਿਤਾ ਤੇ ਸਰਕਾਰ ਨਾਲ ਪੰਗਾ ਪੈ ਜੂ
ਮਤਲਬ ਡਰ ਨੇ
ਸੱਚ ਤੇ ਆ ਰਿਹਾ ਹੈ ਪਰ ਇਹ ਕੀ ਕਰਨਾ ਪਊ
ਡਰ
ਜਿਵੇਂ ਧਰਤੀ ਚੋਂ ਪਾਣੀ ਤੇ ਆ ਰਿਹਾ ਪੱਥਰ ਪਰੇ ਕਰੋ ਤੇ ਉਹਦੇ ਫੁੱਟ ਪਿਆ ਚੱਲ ਪੈਣਾ ਬਸ ਕੋਈ ਰੁਕਾਵਟਾਂ ਨੇ ਵਿੱਚ ਹਰ ਇੱਕ ਨੂੰ ਹੀ ਆ ਰਿਹਾ ਉਹ ਕੁਛ ਨੂੰ ਨਹੀਂ ਆਉਂਦਾ ਭਰਾਵੋ ਸਭ ਨੂੰ ਆਉਂਦਾ ਹੁੰਦਾ ਹੈ ਪਰ ਅਸੀਂ ਕੀ ਕਰਦੇ ਹਾਂ ਅਸੀਂ ਕਹਿੰਦੇ ਲੋਕ ਰੁੱਸ ਜਾਣਗੇ ਦੁਨੀਆਂ ਰੁੱਸ ਜਾਏਗੀ ਜੇ ਗੁਰੂ ਨਾਨਕ ਦੇ ਅੰਦਰੋਂ ਆਇਆ ਨਾ ਜਿਹੜਾ ਸਭ ਦੇ ਅੰਦਰੋਂ ਆਉਂਦਾ ਸੀ ਪਰ ਗੁਰੂ ਨਾਨਕ ਨੇ ਕੰਪਰੋਮਾਈਜ਼ ਨਹੀਂ ਕੀਤਾ ਇਹ ਨਹੀਂ ਕਿਹਾ ਅੱਜ ਪਿੰਡ ਕੀ ਕਹੂ ਅੱਜ ਲੋਕ ਕੀ ਕਹਿਣਗੇ ਅੱਜ ਦੁਨੀਆਂ ਕੀ ਕਹੇਗੀ ਰੁਕਾਵਟ ਕੋਈ ਨਹੀਂ ਸੀ ਉਹਨਾਂ ਨੇ ਆਉਣ ਦਿੱਤਾ ਬਾਕੀ ਬੰਦੇ ਇਹ ਸੋਚੀ ਜਾਂਦੇ ਮੈਂ ਫਿਰ ਦੁਹਰਾ ਰਿਹਾ ਧਿਆਨ ਨਾਲ ਨੁਕਤਾ ਸਮਝ ਜਿਓ ਦਿਮਾਗ ਚ ਵਾੜੇ ਹੋਏ ਗੱਲ ਗੁਰੂ ਨਾਨਕ ਨੂੰ ਵੀ ਆਇਆ ਇਹ ਚਸ਼ਮਾ ਸਭ ਅੰਦਰ ਫੁੱਟਦਾ ਹੈ ਬਾਕੀ ਬੰਦੇ ਕੰਪਰੋਮਾਈਜ਼ ਕਰਦੇ ਆ ਡਰ ਜਾਂਦੇ ਆ ਗੁਰੂ ਨਾਨਕ ਨੇ ਆਪਣੇ ਡਰ ਲਾ ਦਿੱਤੇ ਕਹਿੰਦੇ ਪਰੇ ਕਰ ਦਿਓ ਹੁਣ ਦੁਨੀਆਂ ਕੀ ਕਹੂ ਲੋਕ ਕੀ ਕਹਿਣਗੇ ਪੱਥਰ ਮਾਰਨਗੇ ਗਾਲਾਂ ਕੱਢਣਗੇ ਐਂ ਕਰ ਦੇਣਗੇ ਐਂ ਕਰ ਦੇਣਗੇ ਇਸ ਇਹ ਡਰ ਲਾ ਦਿੱਤਾ ਤੇ ਚਸ਼ਮਾ ਤੇ ਤਿਆਰ ਹੀ ਸੀ ਆਉਣ ਨੂੰ ਉਹ ਤੇ ਤਿਆਰ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਦਰੋਂ ਵੀ ਆਇਆ ਉਹਨਾਂ ਨੂੰ ਉਹਨਾਂ ਨੇ ਡਰ ਲਾ ਦਿੱਤੇ ਵੀ ਮੈਨੂੰ ਉਜਾੜ ਦੇਣਗੇ ਆਨੰਦਪੁਰ ਛੱਡਣਾ ਪੈਜੂ ਬੱਚੇ ਖਤਮ ਹੋ ਜਾਣਗੇ ਮੈਂ ਖਤਮ ਹੋ ਜੂ ਮੇਰਾ ਪਰਿਵਾਰ ਉਜੜ ਜਾਏਗਾ ਸਭ ਕੁਛ ਉਹ ਕਹਿੰਦੇ ਪਰਵਾਹ ਨਹੀਂ ਕਰਨੀ ਉਹਨਾਂ ਨੇ ਡਰ ਪਰੇ ਲਾ ਤੇ ਚਸ਼ਮਾ ਤੇ ਆ ਹੀ ਰਿਹਾ ਹੁੰਦਾ ਅੰਦਰੋਂ ਉਹ ਕਹਿੰਦਾ ਡਰ ਪਰੇ ਕਰਦੇ ਮੈਂ ਤੇ ਤਿਆਰ ਹਰੇਕ ਦੇ ਅੰਦਰ ਹੀ ਆ ਰਿਹਾ ਪ੍ਰੋਬਲਮ ਇਹ ਹੈ ਕਿ ਕੁਝ ਚੀਜ਼ਾਂ ਰੁਕਾਵਟ ਬਣ ਗਈਆਂ ਨੇ ਜਿਹੜੀਆਂ ਕਿ ਤੈਂ ਬਣਾਈਆਂ ਤੈਨੂੰ ਪਰੇ ਕਰਨਾ ਪੈਣਾ ਉਹ ਜਿਹੜੀਆਂ ਰੁਕਾਵਟਾਂ ਨੇ ਉਹ ਤੈਨੂੰ ਪਰੇ ਕਰਨੀਆਂ ਪੈਂਦੀਆਂ ਉਹਦੇ ਲਈ ਦਿਲ ਚਾਹੀਦਾ ਉਹਦੇ ਲਈ ਮਜ਼ਬੂਤੀ ਚਾਹੀਦੀ ਹੈ ਉਹਦੇ ਲਈ ਇਰਾਦੇ ਚਾਹੀਦੇ ਆ ਉਹਦੇ ਲਈ ਭਰੋਸਾ ਚਾਹੀਦਾ ਆਤਮ ਵਿਸ਼ਵਾਸ ਚਾਹੀਦਾ ਆਪਣੇ ਆਪ ਤੇ ਵਿਸ਼ਵਾਸ ਚਾਹੀਦਾ ਉਹਦੇ ਲਈ ਤਾਂ ਪਰੇ ਹਟਦੇ ਨੇ ਤੇ ਹਰ ਇੱਕ ਦੇ ਅੰਦਰ ਚਸ਼ਮਾ ਫੁੱਟ ਸਕਦਾ ਸਾਡੇ ਡਰ ਨੇ ਜਿਹੜੇ ਉਹਨੂੰ ਬਾਹਰ ਨਹੀਂ ਆਉਣ ਦਿੰਦੇ ਕਿੰਨੇ ਸੱਚ ਨੇ ਤੁਸੀਂ ਬੋਲ ਸਕਦੇ ਡਰਾਂ ਕਰਕੇ ਅੰਦਰ ਹੀ ਦਵਾਈ ਬੈਠੇ ਹੈਗੇ ਨੇ ਅੰਦਰ ਕਿਉਂ ਨਹੀਂ ਹੈਗੇ ਸਭ ਦੇ ਅੰਦਰ ਪਰ ਕੁਛ ਡਰ ਨੇ ਜਿਹੜੇ ਬਾਹਰ ਨਹੀਂ ਆਉਣ ਦਿੰਦੇ ਤੇ ਬੰਦਾ ਮਨ ਦਾ ਫਕੀਰ ਹੋ ਜਾਏ ਜਿਵੇਂ ਗੁਰੂ ਨਾਨਕ ਹੋ ਗਏ ਮਨ ਦੇ ਫਕੀਰ ਨੇ ਕਹਿੰਦੇ ਕੋਈ ਗੱਲ ਨਹੀਂ ਫਕੀਰੀ ਮਨ ਦੀ ਹੈ ਹੈਗਾ ਸਭ ਕੁਛ ਤਾਂ ਵੀ ਕੋਈ ਨਹੀਂ ਚਲਿਆ ਗਿਆ ਤਾਂ ਵੀ ਕੋਈ ਵਸਦੇ ਆ ਤਾਂ ਵੀ ਕੋਈ ਨਹੀਂ ਉੱਜੜ ਗਏ ਤਾਂ ਵੀ ਕੋਈ ਨਹੀਂ ਪੁੱਤਾਂ ਵਾਲੇ ਆ ਤਾਂ ਵੀ ਕੋਈ ਨਹੀਂ ਸ਼ਹੀਦ ਕਰ ਦੇਣਗੇ ਤਾਂ ਵੀ ਕੋਈ ਨਹੀਂ ਜਿਉਂਦਾ ਤਾਂ ਵੀ ਕੋਈ ਨਹੀਂ ਮਰ ਗਿਆ ਤਾਂ ਵੀ ਕੋਈ ਨਹੀਂ ਲੈ ਹੁਣ ਇਹ ਹੈ ਫਕੀਰੀ ਫਕੀਰੀ ਕੋਈ ਕੱਪੜੇ ਹੈ ਕੋਈ ਲਿਬਾਸ ਹੈ ਕੋਈ ਪਹਿਰਾਵਾ ਹੈ ਕੋਈ ਇਹ ਤੇ ਫਕੀਰੀ ਹੈ ਮਨ ਅਟੈਚ ਹੋਣਾ ਵੀ ਆਉਂਦਾ ਤੇ ਡਿਟੈਚ ਹੋਣਾ ਵੀ ਆਉਂਦਾ ਰਹਿਣਾ ਵੀ ਆਉਂਦਾ ਛੱਡਣਾ ਵੀ ਆਉਂਦਾ ਵਰਤ ਵੀ ਸਕਦਾ ਛੱਡ ਵੀ ਸਕਦਾ ਮਿੰਟ ਲਾਓ ਛੱਡਣ ਤੇ ਰੱਖਣ ਤੇ ਵੀ ਤੇ ਛੱਡਣ ਤੇ ਅਟੈਚ ਵੀ ਤੇ ਡਿਟੈਚ ਵੀ ਅਸੀਂ ਅਟੈਚ ਤੇ ਹੋ ਜਾਂਦੇ ਹਾਂ ਸਾਨੂੰ ਡਿਟੈਚ ਹੋਣਾ ਨਹੀਂ ਆਉਂਦਾ ਛੱਡਣਾ ਨਹੀਂ ਆਉਂਦਾ ਜੁੜਨਾ ਤੇ ਆਉਂਦਾ ਟੁੱਟਣਾ ਨਹੀਂ ਆਉਂਦਾ ਇਸ ਗੱਲ ਦਾ ਫਰਕ ਹੈ ਆਪਾਂ ਫਿਰ ਚਲੋ ਜੇ ਮੇਰੇ ਯਾਦ ਰਿਹਾ ਇਹ ਨੁਕਤਾ ਮੈਂ ਅੱਗੇ ਗੱਲ ਕਰਦਾ ਆਪਾਂ ਸ਼ਬਦ ਪੜ੍ਹ ਲਈਏ ਜਲਦੀ ਜਲਦੀ ਮੱਥਾ ਟੇਕ ਕੇ ਆਪੋ ਆਪਣੀ ਜਗ੍ਹਾ ਤੇ ਬੈਠੋ ਅੱਜ ਵੈਦਰ ਥੋੜਾ ਜਿਹਾ ਖਰਾਬ ਖਰਾਬ ਹੈ ਪਰ ਫਿਰ ਵੀ ਮੌਕਾ ਮਿਲ ਹੀ ਗਿਆ ਦਵਾਨ ਦਾ ਟਾਈਮ ਬਣ ਹੀ ਗਿਆ ਤੇ ਟਕਾ ਰੱਖਿਓ ਬਣਾ ਕੇ ਹਾਜ਼ਰ ਹੋ ਕੇ ਬੈਠਿਓ ਹਿਲਜੁਲ ਨਾ ਕਰਿਓ ਵੇਲੇ ਨਾਲ ਹੀ ਆਪਾਂ ਰਾਈਟ ਟਾਈਮ ਤੇ ਸ਼ੁਰੂ ਕਰੀਦਾ ਤੇ ਸਹੀ ਟਾਈਮ ਤੇ ਸਮਾਪਤ ਕਰੀਦਾ ਤੁਹਾਨੂੰ ਪਤਾ ਹੈ ਆਓ
ਜਾਗ ਸਲੋਨੜੀਏ
ਸੁੱਤੀਏ ਜਾਗ ਆਪਣੀ ਸੁਰਤ ਨੂੰ ਕਹਿਣਾ ਇਹ ਕਿਸੇ ਬੀਬੀ ਨੂੰ ਨਹੀਂ ਕਿਹਾ ਜਾ ਰਿਹਾ ਵੀ ਤੂੰ ਸੁੱਤੀ ਪਈ ਹੈ ਨਹੀਂ ਆਪਾਂ ਆਪਾਂ ਸੁਰਤ ਨੂੰ ਆਪਣੇ ਆਪ ਨੂੰ
ਜਾਗ ਸਲੋਨੜੀਏ ਬੋਲੇ ਗੁਰਬਾਣੀ ਦਾ ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾਮ ਜਾ
ਨੜੀਏ ਬੋਲੇ ਗੁਰ
ਸਾਰੇ ਆ ਹੀ ਗਏ ਆ, ਥੋੜੇ ਬਹੁਤ ਰਹਿ ਗਏ ਹੋਣਗੇ। ਬੇਨਤੀ ਕਰਾਂਗਾ, ਠੰਡ ਵੀ ਕਾਫੀ ਹੈ ਤੇ ਥੋੜੀਆਂ ਥੋੜੀਆਂ ਕਣੀਆਂ ਵੀ ਪੈ ਰਹੀਆਂ, ਪਰ ਟਕਾ ਰੱਖਿਓ, ਹਾਜ਼ਰ ਹੋ ਕੇ ਬੈਠਿਓ। ਜਿਹੜੇ ਹਿਸਾਬ ਨਾਲ ਲੱਗਦਾ ਸੀ ਅੱਜ ਬਰਸਾਤ ਸਾਰੇ ਪੰਜਾਬ ਚ ਹੋ ਰਹੀ ਹੈ, ਕਈ ਜਗ੍ਹਾ ਕਾਫੀ ਮੀਂਹ ਪਿਆ, ਤੇ ਇੰਨਾ ਵੀ ਨਹੀਂ ਸੀ ਲੱਗਦਾ ਵੀ ਇੰਨਾ ਕੁ ਟਾਈਮ ਵੀ ਆਪਾਂ ਬੈਠ ਸਕਦੇ ਹਾਂ। ਸੋ ਆਓ, ਵਾਹਿਗੁਰੂ ਜੀ ਕਾ
ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੂੰ ਰਲ ਮਿਲ ਬਹਿਣ ਦਾ ਮੌਕਾ ਮਿਲਿਆ, ਸਮਾਂ ਮਿਲਿਆ, ਥੋੜੇ ਸਮੇਂ ਤੋਂ ਜ਼ਿਆਦਾ ਲਾਹਾ ਲਈਏ। ਕਿਰਪਾ ਕਰਕੇ ਸਾਰਿਆਂ ਨੂੰ ਬਿਠਾਓ, ਜਿੱਥੇ ਜਿੱਥੇ ਆ ਰਹੇ ਇੱਥੇ ਹੀ ਬਾਲੋ, ਟਕਾ ਰੱਖਿਓ ਵੀਰੋ। ਸਮਝਦਾਰੀ ਹੈ ਨਾ ਜਿਹੜੀ, ਸਮਝਦਾਰੀ ਸਮਝਦਾਰੀ ਦੇ ਅਰਥ ਹੈ ਹਾਲਾਤਾਂ ਨੂੰ ਸਮਝਣਾ। ਜਿਹੜਾ ਹਾਲਾਤਾਂ ਨੂੰ ਨਹੀਂ ਸਮਝ ਸਕਿਆ ਕਾਹਦਾ ਸਮਝਦਾਰ ਹੈ। ਅਸੀਂ ਕਹੀਏ ਅਸੀਂ ਗੁਰਬਾਣੀ ਨੂੰ ਬਹੁਤ ਸਮਝਦੇ ਹਾਂ, ਗੁਰਬਾਣੀ ਨੂੰ ਸਮਝਣ ਵਾਲਾ ਸਮਝਣ ਵਾਲਾ ਸਮਝਣ ਵਾਲਾ ਸਮਝਦਾਰ ਬਣ ਜਾਏ। ਗੁਰਬਾਣੀ ਸਮਝਦਾ ਸਮਝਦਾ ਹਾਲਾਤਾਂ ਨੂੰ ਸਮਝਣ ਲੱਗੇ ਤਾਂ ਸਮਝਦਾਰ ਹੈ ਬੰਦਾ। ਗੁਰਬਾਣੀ ਬਹੁਤ ਸਮਝਦਾ ਪਰ ਹਾਲਾਤਾਂ ਨੂੰ ਸਮਝਣਾ ਨਹੀਂ ਆਉਂਦਾ। ਸਿਚੁਏਸ਼ਨ ਨੂੰ ਸਮਝਣਾ, ਸਮੇਂ ਦੀ ਲੋੜ ਨੂੰ ਸਮਝਣਾ ਜੇ ਨਾ ਆਇਆ ਤੇ ਅਸੀਂ ਸਮਝਦਾਰ ਹੋ ਕੇ ਵੀ ਸਮਝਦਾਰ ਨਹੀਂ। ਕਈ ਬੰਦੇ ਬਹੁਤ ਤੁਸੀਂ ਵੇਖੋਗੇ ਦਿਮਾਗ ਬੜੇ ਆ, ਕਿਤਾਬਾਂ ਬੜੀਆਂ ਪੜੀਆਂ, ਬਹੁਤ ਕੁਝ ਆਉਂਦਾ ਹੁੰਦਾ ਪਰ ਹਾਲਾਤਾਂ ਨੂੰ ਸਮਝਣਾ ਨਹੀਂ ਆਉਂਦਾ। ਸਮੇਂ ਨੂੰ ਕਿੱਦਾਂ ਹੈਂਡਲ ਕਰੀਦਾ ਉਹ ਨਹੀਂ ਆਉਂਦਾ। ਤੇ ਗੁਰਬਾਣੀ ਨੂੰ ਸਮਝਣ ਵਾਲੇ ਜਿੰਨੇ ਵੀ ਅਸੀਂ ਵੀਰ ਭਰਾ ਕਹਿੰਦੇ ਹਾਂ, ਅਸੀਂ ਗੁਰਬਾਣੀ ਨਾਲ ਪਿਆਰ ਕਰਦੇ ਹਾਂ, ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਨੂੰ ਸਮਝਦੇ ਹਾਂ, ਗੁਰਬਾਣੀ ਨੂੰ ਸਮਝਦੇ ਸਮਝਦੇ ਸਮਝਦਾਰ ਹੋ ਜਾਂਦੇ ਤੇ ਫਿਰ ਹਾਲਾਤਾਂ ਨੂੰ ਸਮਝਣ ਦੀ ਜਾਚ ਆ ਜਾਂਦੀ। ਕਿਹੜੇ ਸਮੇਂ ਵਿੱਚ ਕਿਹੜਾ ਫੈਸਲਾ ਲੈਣਾ ਹੈ ਆਪਣੇ ਆਪ ਸਾਡਾ ਦਿਮਾਗ ਕੰਮ ਕਰਨ ਲੱਗਦਾ ਆਪਣੇ ਆਪ। ਉਹ ਚਸ਼ਮਾ ਫੁੱਟਦਾ, ਆਪਾਂ ਕੱਲ ਵੀ ਗੱਲ ਕਰਦੇ ਸੀ ਵੀ ਹਰੇਕ ਦੇ ਅੰਦਰ ਹੀ ਹੈ ਤੇ ਸ਼ੁਰੂ ਚ ਵੀ ਆਪਾਂ ਗੱਲ ਕਰਕੇ ਹਟੇ ਹਾਂ ਭਰਾਵੋ, ਉਹ ਆਉਂਦਾ ਸਭ ਨੂੰ ਹੁੰਦਾ ਹੈ ਪਰ ਕੁਛ ਮਜਬੂਰੀਆਂ ਨੇ, ਕੁਛ ਰੁਕਾਵਟਾਂ ਨੇ ਜਿਨ੍ਹਾਂ ਨੇ ਤੇਰੇ ਵਾਲਾ ਸੱਚ ਰੋਕ ਲਿਆ। ਆਉਣਦਾ ਸਭ ਨੂੰ ਹੈ। ਹਾਂ, ਸੰਗਤ ਨੂੰ ਬੇਨਤੀ ਹੈ, ਬਿਜਲੀ ਵਾਲੇ ਪੁਲ ਪੋਲ ਨੇ ਜਿਹੜੇ ਲੱਗੇ ਬਿਜਲੀ ਵਾਲੇ, ਉਹਨਾਂ ਤੋਂ ਥੋੜਾ ਦੂਰ ਰਹਿਣਾ। ਪੋਲ ਨੇ ਬਿਜਲੀ ਵਾਲੇ, ਕਈ ਵਾਰੀ ਉਹਨਾਂ ਵਿੱਚ ਕਰੰਟ ਆ ਜਾਂਦਾ। ਜਿਹੜੇ ਪੋਲ ਲੱਗੇ ਆ ਇਹਨਾਂ ਦਾ ਖਿਆਲ ਰੱਖਿਓ, ਕਈ ਵਾਰੀ ਇਹਨਾਂ 'ਚ ਕਰੰਟ ਆ ਜਾਂਦਾ। ਚਲੋ ਜੀ, ਬੜੇ ਪਿਆਰ ਨਾਲ ਤੁਸੀਂ ਕੱਲ ਵੀ ਆਏ, ਅੱਜ ਵੀ ਆਏ, ਅੱਜ ਮੌਸਮ ਬੱਸ ਦੀ ਗੱਲ ਨਹੀਂ ਕਿਸੇ ਦੇ, ਠੰਡ ਵੀ ਹੈ, ਬੱਚੇ ਵੀ ਹੈ ਕਈ, ਬਜ਼ੁਰਗ ਵੀ ਹੈ ਕਈ, ਤਿੰਨ ਦਿਨ ਤੁਹਾਡੇ ਚ ਹਾਜ਼ਰੀ ਭਰੀ ਹੈ ਭਰਾਵੋ ਭੈਣੋ। ਕੱਲ ਦਾ ਦੀਵਾਨ ਵੀ ਸੁਣਿਆ, ਪਰਸੋਂ ਦਾ ਵੀ ਸੁਣਿਆ, ਨੈੱਟ ਦੇ ਉੱਤੇ ਪਏ ਆ ਸਾਰੇ ਦੀਵਾਨ, ਤੁਸੀਂ ਸੁਣੋ, ਆਪ ਵਿਚਾਰੋ, ਆਪ ਸਮਝੋ। ਜੇ ਖਵਾਣੋ ਦੀਵਾਨ ਲੱਗੇ ਆ, ਕਈ ਬੰਦੇ ਇੱਥੇ ਵੀ ਕਹਿੰਦੇ ਸੀ ਦੀਵਾਨ ਲੱਗਣ ਨਹੀਂ ਦੇਣੇ, ਬੜੀ ਔਖੀ ਪਰਮਿਸ਼ਨ ਮਿਲੀ ਹੈ। ਪਰ ਜਿਹੜੇ ਬੰਦਿਆਂ ਨੇ ਕੱਲ ਸੁਣਿਆ, ਜਿਨ੍ਹਾਂ ਨੇ ਪਰਸੋਂ ਸੁਣਿਆ, ਉਹ ਇਹ ਲੱਭੋ ਵੀ ਗਲਤ ਕੀ ਸੀ, ਕੀ ਗੱਲ ਗਲਤ ਸੀ। ਅਸੀਂ ਸੋਚਣਾ ਵਿਚਾਰਨਾ ਇਹ ਹੈ ਵੀ ਗਲਤ ਕੀ ਹੈ, ਮੋਟੀਵੇਟ ਕਰਨਾ ਕਿਸੇ ਬੰਦੇ ਚ ਹਿੰਮਤ ਭਰਨੀ, ਕਿਸੇ ਬੰਦੇ ਵਿੱਚ ਉਤਸ਼ਾਹ ਭਰਨਾ। ਜੇ ਇਹ ਗਲਤ ਹੈ ਤੇ ਇਹੋ ਜਿਹੀਆਂ ਗਲਤੀਆਂ ਕਰਨ ਤੇ ਸਾਨੂੰ ਮਾਣ ਹੈ, ਇਹੋ ਜਿਹੀਆਂ ਗਲਤੀਆਂ ਤੇ ਕਰਦੇ ਰਹੀਏ। ਜੇ ਬੰਦੇ ਨੂੰ ਪੈਰਾਂ ਤੇ ਖੜੀ ਹੋ ਜੇ ਸਾਡੀ ਸਿੱਖ ਕੌਮ, ਸਾਡੀ ਕੌਮ ਪੈਰਾਂ ਤੇ ਖੜੀ ਹੋਵੇ, ਸਾਨੂੰ ਪਤਾ ਲੱਗ ਜਾਏ ਯਾਰ ਰੱਬ ਸਾਡੇ ਵਿੱਚ ਹੈ, ਕਰਨ ਵਾਲੇ ਕੰਮ ਮੈਂ ਆਪ ਕਰਨੇ ਨੇ, ਜੇ ਇਹ ਗਲਤ ਹੈ ਤੇ ਸਾਰੀ ਜ਼ਿੰਦਗੀ ਇਹ ਗਲਤੀਆਂ ਕਰਨ ਨੂੰ ਤਿਆਰ। ਕਿਸੇ ਤੇ ਡਿਪੈਂਡ ਨਹੀਂ, ਕਿਸੇ ਤੇ ਡਿਪੈਂਡ ਨਹੀਂ। ਜਦੋਂ ਅਸੀਂ ਇਹਨਾਂ ਨੁਕਤਿਆਂ ਨੂੰ ਸਮਝਾਂਗੇ, ਸਾਡੇ ਆਪਣੇ ਦਿਮਾਗ ਚੱਲਣ ਲੱਗ ਜਾਣਗੇ, ਅਸੀਂ ਖੁਦ ਸੋਚਣਾ ਸ਼ੁਰੂ ਕਰਦੇ ਹਾਂ। ਤੇ ਮੈਂ ਹਮੇਸ਼ਾ, ਕੱਲ ਵੀ ਮੈਂ ਤੁਹਾਨੂੰ ਕਿਹਾ ਸੀ, ਮੈਂ ਤੁਹਾਨੂੰ ਰੱਬ ਨਾਲ ਨਹੀਂ ਜੋੜਨ ਆਇਆ, ਮੈਂ ਤੁਹਾਨੂੰ ਤੁਹਾਡੇ ਨਾਲ ਜੋੜਨ ਆਇਆ, ਰੱਬ ਤੁਹਾਡੇ ਵਿੱਚ ਹੈ। ਗੁਰਬਾਣੀ ਨੇ ਸਾਨੂੰ ਰੱਬ ਤੁਹਾਡੇ ਸਾਡੇ ਚ ਦੱਸਿਆ ਤੇ ਅਸੀਂ ਆਪਣੇ ਆਪ ਨੂੰ ਲੱਭਣਾ, ਆਪਣੇ ਉਤਸ਼ਾਹ ਨੂੰ ਜਗਾਉਣਾ, ਆਪਣੀ ਹਿੰਮਤ ਨੂੰ ਜਗਾਉਣਾ, ਆਪਣੇ ਗੁਣਾਂ ਨੂੰ ਪ੍ਰਗਟ ਕਰਨਾ ਜਿਹੜਾ ਗਵਾਚ ਗਿਆ। ਹਰ ਵਿਸਰਤ ਤੇਰੇ ਗੁਣ ਗਲਿਆ, ਗਲ ਗਏ ਗੁਣ, ਉਹ ਕੁਆਲਿਟੀ ਜਿਹੜੀ ਹੈ, ਉਹ ਜਿਹੜੀ ਚੰਗਿਆਈ ਹੈ ਜਿਹੜੀ, ਉਹ ਖਤਮ ਹੋ ਰਹੀ ਹੈ ਤੇ ਉਹ ਗੁਣ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਗਟ ਹੋ ਜਾਣ, ਇਹਦੇ ਵਾਸਤੇ ਅਸੀਂ ਯਤਨ ਕਰਨਾ ਸੀ। ਉਹ ਕੁਆਲਿਟੀ ਜਿਹੜੀ ਸਾਡੀ ਗਵਾਚਦੀ ਜਾ ਰਹੀ ਹੈ ਤੇ ਗੁਰੂ ਸਾਹਿਬ ਨੇ ਕਿਹਾ ਸੀ ਪਰਮਾਤਮਾ ਤੁਹਾਡੇ ਵਿੱਚ ਹੈ। ਬਾਰ ਬਾਰ ਉਹਨਾਂ ਦੇ ਜਦੋਂ ਇਹ ਸ਼ਬਦ ਆਪਾਂ ਪੜ੍ਹਦੇ ਸੀ, ਸਭੈ ਘੱਟ ਰਾਮ ਬੋਲੇ ਜਾਂ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਲਓ, ਇੱਕ ਵਾਰ ਸੁਣੋ। ਉਹ ਤੇ ਘਟਾਂ ਘਟਾਂ ਵਿੱਚ ਵਸਿਆ ਸੀ, ਹਰ ਇੱਕ ਦੇ ਵਿੱਚ ਸੀ, ਹਰ ਜਗ੍ਹਾ ਸੀ। ਲਓ ਸੁਣੋ ਇੱਕ ਵਾਰ,
ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਕਹੁ ਨਾਨਕ ਤੇ ਭਜ ਮਨਾ ਪਹੁ ਨਿਧੇ ਉਤਰੇ ਪਾ
ਸਾਰੇ ਹੀ ਡਰ ਖਤਮ ਹੋ ਜਾਣ ਜਿਹੜੇ ਜਿਹੜੇ ਭੈ ਬਣੇ ਆ ਜਿਹੜੇ ਡਰ ਬਣੇ ਆ ਸਾਰੇ ਹੀ ਖਤਮ ਹੋ ਜਾਣ ਜੇ ਕਿਤੇ ਇਹ ਸਾਨੂੰ ਸਮਝ ਆ ਜਾਏ ਇਹ ਸਾਨੂੰ ਅਕਲ ਆ ਜਾਏ ਜੇ ਕਿਤੇ ਸਾਡਾ ਦਿਮਾਗ ਚੱਲ ਪਵੇ ਮੇਰਾ ਖਿਆਲ ਚੱਲ ਰਿਹਾ ਮੀਂਹ ਪੈ ਰਿਹਾ ਕਿ ਹਟ ਗਿਆ ਹਟਿਆ ਹੋਇਆ ਫਿਰ ਅਜੇ ਜੇ ਸਾਊਂਡ ਬੰਦ ਕਰ ਦਿਓ ਕਿ ਪਿੱਛੇ ਤੇ ਸੁਣਨਾ ਹੀ ਨਹੀਂ ਕੁਛ ਸਮਝ ਨਹੀਂ ਆਉਣੀ ਰੁਕ ਗਿਆ ਭਲਾ ਪਿੱਛੇ ਜੇ ਰੁਕ ਗਿਆ ਫਿਰ ਤੇ ਠੀਕ ਹੈ ਫਿਰ ਫਿਰ ਤੇ ਬਕਸੇ ਇੱਕ ਦੋ ਮਿੰਟ ਵੇਖ ਲਓ ਵੇਟ ਕਰ ਲਓ ਜੇ ਠੀਕ ਹੋ ਜਾਏਗਾ ਤੇ ਫਿਰ ਬਕਸੇ ਦੁਆਰਾ ਚਲਾ ਦਿਓ ਕਿਉਂਕਿ ਸੰਗਤ ਨੂੰ ਪਿੱਛੇ ਤੇ ਸਮਝ ਨਹੀਂ ਪੈਣੀ ਫਿਰ ਕੱਲੀਆਂ ਜੁੰਟਾਂ ਚੱਲਦੀਆਂ ਹੋਣਗੀਆਂ ਉਹ ਫਿਰ ਪ੍ਰੋਪਰ ਆਵਾਜ਼ ਨਹੀਂ ਸੁਣਨੀ ਸੋ ਜਿਹੜੀ ਆਪਾਂ ਗੱਲ ਕਰਦੇ ਸੀ ਵੀਰੋ ਕਿ ਜਦੋਂ ਸਾਡੇ ਲੱਤਾਂ ਤੇ ਭਾਰ ਪਿਆ ਸਾਡੇ ਅੰਦਰ ਉਤਸ਼ਾਹ ਆਇਆ ਜਿੰਨੇ ਕੰਮ ਕਰਨ ਵਾਲੇ ਆ ਅਸੀਂ ਆਪੇ ਕਰਨ ਲੱਗ ਪੈਣਾ ਸਭ ਤੋਂ ਵੱਡੀ ਪ੍ਰੋਬਲਮ ਹੈ ਆਪਣੇ ਆਪ ਤੇ ਵਿਸ਼ਵਾਸ ਗੁਰਬਾਣੀ ਤੇ ਵਿਸ਼ਵਾਸ ਹੈ ਵੀ ਗੁਰਬਾਣੀ ਸੱਚ ਹੈ ਪਰ ਆਪਣੇ ਆਪ ਤੇ ਵਿਸ਼ਵਾਸ ਨਹੀਂ ਵੀ ਮੈਂ ਇਹ ਗੁਰਬਾਣੀ ਨੂੰ ਕਮਾ ਲੈਣਾ ਆਹ ਬਚਨ ਨੂੰ ਕਮਾ ਲੈਣਾ ਇਹ ਤੇਰੇ ਤੇ ਵਿਸ਼ਵਾਸ ਹੋਏਗਾ ਤੇ ਤਾਂ ਗੱਲ ਬਣੇਗੀ ਨਾ ਜੇ ਸਾਡੇ ਚ ਵਿਸ਼ਵਾਸ ਨਹੀਂ ਗੁਰਬਾਣੀ ਤੇ ਬਹੁਤ ਵਿਸ਼ਵਾਸ ਹੈ ਜੀ ਪਰ ਮੈਨੂੰ ਮੇਰੇ ਤੇ ਵੀ ਵਿਸ਼ਵਾਸ ਹੋਵੇ ਵੀ ਆਹ ਬਚਨ ਨੂੰ ਮੈਂ ਆਪਣੀ ਜ਼ਿੰਦਗੀ ਚ ਲਾਗੂ ਕਰਾਂਗਾ ਇਹਨੂੰ ਮੈਂ ਪ੍ਰੈਕਟੀਕਲ ਕਰਾਂਗਾ ਆ ਮੈਂ ਕਮਾ ਕੇ ਵਿਖਾਵਾਂ ਸਾਡੀ ਜ਼ਿੰਦਗੀ ਸੋਹਣੀ ਬਣ ਜਾਏ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਬਦਲ ਜਾਏ ਜਿਵੇਂ ਆਪਾਂ ਕੱਲ ਗੱਲ ਕਰਦੇ ਸੀ ਨਾ ਵੀ ਜਦੋਂ ਗੁਰਬਾਣੀ ਨੂੰ ਅਸੀਂ ਸਮਝ ਜਾਂਦੇ ਹਾਂ ਸਾਡਾ ਫਿਰ ਹਾਲਾਤਾਂ ਨੂੰ ਵੇਖਣ ਦਾ ਦੁੱਖਾਂ ਨੂੰ ਵੇਖਣ ਦਾ ਮੁਸੀਬਤਾਂ ਨੂੰ ਵੇਖਣ ਦਾ ਨਜ਼ਰੀਆ ਬਦਲ ਜਾਂਦਾ ਪੁਆਇੰਟ ਆਫ ਵਿਊ ਬਦਲ ਜਾਂਦਾ ਪਹਿਲਾਂ ਮੁਸੀਬਤ ਆਉਂਦੀ ਸੀ ਬੰਦਾ ਹੋਰ ਤਰ੍ਹਾਂ ਵੇਖਦਾ ਹੁਣ ਮੁਸੀਬਤ ਆਉਂਦੀ ਹੈ ਹੁਣ ਹੋਰ ਤਰ੍ਹਾਂ ਵੇਖਦਾ ਅੱਗੇ ਜ਼ਿੰਦਗੀ ਨੂੰ ਮਾਣਦੇ ਨਹੀਂ ਸੀ ਪਰ ਜਦੋਂ ਅਕਲ ਆਉਣ ਲੱਗੀ ਹੈ ਸਮਝ ਆਉਣ ਲੱਗੀ ਹੈ ਹੁਣ ਜ਼ਿੰਦਗੀ ਨੂੰ ਮਾਨਣਾ ਆ ਗਿਆ ਜਿੱਥੇ ਗਲਤੀਆਂ ਕਰਦਾ ਬੰਦਾ ਸੋਰੀ ਕਹਿੰਦਾ ਕਿ ਮੇਰੇ ਤੋਂ ਗਲਤੀ ਹੋਈ ਹੈ ਮੇਰੀ ਜ਼ਿੰਦਗੀ ਦੇ ਫੈਸਲੇ ਹੈ ਹੁਣ ਬੰਦਾ ਜਦੋਂ ਸਹੀ ਕਰਦਾ ਹੈ ਆਪਣੇ ਆਪ ਨੂੰ ਰਿਵਾਰਡ ਦੇ ਰਿਹਾ ਜਦੋਂ ਠੀਕ ਕਰ ਰਿਹਾ ਆਪਣੇ ਆਪ ਨੂੰ ਰਿਵਾਰਡ ਦੇ ਰਿਹਾ ਜਦੋਂ ਗਲਤ ਹੋ ਰਿਹਾ ਤੇ ਉਹਦੀ ਜ਼ਿੰਮੇਵਾਰੀ ਵੀ ਆਪ ਚੱਕਦਾ ਵੀ ਤੇਰੀ ਗਲਤੀ ਹੈ ਆਪਣੀ ਗਲਤੀ ਹੈ ਜਦੋਂ ਬੰਦਾ ਆਪਣੇ ਵੱਲ ਉਂਗਲ ਕਰਨ ਲੱਗੇਗਾ ਕਿ ਅੱਜ ਦੀ ਜਿਹੜੀ ਮੇਰੀ ਜ਼ਿੰਦਗੀ ਹੈ ਇਹਦਾ ਜ਼ਿੰਮੇਵਾਰ ਮੈਂ ਹਾਂ ਚਾਹੇ ਗਲਤ ਹੈ ਤੇ ਚਾਹੇ ਠੀਕ ਹੈ ਇਹਦਾ ਜ਼ਿੰਮੇਵਾਰ ਮੈਂ ਹਾਂ ਮੇਰੀ ਰਿਸਪੋਂਸੀਬਿਲਟੀ ਹੈ ਬਾਹ ਖੜੀ ਕਰਕੇ ਬੰਦਾ ਕਹੇ ਅੱਜ ਜੋ ਮੈਂ ਹਾਂ ਇਹਦੀ ਜ਼ਿੰਮੇਵਾਰੀ ਮੇਰੀ ਆਪਣੀ ਹੈ ਫਿਰ ਸੁਧਾਰ ਹੋਣ ਵਾਲੇ ਪਾਸੇ ਤੁਰਨਾ ਸਾਡੇ ਵਿੱਚ ਕੀ ਕਿਹਾ ਜਾਂਦਾ ਸਾਡੇ ਵਿੱਚ ਦੋਸ਼ ਦਿੱਤੇ ਜਾਂਦੇ ਦੁਨੀਆ ਨੇ ਮੇਰੇ ਨਾਲ ਐ ਕੀਤਾ ਲੈ ਦੱਸ ਮੇਰੀ ਗਲਤੀ ਕੀ ਹੈ ਧੋਖਾ ਤੇ ਮੇਰੇ ਨਾਲ ਫਲਾਣਾ ਬੰਦਾ ਕਰ ਗਿਆ ਤੂੰ ਉਹਦੇ ਤੇ ਭਰੋਸਾ ਕੀਤਾ ਇਹ ਤੇਰੀ ਗਲਤੀ ਹੈ ਤੁਸੀਂ ਬਚ ਨਹੀਂ ਸਕਦੇ ਆਪਣੀ ਜ਼ਿੰਦਗੀ ਦੇ ਸੈਂਟਰ 'ਚ ਤੂੰ ਖੜਾ ਹੈ ਹਾਲਾਤਾਂ ਦੇ ਸੈਂਟਰ 'ਚ ਤੂੰ ਖੜਾ ਹੈ ਜੋ ਦੁੱਖ ਜੋ ਸੁੱਖ ਹੈ ਉਹਦੇ ਵਿਚਾਲੇ ਸੈਂਟਰ 'ਚ ਅਸੀਂ ਹਾਂ ਸਾਡੀ ਅਸੀਂ ਖੜੇ ਹਾਂ ਰਾਹ ਦੇ ਵਿੱਚ ਅਗਲਾ ਕਹੇ ਇੰਡੀਆ ਦੇ ਹਾਲਾਤ ਇਦਾਂ ਦੇ ਕਿਉਂ ਨੇ ਸੈਂਟਰ 'ਚ ਅਸੀਂ ਹਾਂ ਕਿਉਂਕਿ ਹਾਲਾਤ ਕਿੰਨੇ ਸੁਧਾਰਨ ਨੇ ਸਿਸਟਮ ਨੇ ਤੇ ਸਿਸਟਮ ਕਿੰਨੇ ਬਣਾਉਣਾ ਸਰਕਾਰ ਨੇ ਤੇ ਸਰਕਾਰ ਕਿੰਨੇ ਬਣਾਉਣੀ ਹੈ ਹੁਣ ਬੋਲੋ ਬੋਲੋ ਅਸੀਂ ਤੇ ਫਿਰ ਜੋ ਹਾਲਾਤ ਮਾੜੇ ਨੇ ਜੋ ਸਿਸਟਮ ਹੈ ਉਹਦੇ ਸੈਂਟਰ 'ਚ ਕੌਣ ਹੋਇਆ ਅਸੀਂ ਜੋ ਅੱਜ ਹੋ ਰਿਹਾ ਹੈ ਉਹਦੇ ਸੈਂਟਰ 'ਚ ਅਸੀਂ ਹਾਂ ਤੇ ਜੇ ਕੈਨੇਡਾ ਅਮਰੀਕਾ ਵਰਗੇ ਦੇਸ਼ ਲੋਕਾਂ ਨੇ ਵਧੀਆ ਬਣਾ ਲਏ ਹੈ ਉਹਦੇ ਸੈਂਟਰ 'ਚ ਕੌਣ ਨੇ ਉੱਥੋਂ ਦੇ ਲੋਕ ਉਹ ਚਾਹੁੰਦੇ ਹੈ ਉਹ ਬਦਲਣਾ ਚਾਹੁੰਦੇ ਹੈ ਤਾਂ ਬਦਲਿਆ ਅਸੀਂ ਕੀ ਕਰ ਰਹੇ ਹਾਂ ਅਸੀਂ ਕਹਿੰਦੇ ਹਾਂ ਕੋਈ ਆਏਗਾ ਫਿਰ ਬਦਲੇਗਾ ਵਾਜਾਂ ਮਾਰਦੇ ਨੇ ਕੋਈ ਅੱਲਾ ਅੱਲਾ ਵਾਜਾਂ ਮਾਰ ਰਿਹਾ ਕੋਈ ਰਾਮ ਨੂੰ ਸੱਦਦਾ ਅਸੀਂ ਕਹਿੰਦੇ ਹਾਂ ਬਾਬਾ ਨਾਨਕਾ ਫੇਰ ਆ ਕੇ ਉਦਾਸੀਆਂ ਕਰ ਸਾਡੇ ਤੇ ਟੁੱਟ ਗਈ ਅਸੀਂ ਤੇ ਟੁੱਟੇ ਹੋਏ ਆ ਸਾਥੋਂ ਕੁਛ ਨਹੀਂ ਹੋ ਸਕਦਾ ਤੂੰ ਫੇਰ ਆ ਕਲਗੀਆਂ ਵਾਲਿਆ ਆ ਤੂੰ ਆਪਣੇ ਬੱਚੇ ਨੀਹਾਂ 'ਚ ਖੜਾ ਤੂੰ ਆਪਣਾ ਆਪਣੇ ਆਪ ਨੂੰ ਉਜਾੜ ਤੂੰ ਆਨੰਦਪੁਰ ਸਾਹਿਬ ਛੱਡ ਤੂੰ ਕਰ ਸਾਰਾ ਕੁਛ ਅਸੀਂ ਤੇ ਤੈਨੂੰ ਵਾਜਾਂ ਮਾਰ ਸਕਦੇ ਹਾਂ ਬਸ ਅਸੀਂ ਥੋੜਾ ਕਰ ਸਕਦੇ ਹਾਂ ਜੇ ਕਲਗੀਆਂ ਵਾਲੇ ਨੂੰ ਸੱਦਦਾ ਹੈ ਫਿਰ ਕਲਗੀਆਂ ਵਾਲੇ ਦੇ ਦੁੱਖ ਵੀ ਤੇ ਜਿਹੜੇ ਤਕਲੀਫਾਂ ਆਈਆਂ ਸੀ ਉਹ ਨਾਲ ਹੀ ਆਉਣਗੀਆਂ ਨਾ, ਤੈਨੂੰ ਲੱਗਦਾ ਵੀ ਉਹ ਚੱਲੇ ਉਹ ਮੁਸੀਬਤਾਂ ਚੱਲੇ ਕਿਹਦੇ ਲਈ? ਮੇਰੇ ਲਈ, ਸਾਡੇ ਲਈ। ਗੁਰੂ ਨਾਨਕ ਤੁਰੇ ਉਦਾਸੀਆਂ ਕਰਨ ਵਾਸਤੇ, ਤੁਰੇ ਗੁਰੂ ਨਾਨਕ ਤੁਰੇ ਮਰਦਾਨਾ ਤੁਰੇ, ਮੈਂ ਮਰਦਾਨਾ ਕਿੱਥੇ ਬਣਾ? ਮੈਂ ਪਰਸੋਂ ਦੇ ਦੀਵਾਨ ਚ ਗਿਆ ਸੀ, ਗੁਰੂ ਨਾਨਕ ਕਹਿੰਦਾ ਮੈਂ ਬੇਦੀ ਨਹੀਂ ਤੇ ਮਰਦਾਨਾ ਕਹਿੰਦਾ ਮੈਂ ਮਰਾਸ਼ੀ ਨਹੀਂ। ਅਸੀਂ ਇੱਕ ਹੋ ਕੇ ਤੁਰਨ ਲਈ ਤਿਆਰ ਹਾਂ, ਅਸੀਂ ਭਾਈ ਭਾਈ ਹਾਂ। ਲੋਕਾਂ ਨੇ ਪੁੱਛਣਾ ਆਹ ਕਿਹਨੂੰ ਨਾਲ ਲਈ ਫਿਰਦੇ ਹੋ? ਮਹਾਰਾਜ ਨੇ ਕਹਿਣਾ ਮੇਰਾ ਭਾਈ ਹੈ ਮਰਦਾਨਾ, ਮੇਰਾ ਭਾਈ, ਮੇਰਾ ਸਾਥੀ ਹੈ, ਮੇਰਾ ਭਾਈ ਹੈ। ਮਰਦਾਨੇ ਨੇ ਆਪਣਾ ਮਰਾਸ਼ੀ ਪੂਣਾ ਛੱਡਤਾ, ਗੁਰੂ ਨਾਨਕ ਨੇ ਆਪਣਾ ਬੇਦੀ ਪੂਣਾ ਛੱਡਤਾ, ਪਰ ਅੱਜ ਅਸੀਂ ਛੱਡਣ ਨੂੰ ਤਿਆਰ ਹਾਂ, ਜੱਟ ਜੱਟ ਪੂਣਾ ਨਹੀਂ ਛੱਡਦਾ। ਤੇ ਮੈਨੂੰ ਮਾਫ ਕਰਨਾ ਜੇ ਕੋਈ ਛੋਟੀ ਬਰਾਦਰੀ ਵਿੱਚ ਉਹ ਆਪਣੀ ਜਾਤ ਨਹੀਂ ਛੱਡਦਾ, ਉਹ ਕਹਿੰਦਾ ਮੈਂ ਵੀ ਨਹੀਂ ਛੱਡਦਾ, ਦੋਵੇਂ ਨਹੀਂ ਛੱਡਦੇ, ਉਹ ਦੋਵੇਂ ਛੱਡਦੇ ਆ। ਤੁਹਾਨੂੰ ਚੇਤਾ ਹੋਣਾ ਮੈਂ ਪਰਸੋਂ ਦੇ ਦੀਵਾਨ ਚ ਗਿਆ ਸੀ, ਗੁਰੂ ਨਾਨਕ ਨੂੰ ਪੁੱਛਦੇ ਹੋਣਗੇ ਕੌਣ ਹੋ ਤੁਸੀਂ, ਏਦਾਂ ਕਹਿੰਦੇ ਹੋਣਗੇ ਮੈਂ ਬੇਦੀ, ਤੇ ਨਾ ਭਾਈ ਮਰਦਾਨੇ ਨੇ ਕਦੇ ਕਿਹਾ ਹੋਣਾ ਅਸੀਂ ਇੱਕੋ ਜਿਹੇ। ਉੱਪਰਲੇ ਨੂੰ ਥੱਲੇ ਆਉਣਾ ਪੈਂਦਾ ਤੇ ਥੱਲੇ ਵਾਲੇ ਨੂੰ ਥੋੜਾ ਜਿਹਾ ਉੱਪਰ ਆਉਣਾ ਪੈਂਦਾ, ਤਾਂ ਸਾਥ ਬਣਦਾ, ਤਾਂ ਗੱਲ ਬਣਦੀ ਹੈ। ਪਰ ਬਣਾਏਗਾ ਕਿਹੜਾ? ਅੱਜ ਮਰਦਾਨਾ ਆਵੇ, ਗੁਰੂ ਨਾਨਕ ਆਵੇ, ਮੈਂ ਮਰਦਾਨਾ ਥੋੜਾ ਬਣਨਾ, ਮੈਨੂੰ ਤਾਂ 200 ਯੂਨਿਟਾਂ ਮਾਫ ਹੋਈਆਂ ਮਸਾਂ ਮਹਿਲ, ਦੱਸ ਮੈਂ ਮਰਦਾਨਾ ਬਣ ਜਾਣਾ? ਲੈ ਦੱਸ ਕਿਹੜੀਆਂ ਗੱਲਾਂ ਕਰਦੇ ਤੁਸੀਂ, ਮੈਂ ਕਿਉਂ ਬਣਾ ਮਰਦਾਨਾ? ਮਸਾਂ ਤੇ ਨੌਕਰੀ ਮਿਲੀ ਹੈ, ਕਿਹੜੀਆਂ ਗੱਲਾਂ ਕਰਦਾ? ਬਾਬਾ ਨਾਨਕ ਆਵੇ, ਉਹ ਜਾਤ ਪਾਤ ਖਤਮ ਕਰੇ, ਆ ਕੇ ਅਸੀਂ ਨਹੀਂ ਛੱਡ ਸਕਦੇ, ਉਹ ਫੇਰ ਆਵੇ ਤੇ ਉਹਨੇ ਵੀ ਆ ਕੇ ਇਹੀ ਕਹਿਣਾ ਵੀ ਤੂੰ ਥੱਲੇ ਨੂੰ ਆ ਜਾ, ਤੂੰ ਵੀ ਤੂੰ ਉੱਪਰ ਨੂੰ ਜਾ, ਜੇ ਅੱਜ ਆ ਵੀ ਜਾਣਗੇ ਉਹ ਵੀ ਤੇ ਇਹੀ ਕਹਿਣਗੇ ਸਾਨੂੰ। ਤਾਂ ਕਰਕੇ ਇਹ ਤੇ ਜਿੱਦਣ ਆਤਮ ਵਿਸ਼ਵਾਸ ਆਇਆ ਜਿਹੜਾ ਗੁਰੂ ਨਾਨਕ ਵਿੱਚ ਹੈ, ਕਹਿੰਦੇ ਮੈਂ ਕਰ ਲੈਣਾ ਕੋਈ ਗੱਲ, ਬਾਬਾ ਇਕੱਲਾ ਹੀ ਹੈ ਇੱਦਾਂ ਕਿਵੇਂ ਹੋਜੂ? ਕਹਿੰਦੇ ਕੋਈ ਨੀ, ਮੈਂ ਬੀਜ ਬਣ ਜਾਣਾ, ਟੁੱਟ ਜਾਣਾ, ਧਰਤੀ ਚ ਜਾਵਾਂਗੇ ਟੁੱਟ ਜਾਵਾਂਗੇ, ਕੋਈ ਆਏਗਾ ਲੈਣੇ ਵਰਗਾ ਪਾਣੀ ਪਾਏਗਾ ਤੇ ਦਰਖਤ ਬਣ ਜਾਣਾ, ਪਰ ਮੈਂ ਵੇਟ ਨਹੀਂ ਕਰਨੀ, ਮੈਂ ਇੰਨਾ ਕੰਮ ਕਰਾਂਗਾ, ਮੈਂ ਬੀਜ ਬਣ ਕੇ ਟੁੱਟਾਂਗਾ ਬਸ। ਫਿਰ ਕੋਈ ਭਾਈ ਲੈਣੇ ਵਰਗਾ ਆਏਗਾ ਪਾਣੀ ਪਾਏਗਾ, ਗੁਰੂ ਅਮਰਦਾਸ ਵਰਗਾ ਆਏਗਾ ਉਹਨੇ ਹੋਰ ਵਧਾ ਦੇਣਾ, ਗੁਰੂ ਰਾਮਦਾਸ ਵਰਗਾ ਵੀ ਕੋਈ ਆਏਗਾ ਫਿਰ ਉੱਪਰ ਤੱਕ ਲੈ ਕੇ ਜਾਏਗਾ, ਚੱਲਦਿਆਂ ਚੱਲਦਿਆਂ ਕੋਈ ਕਲਗੀ ਧਰ ਤੱਕ, 225 ਸਾਲ ਲੱਗਿਆ ਤਾਂ ਬੂਟਾ ਲੱਗਿਆ, ਆ ਤਾਂ ਬੂਟਾ ਲੱਗਿਆ, ਆ ਵਿਚਾਰਧਾਰਾ ਵੱਖਰੀ ਸੀ ਸਮਾਜ ਨਾਲੋਂ, ਆ ਢਾਂਚੇ ਨਾਲੋਂ ਵੱਖਰੀ ਸੀ, ਪਰ ਅੱਜ ਫੇਰ ਪੂਜਾ ਕਰਾਉਣ ਵਾਲਿਆਂ ਦੇ ਕਬਜ਼ੇ ਵਿੱਚ ਆ ਗਈ। ਅੱਜ ਲੋਕੀ ਕਹਿੰਦੇ ਪੂਜਾ ਕਰੋ ਬਸ, ਮੰਨੋ ਨਾ ਸਮਝੋ ਨਾ, ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਤੈਨੂੰ ਸਮਝਾਉਣਾ ਕੀ ਹੈ, ਅਗਲੇ ਨੂੰ ਇੰਨਾ ਮਤਲਬ ਹੈ ਵੀ ਗੋਲਕ ਵਿੱਚ ਤੂੰ ਆ ਪੈਸੇ ਪਾ ਮੱਥਾ ਟੇਕ ਦੇ ਘਰ ਨੂੰ ਜਾ, ਤੇਰੇ ਦਿਮਾਗ ਖੁੱਲ ਜਾ, ਇਹ ਨਹੀਂ ਕੋਈ ਚਾਹੁੰਦਾ, ਤੂੰ ਪੈਰਾਂ ਤੇ ਖੜਾ ਹੋ ਸਕੇ ਇਹ ਨਹੀਂ ਕੋਈ ਚਾਹੁੰਦਾ, ਇਹਦੇ ਬਾਰੇ ਕੋਈ ਵਿਚਾਰ ਨਹੀਂ ਹੁੰਦੀ ਵੀ ਬੰਦੇ ਨੂੰ ਖੋਲਿਆ ਕਿੱਦਾਂ ਜਾਣਾ, ਇਹਦਾ ਦਿਮਾਗ ਕਿਵੇਂ ਚੱਲੇਗਾ, ਇਹਦੇ ਬਾਰੇ ਨਹੀਂ ਕੋਈ ਗੱਲ ਮਤਲਬ ਕਿਸੇ ਨੂੰ। ਉਹ ਤੇ ਕਹਿੰਦੇ ਬਸ ਤੂੰ ਇੰਨਾ ਕੰਮ ਸਾਡਾ ਕਰੀ ਚੱਲ, ਪੂਜਣ ਵਾਲੇ ਪਾਸੇ ਸਮਝਣ ਵਾਲੇ ਪਾਸੇ ਨਹੀਂ ਲਾਇਆ, ਨਾ ਖੁਦ ਸਮਝੇ ਤੇ ਨਾ ਸਮਝਣ ਦਿੱਤਾ, ਨਾ ਖੁਦ ਆਪਣਾ ਦਿਮਾਗ ਖੋਲਿਆ ਤੇ ਨਾ ਸਾਨੂੰ ਆਪਣਾ ਦਿਮਾਗ ਖੋਲਣ ਦਿੱਤਾ। ਪਰ ਸਾਡੇ ਗੁਰੂ ਸਾਹਿਬ ਕਹਿੰਦੇ ਸੀ ਸੋਚਣਾ, ਸੁਚੇਤ ਹੋਣਾ, ਅਵੇਅਰ ਹੋਣਾ, ਜਾਗਣਾ। ਮੈਂ ਕੋਈ ਕਮਲਾ ਨਹੀਂ, ਮੈਂ ਬੁੱਧੂ ਨਹੀਂ ਬਣ ਸਕਦਾ, ਕੋਈ ਨਹੀਂ ਬਣਾ ਸਕਦਾ ਮੈਨੂੰ, ਮੈਂ ਅੱਖਾਂ ਖੋਲ ਕੇ ਰੱਖਾਂਗਾ, ਮੈਂ ਸੁਚੇਤ ਰਹਾਂਗਾ। ਤੁਹਾਨੂੰ ਨਹੀਂ ਪਤਾ ਹੁੰਦਾ ਕਿਸੇ ਵਿਰਲੇ ਨੂੰ ਛੱਡ ਕੇ ਬਹੁਤੇ ਥਾਵਾਂ ਤੇ, ਸਾਨੂੰ ਨਹੀਂ ਪਤਾ ਵੀ ਗ੍ਰੰਟਾਂ ਕਿਵੇਂ ਖਾਧੀਆਂ ਜਾਂਦੀਆਂ ਨੇ, ਪਰ ਆਪਾਂ ਸੁੱਤੇ ਹੋਏ ਹਾਂ, ਪਤਾ ਹੈਗਾ ਫਿਰ ਸੌਂ ਜਾਓ, ਅੱਖਾਂ ਖੁੱਲ ਜਾਂਦੀਆਂ ਪਤਾ ਲੱਗ ਜਾਂਦਾ ਵੀ ਇਹਨੇ ਖਾਧਾ ਗਿਆ ਸਾਰਾ ਕੁਝ, ਫਿਰ ਕਿਹਨੇ ਚੱਲ ਛੱਡ ਪਰੇ, ਜਿਹੜਾ ਕਰੂ ਸੁਪਰ ਸੜਕ ਬਣੀ ਸੀ ਸਾਰੀ ਟੁੱਟ ਗਈ, ਅਸੀਂ ਕਹਿੰਦੇ ਰੋਡ ਬਣਾ ਦਿਓ, ਸਾਡੇ ਪਿੰਡ ਚ ਸ਼ਹੀਦ ਹੋਇਆ, ਸਾਡੇ ਪਿੰਡ ਚ ਫਲਾਣਾ ਬੰਦਾ ਮਰਿਆ ਸੀ, ਉਹਦੇ ਨਾਂ ਤੇ ਕਰ ਦੋ ਰੋਡ ਦਾ ਨਾਮ, ਉਹਨਾਂ ਨੇ ਕਰਤਾ ਫਲਾਣਾ, ਉਹਦੀ ਯਾਦ ਚ ਬਣਾ ਦਿੱਤਾ ਫਲਾਣਾ ਸਿੰਘ ਮਾਰਗ, ਆਪਾਂ ਇੰਨੇ ਨਾਲ ਹੀ ਖੁਸ਼ ਹਾਂ, ਫਲਾਣਾ ਸਿੰਘ ਮਾਰਗ ਨਾਲੋਂ ਜੇ ਠੇਕੇਦਾਰ ਦਾ ਨਾਂ ਲਿਖ ਦਿੰਦੇ ਜਿਹਨੇ ਸੜਕ ਬਣਾਈ ਸੀ, ਨਾਲੇ ਉਹਦਾ ਫੋਨ ਨੰਬਰ ਲਿਖ ਦਿੰਦੇ, ਨਾਲੇ ਉਹਦਾ ਐਡਰੈਸ ਲਿਖ ਦਿੰਦੇ, ਫਿਰ ਹੋ ਸਕਦਾ ਸੜਕ ਤੁਹਾਡੀ ਸਹੀ ਚੱਲਦੀ। ਠੇਕੇਦਾਰ ਦਾ ਨੰਬਰ ਲਿਖ ਦਿੰਦੇ ਜਿਹਨੇ ਬਣਾਈ ਸੀ, ਉਹਦੇ ਘਰ ਦਾ ਐਡਰੈਸ ਲਿਖ ਦਿੰਦੇ, ਉੱਤੇ ਲਿਖ ਦਿੰਦੇ ਫੋਨ ਨੰਬਰ ਉਹਦਾ। ਫਿਰ ਹੋ ਸਕਦਾ ਹੈ ਅਗਲਾ ਦਰਦਾ ਮਾਰਾ ਧਿਆਨ ਦੇ ਦਿੰਦਾ, ਮਾੜਾ ਮੋਟਾ ਕਰ ਜਾਂਦਾ ਕੁਝ। ਤਾਂ ਕਰਕੇ ਅਸੀਂ ਤੇ ਅਵੇਅਰ ਕਿੱਥੇ ਆ, ਦਿਸਦਾ ਵੀ ਹੁੰਦਾ ਤਾਂ ਵੀ ਅੱਖਾਂ ਬੰਦ ਕਰ ਲੈਂਦੀਆਂ, ਬਿੱਲੀ ਵਾਂਗੂ ਅੱਖਾਂ ਮੀਚ ਲੈਂਦੀਆਂ, ਕਬੂਤਰ ਵਾਂਗੂ ਮਾਫ ਕਰਨਾ, ਕਬੂਤਰ ਆਇਆ ਅੱਖਾਂ ਬੰਦ ਕਰ ਲਿਆ, ਕਹਿੰਦਾ ਬਿੱਲੀ ਕਿਹੜਾ, ਬਿੱਲੀ ਤੇ ਮੈਨੂੰ ਕਿਹੜਾ ਦੇਖਦੀ ਹੈ, ਦਿਸਦਾ ਅੱਖਾਂ ਬੰਦ ਕਰਕੇ ਕਹਿੰਦਾ ਬਿੱਲੀ ਕਿਹੜਾ ਮੈਨੂੰ ਵੇਖਦੀ। ਏਦਾਂ ਹੀ ਅਸੀਂ ਸਾਰੇ ਹਾਂ, ਸਾਡੇ ਦਾਦਿਆਂ ਨੇ ਵੀ ਅੱਖਾਂ ਬੰਦ ਕੀਤੀਆਂ ਸੀ, ਕਹਿੰਦੇ ਅੱਖਾਂ ਬੰਦ ਕਰ ਲਓ ਬਿੱਲੀ ਕੀ ਵੇਖਦੀ ਹੈ, ਸਾਡੇ ਪਿਓ ਵੀ ਅੱਖਾਂ ਬੰਦ ਕਰੀ ਰੱਖੀਆਂ, ਆਪਾਂ ਵੀ ਅੱਖਾਂ ਬੰਦ ਕਰੀ ਰੱਖੋ ਤੇ ਖਾ ਕੇ ਖਾਧੇ ਤੇ ਗਏ ਰਹਿ ਗਾ ਕਿ ਫਿਊਚਰ ਕੀ ਹੈ ਸਾਡਾ, ਸਾਡੇ ਨਿਆਣਿਆਂ ਦਾ ਢਾਂਚਾ ਸਾਰੇ ਦਾ ਸਾਰਾ ਇਹ ਅੱਖਾਂ ਬੰਦ ਕਰਨ ਦਾ ਨਤੀਜਾ ਅੱਜ ਪੰਜਾਬ ਦੇ ਜੇ ਆਹ ਹਾਲਾਤ ਨੇ। ਹਰ ਬੰਦਾ ਬਿੱਲੀ ਵੇਖ ਕੇ ਅੱਖਾਂ ਮੀਚਦਾ, ਇਹ ਬਿੱਲੀਆਂ ਅੱਜ ਦੀਆਂ ਥੋੜਾ ਨੇ ਜਿਨ੍ਹਾਂ ਨੂੰ ਤੁਸੀਂ ਅੱਖਾਂ ਵੇਖ ਕੇ ਖੋਲਣਾ ਹੁੰਦਾ, ਅੱਖਾਂ ਖੋਲ ਕੇ ਵੇਖਣਾ ਹੁੰਦਾ, ਇਹ ਬਿੱਲੀਆਂ ਬੜੀਆਂ ਪੁਰਾਣੀਆਂ ਨੇ ਤੇ ਸਾਡੇ ਦਾਦੇ ਪੜਦਾਦੇ ਅੱਖਾਂ ਬੰਦ ਕਰਦੇ ਰਹੇ ਨੇ ਜਿਹਦਾ ਨਤੀਜਾ ਅੱਜ ਬੁਰਾ ਹਾਲ ਹੈ, ਕਰਪਟ ਸਿਸਟਮ ਠੀਕ ਨਹੀਂ ਹੋ ਰਿਹਾ, ਸਭ ਨੇ ਅੱਖਾਂ ਮੀਚ ਲਈਆਂ। ਪਰ ਜੇ ਅੱਖਾਂ ਖੋਲੋਗੇ ਫਿਰ ਤੇ ਟੱਕਰ ਪਊ ਕਿ ਨਹੀਂ ਪਊ, ਬੋਲੋ ਵੀਰੋ ਟੱਕਰ ਪਊ ਕਿ ਨਹੀਂ ਪਊ, ਤੇ ਜੇ ਤੂੰ ਟੱਕਰ ਲੈ ਲਵੇ ਫਿਰ ਗੁਰੂ ਗੋਬਿੰਦ ਸਿੰਘ ਦਾ ਵਾਰਸ ਬਣੇਗਾ ਕਿ ਨਹੀਂ ਬਣੇਗਾ। ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ ਸੀ, ਸਿਸਟਮ ਦੇ ਨਾਲ ਕਹਿ ਦਿਓ ਯਾਰ, ਸਿਸਟਮ ਦੇ ਨਾਲ ਟੱਕਰ ਲਈ ਸੀ। ਗੁਰੂ ਨਾਨਕ ਨੇ ਕੀ ਕੀਤਾ ਸੀ, ਚੱਲ ਮਰਦਾਨਿਆਂ ਚੱਲੀਏ, ਮਹਾਰਾਜ ਵੱਟੇ ਮਾਰਨਗੇ ਪੱਥਰ ਮਾਰਨਗੇ, ਕਹਿੰਦੇ ਨਾ ਨਾ ਮਰਦਾਨਿਆਂ ਨਾ ਭਾਈ, ਵੱਡਾ ਹੌਸਲਾ ਚਾਹੀਦਾ ਧਾਰਨਾ ਹੈ, ਪੱਥਰ ਖਾ ਖਾ ਕੇ ਗਾਲਾਂ ਲੈ ਕੇ ਆਪਾਂ ਫਿਰ ਵੀ ਲੋਕਾਂ ਨੂੰ ਤਾਰਨਾ, ਕਹਿ ਲੈਣ ਦੇ ਜੋ ਕਹਿਣਗੇ ਚੱਲ ਚੱਲੀ ਆ ਜਾ, ਕਰ ਲੈਣ ਦੇ ਜੋ ਕਰਦੇ ਪਰ ਕਰਾਂਗੇ ਕੁਛ, ਕੀਤਾ ਤੇ ਹੈ ਨਾ, ਇੱਕ ਵਿਚਾਰਧਾਰਾ ਤੇ ਦੇਤੀ ਪਿਓਂਦ ਕਰਕੇ ਲੈਣੇ ਨੂੰ ਭਾਈ, ਲੈਣੇ ਨੂੰ ਪਿਓਂਦ ਕਰਕੇ, ਜੰਮਿਆ ਕਿਸੇ ਦਾ ਬੱਚਾ ਕਿਸੇ ਦਾ, ਜਗਰਾਤੇ ਕਰਨ ਵਾਲਾ ਸੀ ਭਾਈ ਲੈਣਾ, ਜਗਰਾਤੇ ਕਰਦਾ ਸੀ ਦੇਵੀ ਦੇ, ਸਾਰੀ ਸਾਰੀ ਰਾਤ ਨੱਚਦਾ ਸੀ ਦੇਵੀ ਦੇ, ਯਾਤਰਾ ਕਰਨੀਆਂ ਤੇ ਨੱਚਣਾ ਸਾਰੀ ਸਾਰੀ ਰਾਤ, ਜਗਰਾਤਾ ਮੰਡਲੀ ਦਾ ਹੈੱਡ ਹੈ, ਜਗਰਾਤੇ ਕਰਨ ਵਾਲਿਆਂ ਦਾ ਹੈੱਡ ਨਹੀਂ ਹੁੰਦਾ, ਉਹ ਸੀ ਭਾਈ ਲੈਣਾ, ਵਲੰਟੀਅਰ ਤੇ ਹੈ ਸੀ ਦੇਵੀ ਦਾ। ਤੇ ਜਦੋਂ ਗੁਰੂ ਨਾਨਕ ਦੀ ਗੱਲ ਸੁਣੀ, ਵਿਚਾਰਧਾਰਾ ਸੁਣੀ, ਤੇ ਗੁਰੂ ਨਾਨਕ ਸਾਹਿਬ ਦਾ ਸੇਵਕ ਬਣ ਕੇ ਕਹਿੰਦਾ, ਕੰਮ ਤੇ ਪਹਿਲਾਂ ਵੀ ਕਰਦੇ ਸੀ ਹੁਣ ਇੱਧਰ ਕਰਿਆ ਕਰਾਂਗੇ, ਸੇਵਾਦਾਰ ਤੇ ਪਹਿਲਾਂ ਵੀ ਸੀ ਹੁਣ ਇੱਥੇ ਬਣਾਂਗੇ, ਤੇ ਗੁਰੂ ਨਾਨਕ ਵਰਗੁਰ ਦੇ ਕੋਲ ਭਾਈ ਲਹਿਣਾ ਜੀ ਦਾ ਆਉਣਾ, ਫਿਰ ਐਸਾ ਪਿਓਂਦ ਕਰਤਾ, ਇਹਨੂੰ ਪਿਓਂਦ ਕਰਨਾ ਪੈਂਦਾ ਹੈ। ਕਈ ਮੁਸਲਮਾਨ ਪਿਓਂਦ ਹੋਏ, ਕਈ ਹਿੰਦੂ ਪਿਓਂਦ ਹੋਏ, ਸਾਡੇ ਪਿੱਛੇ ਜੇ ਜਥੇਦਾਰ ਨੇ ਬਿਆਨ ਦਿੱਤਾ ਸੀ, ਕਹਿੰਦਾ ਪਾਪੂਲੇਸ਼ਨ ਘਟਦੀ ਜਾ ਰਹੀ ਹੈ, ਚਾਰ ਚਾਰ ਨਿਆਣੇ ਹੋਣ ਸਿੱਖਾਂ ਦੇ, ਕਹਿੰਦੇ ਬੱਚੇ ਦੋ ਦੋ ਨਾ ਜੰਮੋ ਵੱਧ ਹੋਣ, ਤੇ ਮੈਂ ਉਦੋਂ ਸਟੇਟਮੈਂਟ ਦਿੱਤੀ ਸੀ, ਮੈਂ ਕਿਹਾ ਜਥੇਦਾਰਾ ਗਰੰਟੀ ਦੇ ਸਿੱਖ ਹੋਣਗੇ, ਤੂੰ ਗਰੰਟੀ ਦੇ, ਅੱਗੇ ਚਿੱਟਾ ਪੈ ਕੇ ਇੱਕ ਪਿੰਡ ਵਿੱਚ, ਚਿੱਟਾ ਪੀ ਪੀ ਕੇ ਇੱਕ ਪਿੰਡ ਵਿੱਚ 50 ਨੌਜਵਾਨ ਡਿੱਗੇ ਪਏ ਐ, ਤੇਰੇ ਕਹਿਣ ਤੇ ਡਬਲ ਡਬਲ ਨਿਆਣੇ ਜੰਮ ਲੈਣਗੇ, ਮੁੜ ਕੇ 100 ਪਿਆ ਹੋਊਗਾ, ਤੂੰ ਗਰੰਟੀ ਦੇ ਸਿੱਖ ਹੋਣਗੇ, ਉਹਦੇ ਲਹਿਣੇ ਵਰਗਾ ਪਿਓਂਦ ਹੁੰਦਾ ਤੇ ਪਿਓਂਦ ਹੋਣਾ ਚਾਹੁੰਦਾ ਹੈ, ਲੈਣਾ ਜੀ ਤਾਂ ਪਿਓਂਦ ਹੋਏ ਨੇ ਕਿਉਂਕਿ ਪਿਓਂਦ ਹੋਣਾ ਚਾਹੁੰਦੇ ਐ, ਤੇ ਗੁਰੂ ਨਾਨਕ ਨੇ ਪਿਓਂਦ ਤਾਂ ਕੀਤਾ, ਪੁੱਤ ਨਹੀਂ ਹੋਇਆ ਪਿਓਂਦ, ਲਹਿਣਾ ਹੋ ਗਿਆ, ਸਾਰੀਆਂ ਸਾਰੇ ਬੂਟੇ ਤੇ ਪਿਓਂਦ ਵੀ ਨਹੀਂ ਹੋ ਸਕਦੇ ਹੁੰਦੇ, ਕੋਈ ਕੋਈ ਹੁੰਦਾ ਨਾ ਪਿਓਂਦ, ਸਾਰੇ ਤੇ ਨਹੀਂ ਹੁੰਦੇ, ਕੁਛ ਕੁਛ ਨੇ ਜਿਹੜੇ ਪਿਓਂਦ ਹੋ ਸਕਦੇ ਨੇ, ਤੇ ਪਿਓਂਦ ਕਰਤਾ ਗੁਰੂ ਨਾਨਕ ਨੇ। ਸਿੱਖੀ ਲਈ ਜਾਂਦੀ ਹੈ, ਸਿੱਖੀ ਦਿੱਤੀ ਨਹੀਂ ਜਾਂਦੀ, ਇਹ ਤਾਂ ਵੱਡਾ ਭੁਲੇਖਾ, ਸਾਡੇ ਬੰਦੇ ਲੁੱਟ ਕੇ ਖਾ ਗਏ ਇੱਥੇ, ਸਿੱਖਾਂ ਦੇ ਨਾਂ ਤੇ ਇਹ ਜੀ ਸਕੂਲ ਖੋਲਦੇ ਆ ਜੀ, ਸਿੱਖੀ ਦੀ ਬੜੀ ਚੜ੍ਹਦੀ ਕਲਾ ਹੋ ਜਾਣੀ ਆ, ਵੀਰੋ ਤੁਹਾਨੂੰ ਕੀ ਲੱਗਦਾ ਸਿੱਖੀ ਸਕੂਲਾਂ 'ਚ ਦੇ ਦਿਓਗੇ ਤੁਸੀਂ, ਬੱਚੇ ਨੂੰ ਸਿੱਖ ਬਣਾ ਲਓਗੇ ਸਿੱਖਾਂ ਦੇ ਸਕੂਲ 'ਚ ਪਾ ਕੇ, ਐ ਸਿੱਖ ਬਣਦਾ, ਕਹਿੰਦੇ ਮਾਹੌਲ ਵਧੀਆ, ਗੁਰੂ ਰਾਮਦਾਸ ਦੇ ਘਰ ਵਰਗਾ ਮਾਹੌਲ ਬਣਾ ਲਏਗਾ, ਬਿਰਥੀ ਚੰਦ ਉੱਥੇ ਹੀ ਜੰਮਿਆ, ਬੀਬੀ ਭਾਨੀ ਦੀ ਕੁੱਖ ਚੋਂ ਆਇਆ, ਤੈਨੂੰ ਵੀ ਲੱਗਦਾ ਸਿੱਖੀ ਦਿੱਤੀ ਜਾਂਦੀ ਹੈ, ਨਹੀਂ ਸਿੱਖੀ ਲਈ ਜਾਂਦੀ ਹੈ, ਜਿਹੜੇ ਹਿਸਾਬ ਨਾਲ ਸਾਡੇ ਆ ਧਾਰਮਿਕ ਅਕੈਡਮੀਆਂ ਖੁੱਲੀਆਂ ਹੈ, 20-25 ਸਾਲ ਮੈਨੂੰ ਵੇਖਦੇ ਨੂੰ ਹੋ ਗਏ, ਹੁਣ ਨੂੰ ਤੇ ਸਾਰਾ ਪੰਜਾਬ ਸਿੱਖ ਬਣ ਜਾਂਦਾ, ਜਿੰਨੇ ਬੱਚੇ ਪੜ੍ਹ ਕੇ ਆਉਂਦੇ ਅਨੁਸਾਰ ਕੇਸ ਘਟਾ ਦਿੰਦੇ, ਸੱਚ ਦੱਸੋ ਸੱਚ ਹੈ ਕਿ ਝੂਠ, ਬੋਲੋ ਅਗਲਾ ਡਬਲ ਡਬਲ ਫੀਸਾਂ ਕਾਹਦੀਆਂ ਭਰਦਾ ਹੈ, ਸਾਡਾ ਬੱਚਾ ਸਿੱਖ ਬਣੂ, ਸਿੱਖੀ ਨਹੀਂ ਦਿੱਤੀ ਜਾਂਦੀ। ਕੱਪੜੇ ਪਵਾ ਕੇ, ਨਿਤਨੇਮ ਕਰਾ ਕੇ, ਪਾਠ ਕਰਾ ਕੇ, ਧੱਕੇ ਨਾਲ ਜੋ ਮਰਜ਼ੀ ਬੱਚੇ ਤੋਂ ਕਰਾ ਲਓ, ਤੁਸੀਂ ਸਿੱਖੀ ਦੇ ਨਹੀਂ ਸਕਦੇ। ਸਿੱਖੀ ਤੇ ਬੱਚੇ ਨੂੰ ਲੈਣੀ ਪੈਂਦੀ। ਆ ਮੇਰੇ ਵੀਰ ਜਿੰਨੇ ਤੁਸੀਂ ਬੈਠੇ ਹੋ, ਅੰਮ੍ਰਿਤਧਾਰੀ, ਦਾੜੀਆਂ ਰੱਖੀਆਂ, ਕੇਸ ਰੱਖੇ, ਵਿਚਾਰਧਾਰਾ ਰੱਖੀ, ਦੱਸੋ ਕਿਹੜੀਆਂ ਧਾਰਮਿਕ ਅਕੈਡਮੀਆਂ ਚ ਪੜ੍ਹ ਕੇ ਆਏ ਤੁਸੀਂ? ਸਿੱਖੀ ਤੇ ਆਪੇ ਲਈ ਸਿਰ ਦਿੱਤਾ ਆਪਣਾ, ਵੀ ਮੈਂ ਤਿਆਰ ਹਾਂ ਜੀ। ਸਿਰ ਦੇਣ ਦਾ ਮਤਲਬ ਹੈ ਮੈਂ ਆਪਣਾ ਸੋਚ ਛੱਡਣ ਨੂੰ ਤਿਆਰ ਹਾਂ, ਮੈਂ ਲੈ ਸਿੱਖੀ ਲੈਣੀ ਹੈ। ਤੇ ਸਾਡੇ ਤੇ ਕਰੋੜਾਂ ਅਰਬਾਂ ਰੁਪਇਆ ਬਾਣੇ ਦੇ ਨਾਂ ਤੇ ਇਕੱਠਾ ਕਰ ਲਿਆ ਪੰਜਾਬ ਚ ਲੋਕਾਂ ਨੇ, ਅਰਬਾਂ ਰੁਪਇਆ। ਮੈਂ ਸਿੱਖੀ ਦਿਆਂਗੇ, ਸਿੱਖੀ ਦਿਆਂਗੇ। ਪੰਜਾਬ ਦੇ ਲੋਕ ਵੀ ਬੜੇ ਖੁਸ਼ ਨੇ, ਸਿੱਖੀ ਮਿਲਜੂ ਸਾਰੇ ਬੱਚਿਆਂ ਨੂੰ, ਐਵੇਂ ਮਿਲਜੂ ਸਿੱਖੀ, ਤੈਨੂੰ ਲੱਗਦਾ ਹੈ ਸਿੱਖੀ ਮਿਲਜੂ? ਫਿਰ ਗੁਰੂ ਨਾਨਕ ਨੇ ਸਕੂਲ ਖੋਲਣਾ ਸੀ, ਗੁਰੂ ਗੋਬਿੰਦ ਸਿੰਘ ਨੇ ਇੱਦਾਂ ਕਰਨਾ ਸੀ ਵੀ ਸਿੱਖੀ ਦੇ ਦਈਏ। ਦਿੱਤੀ ਨਹੀਂ ਜਾਂਦੀ ਭਰਾਵੋ, ਸਿੱਖੀ ਤੇ ਲਈ ਜਾਂਦੀ। ਉਹ ਤੇ ਜਿੰਨੇ ਸਿੱਖੀ ਲੈਣੀ ਹੈ ਉਹਨੇ ਅਕੈਡਮੀਆਂ ਵਿੱਚ ਪੜ੍ਹ ਕੇ ਵੀ ਲੈ ਲੈਣੀ ਹੈ, ਤੇ ਜਿੰਨੇ ਨਹੀਂ ਸਿੱਖ ਬਣਨਾ ਉਹਨੂੰ ਅਕੈਡਮੀਆਂ ਚ ਪਾ ਲੈ, ਭਾਵੇਂ ਉੱਥੋਂ ਦਾ ਪ੍ਰਿੰਸੀਪਲ ਬਣਾ ਦੇ, ਭਾਵੇਂ ਤਾਂ ਵੀ ਨਹੀਂ ਲੈਣੀ। ਏਦਾਂ ਕਿਤੇ ਤੁਹਾਨੂੰ ਲੱਗਦਾ ਵੀ ਸਿੱਖੀ ਦੇ ਦਿਆਂਗੇ, ਏਦਾਂ ਸੌਖਾ ਲੱਗਦਾ ਤੁਹਾਨੂੰ? ਏਦਾਂ ਨਹੀਂ ਹੁੰਦਾ, ਇਹ ਤੇ ਆਪ ਆਉਣਾ ਪੈਂਦਾ। ਗੁਰੂ ਅਮਰਦਾਸ ਕਹਿੰਦੇ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ। ਕਹਿੰਦੇ ਜਿਹੜਾ ਬੰਦਾ ਮਨਮੁਖ ਹੋਵੇ, ਤੂੰ ਕਵੇਂ ਮੈਂ ਇਹਨੂੰ ਸਮਝਾ ਲਾਂਗਾ, ਤੂੰ ਨਹੀਂ ਸਮਝਾ ਸਕਦਾ। ਜੇ ਅਗਲਾ ਸਮਝਣਾ ਨਹੀਂ ਚਾਹੁੰਦਾ, ਜੇ ਅਗਲਾ ਬਦਲਣਾ ਨਹੀਂ ਚਾਹੁੰਦਾ, ਤੂੰ ਨਹੀਂ ਬਦਲ ਸਕਦਾ, ਜ਼ੋਰ ਲਾ ਲਾ ਜਿੰਨਾ ਮਰਜ਼ੀ। ਉਹ ਤੇ ਸਿੱਖੀ ਤੇ ਲਈ ਜਾਂਦੀ ਹੈ। ਤਾਂ ਕਰਕੇ ਭਾਈ ਲਹਿਣਾ ਜੀ ਵਰਗੇ ਜ਼ਿੰਮੇਵਾਰੀ ਆਪ ਚੱਕਦੇ ਹੈ, ਕਨਵਿੰਸ ਹੋ ਗਏ, ਗੱਲਬਾਤ ਸੁਣੀ, ਵਿਚਾਰ ਸੁਣੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਸੁਣੇ ਤੇ ਕਨਵਿੰਸ ਹੋ ਗਏ, ਪ੍ਰਭਾਵਿਤ ਹੋ ਗਏ। ਉਦੋਂ ਬਾਅਦ ਫਿਰ ਅੱਗੇ ਸੋਚ ਨੂੰ ਲਿਜਾਣ ਦੀ ਜ਼ਿੰਮੇਵਾਰੀ ਚੱਕ ਲਈ, ਇਹਨੇ ਮੇਰੀ ਜ਼ਿੰਮੇਵਾਰੀ, ਮੈਂ ਕਰੂੰਗਾ, ਇਸ ਵਿਚਾਰਧਾਰਾ ਨੂੰ ਮੈਂ ਅੱਗੇ ਲੈ ਕੇ ਜਾਊਂ। ਆਪ ਆਪ ਤਿਆਰੀ ਕਰਨ ਦੀ ਇੱਥੇ ਜ਼ੋਰ ਲੱਗਦਾ। ਜਦੋਂ ਉਹਨੂੰ ਅੱਗੇ ਲਿਜਾਣਾ ਹੁੰਦਾ ਨਾ ਜੀ, ਉਦੋਂ ਬੜਾ ਜ਼ੋਰ ਲੱਗਦਾ, ਉਦੋਂ ਮਿਹਨਤ ਬੜੀ ਹੁੰਦੀ, ਉਦੋਂ ਬਹੁਤ ਜੱਦੋਜਹਿਦ ਕਰਨੀ ਪੈਂਦੀ। ਪਰ ਲੈ ਕੇ ਗਏ ਅੱਗੇ, ਅੱਗੇ ਲੈ ਕੇ ਗਏ ਗੁਰੂ ਅਮਰਦਾਸ ਜੀ, ਅੱਗੇ ਲੈ ਕੇ ਗਏ ਗੁਰੂ ਰਾਮਦਾਸ ਜੀ, ਅੱਗੇ ਲੈ ਕੇ ਗਏ। ਘਾਲਣਾ ਤੇ ਘਾਲਣੀਆਂ ਪੈਂਦੀਆਂ ਭਰਾਵੋ। ਇਤਿਹਾਸਾਂ ਨੇ ਦੱਸਦਾ ਗੁਰੂ ਨਾਨਕ ਦਾ ਸਰੀਰ ਦਾ ਪਤਾ ਨਹੀਂ ਲੱਗਾ, ਗੁਰੂ ਗੋਬਿੰਦ ਸਿੰਘ ਸਣੇ ਘੋੜੇ ਸੱਚਖੰਡ ਚਲੇ ਗਏ, ਨਹੀਂ। ਏਦਾਂ ਦੀਆਂ ਗੱਲਾਂ ਉਦੋਂ ਉੜਦੀਆਂ ਜਦੋਂ ਵਿਚਲੀ ਗੱਲ ਕੁਝ ਹੋਰ ਹੋਵੇ। ਸਰੀਰ ਦਾ ਪਤਾ ਹੀ ਨਹੀਂ ਲੱਗਾ, ਇਹ ਗੱਲ ਭਲਾ ਕਦੋਂ ਉੱਡਦੀ ਹੁੰਦੀ ਹੈ? ਜਦੋਂ ਕੁਝ ਹੋਇਆ ਹੋਇਆ, ਕੁਝ ਹੋਰ ਹੋਇਆ ਹੋਇਆ, ਹੁੰਦਾ ਕੁਝ ਹੋਰ ਹੈ ਤੇ ਦੱਸਿਆ ਕੁਝ ਹੋਰ ਜਾਂਦਾ, ਦੱਸਿਆ ਕੁਝ ਹੋਰ ਜਾਂਦਾ, ਕੀਤਾ ਕੁਝ ਹੋਰ ਜਾਂਦਾ ਤੇ ਦੱਸਿਆ ਕੁਝ ਹੋਰ ਜਾਂਦਾ। ਤਾਂ ਕਰਕੇ ਉਹਦੇ ਵਾਸਤੇ ਤੇ ਜਾਨ ਲਾਉਣੀ ਪੈਣੀ ਹੈ। ਭਗਤਾਂ ਕੀ ਚਾਲ ਨਿਰਾਲੀ, ਲਾਈਫ ਸਟਾਈਲ। ਚਾਲ ਦਾ ਮਤਲਬ ਕੋਈ ਫਿਜੀਕਲੀ ਚਾਲ ਨਹੀਂ, ਬੰਦਾ ਤੁਰਦਾ ਐ ਵੱਖਰਾ ਵੱਖਰਾ, ਨਹੀਂ, ਉਹ ਐ ਲਾਈਫ ਸਟਾਈਲ, ਜਿਉਣ ਦਾ ਢੰਗ ਵੱਖਰਾ ਹੈ। ਭਗਤਾਂ ਕੀ ਚਾਲ ਨਿਰਾਲੀ, ਜ਼ਿੰਦਗੀ ਜਿਉਣ ਦੀ ਚਾਲ ਹੀ ਵੱਖਰੀ ਹੈ। ਚਾਲਾ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਔਖੇ ਰਾਹ ਤੇ ਤੁਰਦੇ ਹੈ, ਔਖਾ ਰਾਹ। ਲੋਕੀ ਕਹਿੰਦੇ ਔਖਾ ਹੈ, ਉਹ ਕਹਿੰਦੇ ਤੁਰਾਂਗੇ, ਮੈਂ ਤਿਆਰ ਹਾਂ, ਮੈਂ ਤੁਰਾਂਗਾ। ਔਖੇ ਰਾਹ ਤੇ ਤੁਰਦੇ ਹੈ ਤੇ ਜਿਹੜੇ ਔਖੇ ਰਾਹ ਤੇ ਤੁਰਦੇ ਹੈ, ਨਵੀਆਂ ਪਗਡੰਡੀਆਂ ਬਣਾਉਂਦੇ ਹੈ, ਉੱਥੇ ਫਿਰ ਇੱਕ ਦਿਨ ਵੱਡੇ ਰੋਡ ਬਣਦੇ ਹੈ। ਆ ਵੱਡੇ ਰੋਡ ਬਣੇ ਨੇ ਨਾ, ਕਦੇ ਇੱਥੇ ਪਗਡੰਡੀ ਬਣੀ ਹੋਣੀ ਹੈ, ਤੇ ਜਿੱਥੇ ਕਦੇ ਪਗਡੰਡੀ ਬਣਦੀ ਹੈ, ਟਾਈਮ ਪਾ ਕੇ ਉੱਥੇ ਪਿਆ ਬਣਦਾ ਹੈ, ਜਿੱਥੇ ਪਿਆ ਬਣਦਾ ਹੈ ਉੱਥੇ ਫਿਰ ਕਦੇ ਸੜਕਾਂ ਬਣਦੀਆਂ, ਕਦੇ ਜੀਟੀ ਰੋਡ ਬਣਦੇ ਹੈ। ਇਹਨਾਂ ਰੋਡਾਂ ਦੇ ਪਿੱਛੇ ਨੂੰ ਜਾਇਓ, ਤੁਹਾਨੂੰ ਅੱਜ ਤੋਂ 100-150-200 ਸਾਲ ਪਹਿਲਾਂ ਤੇ ਇੱਕ ਪਗਡੰਡੀ ਲੱਭੇਗੀ, ਤੇ ਪਗਡੰਡੀ ਬਣਾਉਣ ਤੇ ਟਾਈਮ ਲੱਗਦਾ, ਉਦੋਂ ਬਾਅਦ ਹੌਲੀ 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 ਉਹ ਅੱਗੇ ਅੱਗੇ ਗੱਲ ਜਾਂਦੀ ਹੈ। ਪਰ ਜਿੰਨਾ ਲਿਜਾ ਸਕਦੇ ਹੋ, ਜਿੰਨਾ ਕਰ ਸਕਦਾ ਬੰਦਾ ਕਰੇ, ਆਪਣੀ ਜ਼ਿੰਦਗੀ ਹਿੰਮਤ ਕਰੇ, ਮਿਹਨਤ ਕਰੇ, ਆਪਣੇ ਆਪ ਤੇ ਵਿਸ਼ਵਾਸ ਪੈਦਾ ਕਰੇ, ਘਬਰਾਏ ਨਾ। ਤੇ ਸਾਡੇ ਸਾਰੇ ਸਿੱਖ ਇਹ ਸਾਡੇ ਸਿੱਖਾਂ ਨੂੰ ਸਾਡੇ ਲੋਕ ਸਿਖਾਉਂਦੇ ਹੀ ਇਹ ਹੈ, ਵਾਜਾਂ ਮਾਰੋ ਗੁਰੂ ਨਾਨਕ ਆ ਜਾ, ਗੁਰੂ ਗੋਬਿੰਦ ਸਿੰਘ ਜੀ ਆ ਜਾ, ਮੈਂ ਨਿਕੰਮਾ, ਮੇਰੇ ਕੋਲ ਕੁਛ ਨਹੀਂ ਹੋਣਾ, ਤੂੰ ਫੇਰ ਆ, ਤੂੰ ਫੇਰ ਆਨੰਦਪੁਰ ਛੱਡ, ਤੂੰ ਫੇਰ ਆਪਣੇ ਬੱਚੇ ਸ਼ਹੀਦ ਕਰਾ। ਮੈਂ ਨਹੀਂ ਬੱਚੇ ਛੱਡ ਸਕਦਾ ਆਪਣੇ, ਮੈਂ ਤੇ ਆਨੰਦ ਲੈਂਦਾ ਆਪਣੇ ਘਰ ਚ, ਤੂੰ ਫੇਰ ਫੇਰ ਆ। ਤੈਨੂੰ ਕਹਿਣਾ ਇਹ ਚਾਹੀਦਾ ਸੀ ਬਾਜਾਂ ਵਾਲਿਆ, ਤੂੰ ਹੁਣ ਬਹਿ ਕੇ ਵੇਖ ਮੈਂ ਉਜੜ ਦਿੰਦਾ। ਬਾਜਾਂ ਵਾਲਿਆ ਹੁਣ ਤੂੰ ਬਹਿ ਕੇ ਵੇਖ ਮੈਂ ਪੁੱਤ ਸ਼ਹੀਦ ਕਰਾਉਂਦਾ। ਬਾਜਾਂ ਵਾਲਿਆ ਬਹਿ ਕੇ ਵੇਖ ਮੈਂ ਪੈਂਦਾ ਕੰਡਿਆ। ਇਹ ਸਟੇਟਮੈਂਟ ਦੇ, ਪਰ ਸਟੇਟਮੈਂਟ ਕੀ ਦੇ ਰਹੇ ਹਾਂ, ਤੂੰ ਆ ਮੇਰੇ ਲਈ ਕਰ, ਮੇਰੇ ਬੱਚਿਆਂ ਲਈ ਕਰ, ਮੇਰੇ ਟੱਬਰ ਲਈ ਕਰ, ਮੈਂ ਨਹੀਂ ਕਰਨਾ। ਪਰ ਬੰਦਾ ਰੱਬ ਵਰਗਾ ਪਤਾ ਕਦੋਂ ਹੁੰਦਾ ਹੈ? ਰੱਬ ਕਿੱਥੇ ਹੈ ਭਲਾ? ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਨਾ, ਕੁਦਰਤ ਦੇ ਰੂਪ ਵਿੱਚ ਬਲਿਹਾਰੀ ਕੁਦਰਤ ਵਸਿਆ ਹੀ ਹੈ ਨਾ, ਤੇ ਸਾਰੀ ਕੁਦਰਤ ਦੇ ਰਹੀ ਹੈ। ਸੂਰਜ ਕੁਛ ਦੇ ਰਿਹਾ, ਦਰਖਤ ਕੁਛ ਦੇ ਰਿਹਾ, ਪਾਣੀ ਕੁਛ ਦੇ ਰਿਹਾ, ਆ ਕੁਦਰਤ ਵਰਗਾ ਕੌਣ ਹੈ ਜਿਹੜਾ ਕੁਛ ਆਪਣੇ ਕੋਲੋਂ ਦੇਣ ਆਇਆ? ਉਹ ਹੈ ਗੁਰੂ ਗੋਬਿੰਦ ਸਿੰਘ, ਉਹ ਹੈ ਗੁਰੂ ਨਾਨਕ, ਜਿਹੜੇ ਅਗਲੇ ਕੁਛ ਦੇਣ ਆਏ ਹੈ, ਲਟਾਉਣ ਆਏ ਹੈ। ਨਾ ਵੀ ਪਾਣੀ ਪਾਈ ਤੇਰੇ ਘਰ ਲੱਗੇ ਦਰਖਤ ਨੂੰ, ਨਾ ਪਾਣੀ ਪਾ ਆਕਸੀਜਨ ਫਿਰ ਵੀ ਦਊ। ਰੱਬ ਵਰਗਾ ਉਹ ਹੁੰਦਾ ਹੈ ਜਿਹੜਾ ਕੁਛ ਲਟਾਉਣ ਆਇਆ ਹੁੰਦਾ ਹੈ, ਸਵਾਰਥੀ ਉਹ ਹੁੰਦਾ ਜਿਹੜਾ ਕੁਝ ਇਕੱਠਾ ਕਰਨ ਆਇਆ, ਜਿਹੜਾ ਜੋੜਨ ਆਇਆ ਹੁੰਦਾ, ਜਿਹੜਾ ਆਪਣੇ ਕੋਲ ਜਮ੍ਹਾਂ ਕਰ ਰਿਹਾ ਉਹ ਸਵਾਰਥੀ ਹੁੰਦਾ, ਜਿਹੜਾ ਲਟਾਉਣ ਆਉਂਦਾ ਉਹ ਹੁੰਦਾ ਰੱਬ ਵਰਗਾ, ਕਿਉਂਕਿ ਰੱਬ ਸਭ ਕੁਛ ਦੇ ਰਿਹਾ, ਉਹ ਰੱਬ ਵਰਗਾ ਹੁੰਦਾ। ਤਾਂ ਗੁਰੂ ਗੋਬਿੰਦ ਸਿੰਘ ਰੱਬ ਵਰਗਾ ਲੱਗਦਾ ਜਦੋਂ ਉਹ ਕਹਿੰਦਾ ਮੈਂ ਦੇਣਾ, ਤੂੰ ਕਦਰ ਕਰੀ ਚਾਹੇ ਨਾ ਕਰੀ, ਤੂੰ ਪਾਣੀ ਪਾ ਚਾਹੇ ਨਾ ਪਾ, ਦਰਖਤ ਕਹਿੰਦਾ ਮੈਂ ਤੇ ਆਕਸੀਜਨ ਦੇਵਾਂ, ਸੂਰਜ ਦਾ ਧੰਨਵਾਦ ਕਰ ਚਾਹੇ ਨਾ ਕਰੋ ਤੇ ਚੜ੍ਹਦਾ ਹੀ ਹੈ, ਚੰਦਰਮਾ ਤੇ ਤੇਰੀ ਫਸਲ ਚ ਰਸ ਭਰੂ ਹੀ ਭਰੂ, ਪਾਣੀ ਤੇ ਆਪਣਾ ਕੰਮ ਕਰੂ ਹੀ ਕਰੂ, ਤੂੰ ਕਦਰ ਕਰ ਜਾਣੇ ਨਾ ਜਾਣੇ, ਇਹ ਤੇਰੀ ਮਰਜ਼ੀ ਹੈ। ਇਸੇ ਤਰ੍ਹਾਂ ਹੀ ਹੁੰਦੇ ਨੇ ਰੱਬ ਵਰਗੇ ਬੰਦੇ ਉਹ ਹੈ ਜਿਹੜੇ ਕੁਛ ਲਟਾਉਣ ਆਉਂਦੇ ਹੈ, ਕੁਛ ਦੇਣ ਆਉਂਦੇ ਹੈ, ਤੇ ਸਾਨੂੰ ਤੇ ਮੰਗਤੇ ਬਣਾਇਆ, ਮੰਗਤੇ ਸਾਨੂੰ ਤੇ ਇਹ ਕਿਹਾ ਮੰਗੀ ਜਾ, ਸਾਰੀ ਜ਼ਿੰਦਗੀ ਮੰਗੀ ਜਾ, ਇੱਥੋਂ ਮੰਗ ਲੈ, ਇੱਥੋਂ ਨਾ ਮੰਗ, ਇੱਥੋਂ ਮੰਗ, ਇੱਥੇ ਝੋਲੀ ਨੱਟ, ਇੱਥੇ ਝੋਲੀ ਅੱਡ, ਰਹਿ ਮੰਗਦਾ ਹੀ, ਰਹਿ ਮੰਗਦਾ ਹੀ। ਤੈਨੂੰ ਇਹ ਨਹੀਂ ਕਹਿਣਾ ਵੀ ਤੂੰ ਕਰਨਾ ਸਾਰਾ ਕੁਝ, ਹਿੰਮਤ ਨਹੀਂ, ਨਹੀਂ ਨਹੀਂ, ਇੱਥੇ ਨਹੀਂ ਮੰਗਣਾ, ਇੱਥੇ ਮੰਗਣਾ, ਆ ਵੀ ਗਲਤ ਹੈ, ਆ ਵੀ ਗਲਤ ਹੈ, ਇੱਥੇ ਮੰਗਣਾ, ਰਹਿ ਮੰਗਦਾ ਹੀ, ਮੰਗੀ ਜਾ। ਇਹ ਨਹੀਂ ਕਹਿੰਦਾ ਵੀ ਤੂੰ ਮੰਗਤਾ ਨਹੀਂ ਬਣਨਾ ਕਦੇ, ਗੁਰੂ ਨਾਨਕ ਨੇ ਤੁਹਾਨੂੰ ਮੰਗਤੇ ਨਹੀਂ ਬਣਾਇਆ। ਉਹ ਤੇ ਕਹਿੰਦੇ ਬੰਦਾ ਦੇਣ ਵਾਲਾ ਹੋਵੇ ਆਪਣੀ ਜ਼ਿੰਦਗੀ ਦੇ ਵਿੱਚ, ਬਿਰਤੀ ਇੱਦਾਂ ਦੀ ਲੈ ਕੇ ਜੰਮੇ। ਫਕੀਰ ਇੱਕ ਬੈਠਾ, ਉਹ ਕਹਿੰਦੇ ਰਾਜਾ ਲੱਗਾ ਵੰਡਣ, ਉਹ ਕੰਬਲ ਵੰਡ ਰਿਹਾ, ਸਮਾਨ ਵੰਡ ਰਿਹਾ, ਇੱਕ ਸਿੰਪਲ ਜਿਹਾ ਬੰਦਾ ਫਕੀਰ ਜਿਹਾ ਉਹ ਆਵੇ ਲਾਈਨ ਚ ਲੱਗ ਜਾਏ, ਜਦੋਂ ਉਹਦੀ ਲਾਈਨ ਨੇੜੇ ਆ ਜਾ ਕਰੇ, ਉਹਦੀ ਵਾਰੀ ਆਇਆ ਕਰੇ, ਤੇ ਭੱਜ ਕੇ ਕਿਸੇ ਨੂੰ ਆਵਾਜ਼ ਮਾਰਿਆ ਕਰੇ ਆ ਜਾ, ਉਹ ਬਜ਼ੁਰਗ ਹੈ ਕਿਸੇ ਨੂੰ ਕਹਿਣਾ ਆ ਜਾ ਮੇਰੀ ਵਾਰੀ ਲੈ ਲੈ, ਲਾਈਨ ਚ ਆਪ ਲੱਗ ਜਾ ਕਰੇ ਤੇ ਜਦੋਂ ਨੇੜੇ ਪਹੁੰਚ ਜਾ ਕਰੇ ਉਦੋਂ ਵਾਰੀ ਕਿਸੇ ਹੋਰ ਨੂੰ ਦੇ ਦਿਆ ਕਰੇ, ਫਿਰ ਲਾਈਨ ਚ ਲੱਗ ਜਾ ਕਰੇ, ਸਾਰਾ ਦਿਨ ਲੋਕਾਂ ਲਈ ਲਾਈਨ ਚ ਹੀ ਲੱਗਦਾ ਰਿਹਾ, ਤੇ ਸ਼ਾਮ ਨੂੰ ਬਾਦਸ਼ਾਹ ਨਾਲੋਂ ਵੱਧ ਸਿਫਤ ਉਸ ਬੰਦੇ ਦੀ ਹੋਵੇ, ਕਹਿੰਦੇ ਆਹ ਬੰਦਾ ਬੜਾ, ਆਹ ਬੰਦਾ, ਆਹ ਬੰਦਾ। ਉਹਨੂੰ ਪੁੱਛਿਆ ਕਹਿੰਦੇ ਤੂੰ ਇਹ ਕੀ ਕਰੀ ਜਾਂਦਾ, ਕਹਿੰਦਾ ਮੇਰੇ ਕੋਲ ਤੇਰੇ ਵਾਂਗੂ ਦੇਣ ਨੂੰ ਕੁਛ ਨੀ, ਮੈਂ ਕਿਹਾ ਚੱਲ ਵਾਰੀ ਹੀ ਦੇਈ ਜਾਂਦੇ ਹਾਂ, ਆਪਾਂ ਵਾਰੀ ਹੀ ਦੇਈ ਜਾਂਦੇ ਹਾਂ ਆਪਣੀ, ਹੋਰ ਤੇ ਮੇਰੇ ਕੋਲ ਹੈ ਨੀ ਕੱਖ ਦੇਣ। ਯਾਨੀ ਕਿ ਜਿਹੜੇ ਬੰਦੇ ਨੇ ਲੁਟਾਉਣਾ ਹੈ ਨਾ, ਉਹਨੇ ਤੇ ਲੁਟਾਉਣਾ ਹੈ ਯਾਰ, ਉਹਨੇ ਕੁਛ ਨਾ ਕੁਛ ਦੇਣਾ ਹੈ, ਕੁਦਰਤ ਦੇ ਰਹੀ ਹੈ ਸਭ ਕੁਛ। ਤਾਂ ਕਰਕੇ ਜਿਹੜੋ ਇਕੱਠਾ ਕਰਨ ਦਾ ਸੁਭਾਅ ਆਉਣਾ ਨਾ ਪਿਆਰਿਓ, ਇਹ ਬਿਰਤੀ ਹੈ ਨਾ ਜਿਹੜੀ ਇੱਥੇ, ਤੇ ਪਤੀ ਪਤਨੀ ਜਦੋਂ ਹੁਣ ਵੇਖੋ ਰਿਸ਼ਤਾ ਕਿੰਨਾ ਵਧੀਆ, ਉਹ ਕਹੇ ਮੈਂ ਤੇਰੇ ਲਈ ਕਰਨਾ ਹੈ, ਮੈਂ ਤੇਰੇ ਲਈ ਕੁਛ ਕਰਨਾ, ਉਹ ਕਹੇ ਮੈਂ ਤੇਰੇ ਲਈ ਕਰਨਾ, ਵੇਖੋ ਘਰ ਸਵਰਗ ਲੜਾਈ ਕਿੱਥੇ ਹੈ ਭਲਾ? ਇੱਕ ਮਿਕਤਾ ਕਿੱਥੇ ਨੀ, ਇੱਕ ਮਿਕਤਾ ਕਿੱਥੇ ਨੀ? ਉੱਥੇ ਕਿਹਾ ਤੈਂ ਮੇਰੇ ਲਈ ਕੀ ਨੀ ਕੀਤਾ, ਆਹ ਨੀ ਕੀਤਾ ਤੂੰ ਮੇਰੇ ਲਈ, ਆਹ ਨੀ ਕੀਤਾ ਤੂੰ ਮੇਰੇ ਲਈ, ਤੂੰ ਨੀ ਆ ਲੈ ਕੇ, ਤੂੰ ਮੈਨੂੰ ਕੱਪੜੇ ਕਿਹਾ ਸੀ ਦਵਾਏ ਨੀ, ਤੂੰ ਮੈਨੂੰ ਗਹਿਣੇ ਕਿਹਾ ਸੀ ਬਣਾਏ ਨੀ, ਤੈਂ ਕਿਹਾ ਸੀ ਮੈਨੂੰ ਆਹ ਲੈ ਕੇ ਦੂੰ, ਆਹ ਲੈ ਕੇ ਦੂੰ, ਲੈ ਕੇ ਨੀ ਦਿੱਤਾ, ਤੂੰ ਕਿਹਾ ਸੀ ਫੋਨ ਤੈਨੂੰ ਨਵਾਂ ਲੈ ਕੇ ਦੂੰ, ਤੂੰ ਆਹ ਕਰਨਾ ਸੀ ਮੇਰੇ ਲਈ, ਤੂੰ ਮੇਰੇ ਲਈ ਆਹ ਕਰਨਾ ਸੀ, ਤੂੰ ਮੇਰੇ ਲਈ ਆਹ ਕਰਨਾ ਸੀ, ਇਹ ਬੰਦਾ ਪਤਾ ਨੂੰ ਕੀ ਕਹਿ ਰਿਹਾ, ਤੂੰ ਮੇਰੇ ਕੱਪੜੇ ਨੀ ਪ੍ਰੈਸ ਕੀਤੇ, ਤੂੰ ਮੇਰੇ ਕੱਪੜੇ ਪ੍ਰੈਸ ਕਰਨੇ ਸੀ, ਤੂੰ ਮੈਨੂੰ ਆਹ ਨੀ ਕਰਿਆ, ਤੂੰ ਮੇਰੇ ਲਈ ਆਹ ਨੀ ਕਰਿਆ, ਤੂੰ ਮਤਲਬ ਇੱਕ ਦੂਜੇ ਨੂੰ ਇਹੀ ਮਿਹਣੇ ਦੇਈ ਜਾਂਦੇ ਆ, ਤੂੰ ਮੇਰੇ ਲਈ ਨੀ ਕਰਿਆ, ਪਰ ਜੇ ਦੋਵੇਂ ਜਣੇ ਐ ਹੋਣ ਵੀ ਮੈਂ ਤੇਰੇ ਲਈ ਕਰਨਾ, ਤੇ ਉਹ ਕਵੇ ਮੈਂ ਤੇਰੇ ਲਈ ਕਰਨਾ, ਤੇ ਵੇਖੋ ਘਰ ਸਵਰਗ, ਦੋਨੇ ਜਣੇ ਕੁਛ ਦੇ ਰਹੇ ਨੇ, ਇੱਕ ਦੂਜੇ ਲਈ ਕਰ ਰਹੇ, ਫਿਰ ਸਵਰਗ ਬਣਦਾ, ਫਿਰ ਰਿਸ਼ਤਾ ਬਣਦਾ। ਸਮਾਜ ਵਿੱਚ ਹਰ ਬੰਦਾ ਕਹਿੰਦਾ ਸਮਾਜ ਸਮਾਜ ਮੈਨੂੰ ਦੇਵੇ, ਸੋਚਣਾ ਇਹ ਚਾਹੀਦਾ ਹੁੰਦਾ ਵੀ ਮੈਂ ਕੀ ਦੇ ਸਕਦਾ, ਮੈਂ ਕੀ ਕਰ ਸਕਦਾ, ਵਜਨ ਨਹੀਂ ਪਾਉਂਦੇ ਆ ਸਾਡੇ ਵਰਗੇ ਬੰਦੇ, ਕਹਿੰਦੇ ਕੀ ਹੈ ਮੈਂ ਪੰਥ ਲਈ ਬਹੁਤ ਕੁਛ ਕੀਤਾ, ਕਦੇ ਕਹਿੰਦੇ ਨੇ ਪੰਥ ਲਈ ਮੇਰੇ ਲਈ ਕੀਤਾ, ਪੰਥ ਨੇ ਕੀ ਕੀਤਾ, ਸਿੱਖੀ ਲਈ ਬਹੁਤ ਕੁਛ ਕੀਤਾ, ਸਿੱਖੀ ਨੇ ਸਾਡੇ ਲਈ ਕੀਤਾ, ਯਾਰ ਮੈਂ ਕਹਾਂ ਮੈਂ ਸਿੱਖੀ ਲਈ ਬਹੁਤ ਕੁਛ ਕੀਤਾ, ਮੈਂ ਤੇ ਆਪਣੇ ਪਿੰਡ ਚ ਬੈਠਾ ਹੁੰਦਾ, ਮੈਂ ਸਾਰੀ ਦੁਨੀਆਂ ਘੁੰਮੀ ਹੈ, ਕਿਹਦੇ ਸਿਰ ਤੇ ਭਲਾ, ਸਿੱਖੀ ਕਰ, ਮੈਂ ਕਿਵੇਂ ਕਹਿ ਸਕਦਾ ਮੇਰੀ ਸਿੱਖੀ ਨੂੰ ਦੇਣ, ਸਿੱਖੀ ਵੀ ਮੇਰੇ ਮੈਨੂੰ ਦੇਣ, ਮੈਂ ਕਰਜ਼ਦਾਰ ਹਾਂ ਸਿੱਖੀ ਦਾ, ਅਸੀਂ ਤੇ ਮੋੜ ਦਈਏ ਉਹ ਬੜੀ ਵੱਡੀ ਗੱਲ ਹੈ, ਪਰ ਹਰ ਬੰਦਾ ਇੱਥੇ ਚਾਹੇ ਕੋਈ ਕੀਰਤਨ ਕਰਦਾ ਹੈ, ਚਾਹੇ ਕੋਈ ਢਾਡੀ ਹੈ, ਚਾਹੇ ਕੋਈ ਪ੍ਰਚਾਰਕ ਹੈ, ਚਾਹੇ ਕੋਈ ਵੀ ਹੈ, ਅਗਲਾ ਕਹਿੰਦਾ ਮੈਂ ਸਿੱਖੀ ਨੂੰ ਦਿੱਤਾ, ਮੈਂ ਕੀਤਾ, ਮੈਂ ਕੀਤਾ, ਮਤਲਬ ਹਰ ਬੰਦਾ ਇੱਥੇ ਖੜਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੈ, ਕਲਗੀਆਂ ਵਾਲੇ ਕਹਿੰਦੇ ਹੈ ਮੈਂ ਕਰਾਂਗਾ, ਉਹਨਾਂ ਨੇ ਕੀਤਾ, ਫਿਰ ਉਹਨਾਂ ਨੇ ਵੇਖੋ ਤੁਸੀਂ ਪੂਰੀ ਲਿਸਟ ਚੈੱਕ ਕਰਕੇ ਵੇਖ ਲਓ, ਕੁਛ ਵੀ ਨਹੀਂ ਰੱਖਿਆ ਲੋਕੋ, ਕੋਈ ਚੀਜ਼ ਨਹੀਂ ਰੱਖੀ, ਸਭ ਕੁਛ ਕੁਰਬਾਨ, ਤਾਂ ਹੀ ਤੇ ਆਪਾਂ ਕਹਿੰਦੇ ਹਾਂ ਵੀ ਕਿਉਂ ਕਿਵੇਂ ਨਾ ਯਾਦ ਕਰੀਏ, ਪਿਓ ਮਾਂ ਅਗਲਾ ਭੁੱਲਦਾ ਨਹੀਂ, ਮੇਰੇ ਲਈ ਕਰਦੇ ਰਹੇ ਹੈ, ਮੇਰੇ ਲਈ ਕੀਤਾ, ਤਾਂ ਕਰਕੇ ਕਿਤੇ ਅੱਜ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ, ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਕੁਛ ਆਪਣਾ ਲੁਟਾਇਆ ਹੈ, ਜਿਹੜੇ ਕੁਛ ਕਰਨ ਆਏ, ਤਾਂ ਕਰਕੇ ਵੀਰੋ ਭਰਾਵੋ ਆਪਣੇ ਆਪ ਅਵੇਅਰ ਹੋਈਏ, ਆਪਣਾ ਦਿਮਾਗ ਚਲਾਈਏ, ਆਪਾਂ ਸੋਚਣਾ ਸ਼ੁਰੂ ਕਰੀਏ, ਆਤਮ ਵਿਸ਼ਵਾਸ ਪੈਦਾ ਕਰੀਏ, ਜਿਹੜਾ ਗੁਰੂ ਨਾਨਕ ਵਿੱਚ ਹੈ, ਉਹ ਆਪਣੇ ਆਪ ਤੇ ਭਰੋਸਾ ਪੈਦਾ ਕਰ, ਜਿਹੜਾ ਗੁਰੂ ਗੋਬਿੰਦ ਸਿੰਘ ਵਿੱਚ ਹੈ, ਉਹ ਵਿਸ਼ਵਾਸ ਪੈਦਾ ਕਰ, ਜਿਹੜਾ ਸਭ ਜਾਤਿਆਂ ਵਿੱਚ ਹੈ, ਮੰਗਤਾ ਬਿਰਤੀ ਨਹੀਂ, ਮੰਗਤਾ ਮੈਂ ਕਿਸੇ ਦਾ ਵੀ ਨਹੀਂ, ਕਿਸੇ ਤੋਂ ਨਹੀਂ ਮੰਗਦਾ, ਮੈਂ ਰੱਬ ਦਾ ਵੀ ਮੰਗਦਾ, ਮੈਂ ਰੱਬ ਮੇਰੇ ਵਿੱਚ, ਪਰਮਾਤਮਾ ਮੇਰੇ ਵਿੱਚ, ਉਹ ਸਾਰੀ ਤਾਕਤ ਮੇਰੇ ਨਾਲ ਹੈ, ਮੈਂ ਉਹਦੀ ਅੰਸ ਹਾਂ, ਮੈਂ ਕਰਾਂਗਾ ਆਪਣੀ ਜ਼ਿੰਦਗੀ ਚ, ਇੱਥੇ ਰੱਖੋ, ਹਾਲਾਤ ਬਦਲਦਿਆਂ ਫਿਰ ਟਾਈਮ ਨਹੀਂ ਲੱਗਣਾ, ਜਦੋਂ ਇਹ ਕੰਫੀਡੈਂਸ ਬਿਲਡ ਹੋ ਜਾਂਦਾ ਨਾ, ਆਤਮ ਵਿਸ਼ਵਾਸ ਆ ਜਾਂਦਾ ਹੈ, ਫਿਰ ਕੁਛ ਵੀ ਤੁਹਾਥੋਂ ਦੂਰ ਨਹੀਂ, ਕੁਛ ਵੀ ਐਸਾ ਨਹੀਂ ਜਿਹੜਾ ਪ੍ਰਾਪਤ ਨਾ ਕਰ ਸਕੋਗੇ, ਕੋਈ ਗੋਲ ਸੈੱਟ ਕਰ ਲੈ ਜਿਹੜਾ ਤੂੰ ਨਾ ਕੰਪਲੀਟ ਕਰ ਸਕੇ, ਇਹ ਹੋ ਨਹੀਂ ਸਕਦਾ, ਪਰ ਭਰੋਸਾ ਚਾਹੀਦਾ, ਹਰ ਚੀਜ਼ ਲਈ ਭਰੋਸਾ ਚਾਹੀਦਾ, ਇੱਥੇ ਆਏ ਆ ਨਾ ਤੁਸੀਂ, ਪਹੁੰਚ ਜਾਗੇ ਦੀਵਾਨ ਚ, ਇਹ ਭਰੋਸਾ ਸੀ ਤਾਂ ਹੀ ਆਏ, ਹੁਣ ਤੁਹਾਨੂੰ ਇੱਥੇ ਭਰੋਸਾ ਹੈ ਵੀ ਘਰ ਪਹੁੰਚ ਜਾਂਦੇ, ਪਹੁੰਚੋਗੇ, ਏਦਾਂ ਕਈ ਚੀਜ਼ਾਂ ਉੱਤੇ ਭਰੋਸਾ ਕਰੋ, ਤੇ ਬੰਦਾ ਭਰੋਸਾ ਟੁੱਟਦਾ ਹੈ ਨਾ ਜਦੋਂ, ਉਦੋਂ ਕਹਿੰਦਾ ਅਰਦਾਸ ਕਰ ਲਓ, ਉਹ ਉਦੋਂ ਕਰਦਾ ਜਦੋਂ ਉਹਨੂੰ ਆਪਣੇ ਆਪ ਤੇ ਭਰੋਸਾ ਨਹੀਂ ਰਹਿੰਦਾ, ਉਹ ਤੋਂ ਪਹਿਲਾਂ ਕਰ, ਤੁਸੀਂ ਦੱਸੋ ਬਈ, ਤੁਸੀਂ ਦੱਸਿਓ ਜਰਾ, ਤੁਸੀਂ ਰੋਟੀ ਖਾਧੀ, ਤੁਸੀਂ ਅਰਦਾਸ ਕਰੀਏ ਵੀ ਪਚ ਜੇ, ਤੁਹਾਨੂੰ ਪਤਾ ਹੈ ਵੀ ਇਹਨੇ ਪਚੀ ਜਾਣਾ, ਤੁਹਾਨੂੰ ਨਿੱਕੀ ਨਿੱਕੀ ਚੱਪਲ ਜਦੋਂ ਹੁਣ ਵੇਖਿਓ, ਤੁਸੀਂ ਮਾੜਾ ਜਿਹਾ ਦੂਰ ਜਾਣਾ, ਤੈਨੂੰ ਪਤਾ ਮੈਂ ਸਾਈਕਲ ਤੇ ਚੱਲਿਆ, ਉਹ ਘਰ ਹੈ ਸਾਹਮਣੇ, ਮੈਂ ਚਲੇ ਜਾਣਾ, ਤੈਨੂੰ ਭਰੋਸਾ ਹੈ, ਪਰ ਜਿੱਥੇ ਤੈਨੂੰ ਲੱਗਦਾ ਵੀ ਆਹ ਤੇ ਬੜਾ ਔਖਾ, ਉੱਥੇ ਕਹਿੰਦਾ ਕਰ ਲਓ, ਪਰ ਜਦੋਂ ਨਾ ਅਰਦਾਸ ਦਾ ਮੈਂ ਮਤਲਬ ਕੱਲ ਵੀ ਕਿਹਾ ਸੀ, ਅਰਦਾਸ ਦਾ ਮਤਲਬ ਹੈ ਆਪਣੇ ਆਪ ਨੂੰ ਰੈਡੀ ਕਰਨਾ, ਕਨਵਿੰਸ ਕਰਨਾ ਵੀ ਮੈਂ ਕਰ ਸਕਦਾ, ਕਿਉਂ ਨਹੀਂ ਕਰ ਸਕਦਾ, ਤੇ ਜਦੋਂ ਤੁਸੀਂ ਆਪਣੇ ਆਪ ਨੂੰ ਕਨਵਿੰਸ ਕਰਨਾ ਸਿੱਖ ਲਿਆ, ਆਪਣਾ ਆਪ ਮੰਨ ਗਿਆ ਤੇ ਰੱਬ ਮੰਨ ਗਿਆ, ਜਿਹੜੇ ਕੰਮ ਨੂੰ ਤੇਰਾ ਮਨ ਮੰਨ ਗਿਆ ਰੱਬ ਮੰਨ ਗਿਆ, ਜਿਸ ਕੰਮ ਨੂੰ ਚਾਹਵੇਂ ਤੂੰ ਆਪਣੇ ਆਪ ਨੂੰ ਮਨਾ, ਆਪਣੇ ਆਪ ਨੂੰ ਕਨਵਿੰਸ ਕਰ, ਆਪਣੇ ਆਪ ਨੂੰ ਤਿਆਰ ਕਰ। ਜਿੱਥੇ ਹੌਸਲਾ ਹਾਰਦਾ ਹੈ ਉੱਥੇ ਕਿਸੇ ਨਾ ਕਿਸੇ ਨੂੰ ਯਾਦ ਕਰਦਾ, ਡਿਪੈਂਡ ਹੁੰਦਾ, ਕਿਸੇ ਦੂਜੇ ਨੂੰ ਲੱਭਣਾ, ਕੋਈ ਆਵੇ ਮੇਰੀ ਮਦਦ ਕਰੇ। ਜਿਹੜੇ ਰੱਬ ਨੂੰ ਤੂੰ ਅਰਦਾਸਾਂ ਕਰਦਾ ਗੁਰਬਾਣੀ ਨੇ ਉਹ ਰੱਬ ਤੇ ਤੇਰੇ ਚ ਦੱਸਿਆ, ਜਿਸ ਰੱਬ ਨੂੰ ਲੱਭਦਾ ਉਹ ਤੇ ਗੁਰਬਾਣੀ ਨੇ ਤੇਰੇ ਚ ਦੱਸਿਆ ਰੱਬ ਵੀ ਤੇਰੇ ਚ। ਤੈਨੂੰ ਆਪਣੇ ਆਪ ਨੂੰ ਕਨਵਿੰਸ ਕਰਨਾ ਪੈਣਾ ਵੀ ਜੇ ਇੰਨਾ ਇੰਨਾ ਮੈਂ ਕਰਿਆ ਤੇ ਬਾਕੀ ਦਾ ਵੀ ਹੌਲੀ ਹੌਲੀ ਮੈਂ ਕਰੂੰ। ਹਿੱਸੇ ਬਣਾ ਲਓ, ਕੰਮਾਂ ਦੇ ਹਿੱਸੇ ਵੰਡ ਲਓ, ਆਪਣੇ ਆਪਣੇ ਕੰਮਾਂ ਦੇ ਹਿੱਸੇ ਬਣਾ। ਪਹਿਲਾਂ ਇੰਨਾ ਕਰਨਾ, ਫਿਰ ਐਂ ਕਰਨਾ, ਫਿਰ ਆਹ ਕਰਨਾ, ਫਿਰ ਆਹ ਕਰਨਾ, ਪਰ ਕਰਨਾ ਮੈਂ ਹੀ ਹੈ। ਉਹਦੀ ਪਰਮਾਤਮਾ ਦੀ, ਰੱਬ ਦੀ, ਯੂਨੀਵਰਸ ਦੀ, ਉਹਦੀ ਸਾਰੀ ਸ਼ਕਤੀ ਮੇਰੇ ਨਾਲ ਹੈ, ਮੇਰੇ ਵਿੱਚ ਹੈ। ਰੱਬ ਕੰਮ ਕਰਦਾ ਹੈ ਪਰ ਮੇਰੇ ਥਰੂ ਕਰਦਾ। ਰੱਬ ਕੰਮ ਕਰਦਾ ਕਿਹਦੇ ਥਰੂ ਕਰਦਾ? ਮੇਰੇ ਥਰੂ। ਮੇਰੀ ਜ਼ਿੰਦਗੀ ਦੇ ਕੰਮ ਰੱਬ ਕਰੂ ਪਰ ਕਿਹਦੇ ਥਰੂ ਕਰੂ? ਮੇਰੇ ਮੇਰੇ ਥਰੂ ਕਰੂ। ਅਗਲਾ ਕਹਿੰਦਾ ਰੱਬ ਦੇ ਭਰੋਸੇ ਛੱਡ ਦੇ ਰੱਬ ਕਰੂ। ਉਹ ਕਹਿੰਦਾ ਹੋ ਸਕਦਾ ਰੱਬ ਮੇਰੇ ਭਰੋਸੇ ਬੈਠਾ ਹੋਵੇ ਵੀ ਇਹ ਕਰੂ, ਕੀ ਪਤਾ ਰੱਬ ਮੇਰੇ ਭਰੋਸੇ ਬੈਠਾ ਹੋਵੇ, ਉਹ ਮੇਰੇ ਤੇ ਭਰੋਸਾ ਕਰਕੇ ਬੈਠਾ ਹੋਵੇ ਉਹਨੇ ਕਰ ਲੈਣਾ। ਤਾਂ ਕਰਕੇ ਇਹ ਸਮਝ ਕੇ ਚੱਲੀਏ, ਆਪਣੇ ਆਪ ਨੂੰ ਕਨਵਿੰਸ ਕਰੀਏ, ਆਪਣਾ ਆਪਣੇ ਆਪ ਨੂੰ ਖੋਲੀਏ, ਭਰੋਸਾ ਪੈਦਾ ਕਰੀਏ। ਫਿਰ ਜਦੋਂ ਆਤਮ ਵਿਸ਼ਵਾਸ ਪੈਦਾ ਹੋ ਗਿਆ ਫਿਰ ਸਭ ਜਾਦੇ ਬਣਿਆ ਜਾਂਦਾ, ਫਿਰ ਜੋਰਾਵਰ ਸਿੰਘ ਤੇ ਫਤਿਹ ਸਿੰਘ ਬਣਿਆ ਜਾਂਦਾ। ਉਦਣ ਹੈ ਤੂੰ ਗੁਰੂ ਨਾਨਕ ਦਾ, ਉਹ ਵੀ ਟੱਕਰ ਲੈਂਦਾ, ਤੂੰ ਵੀ ਟੱਕਰ ਲੈਂਦਾ। ਹੁਣ ਗੁਰੂ ਨਾਨਕ ਦੇ ਤੂੰ ਇੱਕ, ਹੁਣ ਗੁਰੂ ਤੇ ਸਿੱਖ ਇੱਕੋ ਜਿਹੇ, ਹੁਣ ਤੇ ਪਿਓ ਤੇ ਪੁੱਤ ਦਾ ਸੁਭਾਅ ਇੱਕੋ ਜਿਹਾ। ਅਗਲਾ ਕਹਿੰਦਾ ਕਲਗੀਆਂ ਵਾਲੇ ਦਾ ਮੈਂ ਪੁੱਤ ਬਣ ਗਿਆ, ਉਹ ਤੇ ਫਿਰ ਕਿੱਦਾਂ ਦਾ ਸੀ, ਤੂੰ ਕਿੱਦਾਂ ਦਾ? ਫਿਰ ਪਿਓ ਪੁੱਤ ਕਿੱਥੋਂ ਬਣ ਗਏ? ਤੁਹਾਡੀ ਸ਼ਕਲਾਂ ਤੇ ਮਿਲਦੀਆਂ, ਚਿਹਰੇ ਤੇ ਮਿਲਦੇ ਆ, ਤੇਰੀ ਅਕਲ ਨਹੀਂ ਮਿਲਦੀ, ਸੂਰਤ ਤੇ ਮਿਲਦੀ ਹੈ, ਸੀਰਤ ਨਹੀਂ ਮਿਲਦੀ। ਉਹ ਖੜਨ ਵਾਲੇ ਸੀ, ਤੂੰ ਕਿੱਥੇ ਖੜਦਾ? ਉਹ ਜ਼ੁਲਮ ਦੇ ਅੱਗੇ ਖੜਦੇ ਸੀ, ਜਿੰਨਾ ਮਰਜ਼ੀ ਹੋ ਜਾਏ ਤੱਕਾ ਝੱਲਦੇ ਸੀ ਆਪਣੇ ਆਪ। ਤਾਂ ਕਰਕੇ ਸੱਚਾ ਗਿਆਨ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਪਣੇ ਆਪ ਨੂੰ ਤਿਆਰ ਕਰੀਏ। ਜਿੰਨੇ ਕਾਰਜ ਕਰਨੇ ਨੇ ਉਹ ਅਸੀਂ ਆਪੇ ਕਰਾਂਗੇ। ਇੱਥੇ ਲਿਆਓ, ਆਪਣੇ ਆਪ ਨੂੰ ਖੈਮ ਕਰੋ, ਹੌਸਲਾ ਪੈਦਾ ਕਰੋ ਤੇ ਆਪਣੇ ਆਪ ਨੂੰ ਕਨਵਿੰਸ ਕਰੀਏ, ਮਨ ਮੇਰੇ ਸਤਿਗੁਰ ਕੇ ਭਾਣੇ ਚ। ਆਪਣੇ ਆਪ ਨੂੰ ਸਤਿਗੁਰੂ ਦੇ ਭਾਣੇ ਵਿੱਚ ਲੈ ਕੇ ਆਈਏ, ਉਹਦੀ ਰਜਾ ਵਿੱਚ ਲੈ ਕੇ ਆਈਏ। ਆਪਾਂ ਸ਼ਬਦ ਪੜ੍ਹਦੇ ਹੁੰਦੇ ਹਾਂ, ਲਓ ਇੱਕ ਸ਼ਬਦ ਸਤਿਗੁਰ ਕੇ ਭਾਣੇ, ਉਹਦੇ ਹੁਕਮ ਵਿੱਚ, ਉਹਦੇ ਨਿਜਮਾਂ ਵਿੱਚ ਸੱਚਾ ਗਿਆਨ ਆਪਣੇ ਜੀਵਨ ਵਿੱਚ ਲਾਗੂ ਕਰਕੇ ਵੇਖ, ਜ਼ਿੰਦਗੀ ਜਿਉਣ ਦਾ ਸਵਾਦ ਆ ਜਾਂਦਾ। ਛੱਡੋ ਭਰਾਵੋ, ਨੀਹਾਂ 'ਚ ਖੜਨ ਦੀ ਗੱਲ ਛੱਡੋ, ਠੇਕੇ ਤੇ ਖੜਨਾ ਹੀ ਛੱਡ ਦਿਓ, ਇੰਨਾ ਹੀ ਨਹੀਂ, ਆਪਣੇ ਆਪ ਨੂੰ ਤਿਆਰ ਕਰ ਲਾ। ਪੁੱਠੇ ਕੰਮ ਕਰਨੇ ਛੱਡ ਦਿਓ, ਕਾਇਮ ਕਰੋ ਆਪਣੇ ਆਪ। ਪੜ੍ਹਾਈਆਂ ਛੱਡ ਚੁੱਕੇ ਹੋ ਜਿੰਨੇ, ਸ਼ੌਕ ਵਜੋਂ ਫਿਰ ਪੜ੍ਹਨ ਲੱਗ ਜਾਓ। ਬੱਚਿਆਂ ਨੂੰ ਕਰਕੇ ਦਿਖਾਓ, ਤੇਰਾ ਨਿਆਣਾ ਪਲੱਸ ਟੂ 'ਚ ਪੜ੍ਹਦਾ, ਇੰਨਾ ਸ਼ਰਮ ਨਾ ਮੰਨ, ਤੂੰ ਵੀ ਲੈ ਪਲੱਸ ਟੂ 'ਚ ਦੁਬਾਰਾ ਦਾਖਲਾ। ਪਲੱਸ ਟੂ ਛੱਡੀ ਸੀ ਫਿਰ ਪੜ੍ਹਾਈ ਕਰ, ਜਮਾਂ ਇੰਨਾ ਸ਼ਰਮ ਮੰਨੋ ਵੀ ਮੈਂ ਤੇ ਹੁਣ 45 ਸਾਲ ਦਾ ਹੋ ਗਿਆ, ਮੈਂ ਪੜ੍ਹ ਕੇ ਕੀ ਕਰਨਾ? ਮੈਂ ਤੇ 50 ਸਾਲ ਦਾ, ਮੈਂ ਕਿਉਂ ਪੜ੍ਹਾਂ? ਮੈਂ ਹੈਰਾਨ ਹੋ ਜਾਂਦਾ ਬਾਹਰਲਿਆਂ ਦੇਸ਼ਾਂ 'ਚ ਲੋਕਾਂ ਨੂੰ ਵੇਖਦਾ, 70-70 ਸਾਲ ਦੇ ਪੇਪਰ ਦੇਈ ਜਾਂਦੇ, ਕਹਿੰਦੇ ਹੋਰ ਪੜ੍ਹਾਂ, ਚੱਲ ਰਿਹਾ ਦਿਮਾਗ ਕਰਕੇ ਵਿਖਾਉਣਾ। ਬੜੇ ਬੰਦੇ ਰਹਿ ਗਏ ਪੜ੍ਹਾਈਆਂ ਪੜ੍ਹ ਨਹੀਂ ਸਕੇ, ਲਿਆ ਪ੍ਰਾਈਵੇਟ ਦਾਖਲੇ ਭਰੋ, ਕਿਤਾਬਾਂ ਘਰੇ ਲੈ ਆਓ, ਪਰ ਦੁਬਾਰਾ ਪੜ੍ਹਾਈ ਕਰਕੇ ਵਿਖਾਓ। ਤੇਰਾ ਪੁੱਤ ਵੀ ਪੜ੍ਹਦਾ, ਤੂੰ ਵੀ ਪੜ੍ਹ ਕੇ ਵਿਖਾ। ਚਿੱਟੀਆਂ ਦਾੜੀਆਂ 'ਚ ਵੀ ਦਾਖਲ ਪੜ੍ਹਾਈਆਂ ਕਰ ਸਕਦਾ ਬੰਦਾ, ਅੱਗੇ ਤੋਂ ਅੱਗੇ ਕਰਕੇ ਵਿਖਾਓ। ਇੱਕ ਆਪਣੇ ਆਪ ਨੂੰ ਕਾਇਮ ਕਰੋ, ਸਮਝ ਕੇ ਆਪਣੇ ਆਪ ਨੂੰ ਕਨਵਿੰਸ ਕਰੋ। ਕਰ ਸਕਦੇ ਹੁੰਦੇ ਹਾਂ ਅਸੀਂ, ਬੜਾ ਕੁਝ ਕਰ ਸਕਦੇ ਹੁੰਦੇ ਹਾਂ ਜੀ, ਬੜਾ ਕੁਝ ਕਰ ਸਕਦੇ ਹੁੰਦੇ ਹਾਂ, ਪਰ ਅਸੀਂ ਕਰਦੇ ਨਹੀਂ। ਢੇਰੀ ਧਾਤੀ ਸਾਡੇ ਆਲੇ ਦੁਆਲੇ ਹੀ ਸਿਖਾਇਆ ਜਾਂਦਾ, ਅਸੀਂ ਨਹੀਂ ਕਰ ਸਕਦੇ, ਤੂੰ ਨਹੀਂ, ਆਪਾਂ ਨਹੀਂ ਕਰ ਸਕਣਾ, ਅਸੀਂ ਨਹੀਂ ਕਰ ਸਕਦੇ, ਏਦਾਂ ਨਹੀਂ। ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ 'ਚ ਮਹਾਨ ਕਾਰਜ ਕੀਤੇ ਆ, ਤੇ ਸਾਡੀ ਅੱਜ ਜ਼ਿੰਦਗੀ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਮਹਾਨ ਕਰਨਾ। ਗੁਰੂ ਸਾਹਿਬ ਨੇ ਕਿੰਨੇ ਮਹਾਨ ਕਾਰਜ ਕੀਤੇ। ਸਾਡੇ ਵਰਗੇ ਸਰੀਰ ਸੀ ਪਰ ਕੰਮ ਕਿੱਡੇ ਮਹਾਨ ਸੀ ਇਹ ਸਮਝ ਕੇ ਤੇ ਆਪਣੇ ਜੀਵਨ ਨੂੰ ਉੱਚਾ ਬਣਾਉਣ ਦੀ ਕੋਸ਼ਿਸ਼ ਕਰੋ। ਆਪਣੇ ਆਪ ਨੂੰ ਕਾਇਮ ਕਰੋ। ਪੜੋ ਮਨ ਮੇਰੇ,
ਮਨ ਮੇਰੇ ਮਨ ਮੇਰੇ ਸਤਿਗੁਰ ਕੈ ਪਾੜੇ ਚਲ ਸਤਿਗੁਰ ਕੈ ਪਾੜੇ ਚਲ ਮਨ
ਲੋ ਹਾਜ਼ਰ ਹੋ ਰਸ ਨਾਲ ਪੜੋ। ਮੌਸਮ ਵੀ ਠੰਡਾ ਹੈ ਤੇ ਸ਼ਬਦ ਦਾ ਆਨੰਦ ਆਪਣੇ ਆਪ ਨੂੰ ਕਨਵਿੰਸ ਕਰੋ। ਆਪਣੇ ਆਪ ਨਾਲ ਗੱਲ ਕਰੋ। ਆਪਣੇ ਮਨ ਨੂੰ ਕਹੋ ਹਾਂ
ਮਨ ਸਤਿਗੁਰ ਕੈ ਪਾੜੇ ਚਲ ਸਤਿਗੁਰ ਕੈ ਪਾੜੇ ਚਲ ਨਿਜ ਘਰ ਵਸੇ ਅੰਮ੍ਰਿਤ ਪੀਵੇ।
ਤੇਰੀ ਮੇਰੀ ਪ੍ਰੋਬਲਮ ਇਹ ਹੈ ਤੂੰ ਆਪਣੇ ਘਰ ਨਹੀਂ ਵਸਦਾ ਤੇਰੀ ਸੁਰਤ ਬਾਹਰ ਜਾਂਦੀ ਹੈ ਪਰ ਜੇ ਨਿੱਜ ਘਰ ਵਸੈ ਆਪਣੇ ਆਪ ਤੇ ਭਰੋਸਾ ਕਰੇ ਆਪਣੇ ਅੰਦਰ ਆ ਜਾ ਬਾਹਰ ਨਾ ਜਾ ਕੇ ਆਪਣੇ ਅੰਦਰ ਆਵੇ। ਨਿੱਜ ਘਰ ਵਸੈ ਅੰਮ੍ਰਿਤ ਪੀ
ਨਿੱਜ ਘਰ ਵਸੈ ਅੰਮ੍ਰਿਤ ਪੀ ਸਤਿਗੁਰ ਕੈ ਪਾੜੇ ਚਲ ਸਤਿਗੁਰ ਕੈ ਪਾੜੇ ਚਲ ਮਨ ਮੇਰੇ ਮਨ ਮੇਰੇ ਸਤਿਗੁਰ ਕੈ ਪਾੜੇ ਚਲ ਸਤਿਗੁਰ ਕੈ ਸਤਿਗੁਰ ਕੈ ਪਾੜੇ ਚਲ ਸਤਿਗੁਰ ਕੈ ਪਾੜੇ ਚਲ ਮਨ ਮੇਰੇ सतगुर के पाने चल।
सतगुर के पाने
ਸੱਚਾ ਗਿਆਨ ਆਪਣੇ ਜੀਵਨ ਵਿੱਚ ਲੈ ਕੇ ਆਏ। ਜਿੰਨੇ ਔਗਣ ਜਿੰਨੀਆਂ ਕਮੀਆਂ ਜਿੰਨੀਆਂ ਘਾਟਾਂ ਰਹਿਣਗੀਆਂ ਉਹ ਫੀਲ ਨਹੀਂ ਬਣ ਸਕਣੀ। ਪਰਮਾਤਮਾ ਵਰਗਾ ਬੰਦਾ ਉਦੋਂ ਹੈ ਜਦੋਂ ਗੁਣ ਧਾਰਨ ਕਰੇ ਆਪਣੇ ਜੀਵਨ ਵਿੱਚ। ਕੁਦਰਤੀ ਗੁਣ ਨੇ ਜਿਹੜੇ ਸਾਡੀ ਜ਼ਿੰਦਗੀ ਵਿੱਚੋਂ ਜਦੋਂ ਚਮਕਣ ਲੱਗ ਪੈਂਦੇ ਆ ਤੇ ਰੱਬ ਦੇ ਦਰਸ਼ਨ ਹੀ ਹੈ। ਤਾਂ ਕਰਕੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਜਿੰਨੀ ਕੁਆਲਿਟੀ ਜਿੰਨੇ ਗੁਣ ਪ੍ਰਗਟ ਕਰ ਸਕਦੇ ਹੋ ਕਰੋ। ਵੱਡੀਆਂ ਉਮਰਾਂ ਵੀ ਹੋ ਗਈਆਂ ਤਾਂ ਵੀ ਪੜ੍ਹਾਈਆਂ ਕੀਤੀਆਂ ਜਾ ਸਕਦੀਆਂ। ਆਪਾਂ ਪੜ੍ਹਦੇ ਨਾ ਗੁਰਮੁਖ ਬੁੱਢੇ ਕਦੇ ਨਾ ਜਿੰਨਾ ਅੰਤਰ ਸੁਰਤ ਵਿਚਾਰ। ਇਹ ਇਹ ਸ਼ਬਦ ਜਰਾ ਇੱਕ ਮਿੰਟ ਲਈ ਸੁਣ ਲੈਂਦੇ ਵੇਖੋ। ਕਹਿੰਦੇ ਜਿਹੜੇ ਬੰਦੇ ਸਮਝਦੇ ਰਹਿੰਦੇ ਆ ਸਾਰੀ ਜ਼ਿੰਦਗੀ ਬਦਲਦੇ ਰਹਿੰਦੇ ਆ ਸਾਹਿਬ ਮੇਰਾ ਨੀਤ ਨਵਾਂ, ਜਿਹੜੇ ਨਿਤ ਨਵੇਂ ਨੇ ਉਹ ਬੁੱਢੇ ਥੋੜਾ ਹੋਏ, ਜਿਨ੍ਹਾਂ ਦੇ ਵਿਚਾਰ ਨਵੇਂ ਨੇ, ਦਾੜੀ ਚਿੱਟੀ ਹੈ ਪਰ ਨਵੇਂ ਜ਼ਮਾਨੇ ਦੇ ਨਾਲ ਨਵੇਂ ਢਾਂਚੇ ਦੇ ਨਾਲ ਆਪਣੇ ਆਪ ਨੂੰ ਅਪਡੇਟ ਕਰੀ ਜਾਂਦੇ, ਅਪਡੇਟ ਅਪਡੇਟ ਕਰਦੇ ਰਹਿੰਦੇ ਕਰਦੇ ਰਹਿੰਦੇ, ਉਹ ਥੋੜਾ ਪੁਰਾਣੇ ਆ। ਜਿਹੜੇ ਸਮਝਦੇ ਹੀ ਰਹਿੰਦੇ ਆ ਵਿਚਾਰਦੇ ਹੀ ਰਹਿੰਦੇ, ਜਿਹੜੇ ਸਟੱਕ ਨਹੀਂ ਹੋ ਗਏ, ਇੱਕ ਜਗ੍ਹਾ ਖੜ ਨਹੀਂ ਗਏ, ਇੱਕ ਜਗ੍ਹਾ ਰੁਕ ਨਹੀਂ ਗਏ, ਉਹ ਤੇ ਸਦਾ ਹੀ ਜਵਾਨ ਰਹਿੰਦੇ ਆ। ਵੱਡਾ ਬੰਦਾ ਕਦੋਂ ਹੁੰਦਾ? ਜਦੋਂ ਸਿੱਖਣਾ ਛੱਡਦਾ। ਬਸ ਹੁਣ ਅਸੀਂ ਕਹਿੰਦੇ ਸਟੂਡੈਂਟ ਹੈ ਬੰਦਾ, ਜਵਾਨ ਹੈ, ਜਵਾਨ ਜਵਾਨ ਤੇ ਸਿੱਖਦਾ, ਬੁੱਢਾ ਹੋ ਗਿਆ ਫਿਰ ਥੋੜਾ ਸਿੱਖਦਾ, ਫਿਰ ਅੱਗੇ ਥੋੜਾ ਸਿੱਖ ਸਕਦਾ। ਸਾਡੇ ਸਾਡੇ ਵਿੱਚ ਤੇ 40 ਸਾਲ ਤੋਂ ਬਾਅਦ ਜਿਉਣ ਦਾ ਹੀ ਸੰਕਲਪ ਨਹੀਂ। 40 ਸਾਲ ਤੱਕ ਤੁਸੀਂ ਕੁਛ ਕਰੋ, ਲੋਕੀ ਕਹਿਣਗੇ ਠੀਕ ਹੈ। 40 ਤੋਂ ਬਾਅਦ ਤੁਸੀਂ ਵੇਖੋ ਗੋਰੇ ਜਿਹੜੇ ਆ ਉਹ ਕਹਿੰਦੇ 40 ਸਾਲ ਤੋਂ ਬਾਅਦ ਹੀ ਅਸਲ ਜ਼ਿੰਦਗੀ ਹੁੰਦੀ। ਉਹ 40 ਸਾਲ ਤੋਂ ਬਾਅਦ 60 ਸਾਲ ਤੋਂ ਬਾਅਦ ਕਹਿੰਦੇ ਹੁਣ ਗੱਲ ਬਣੀ ਹੈ, ਕੰਮ ਕਰ ਲਿਆ 60 ਸਾਲ ਤੱਕ, ਹੁਣ ਕਹਿੰਦੇ ਆਹ 20 ਸਾਲ ਦੀ ਵੀ ਪਲੈਨਿੰਗ ਹੈ। ਸਾਡੇ ਤੁਸੀਂ 40 ਸਾਲ ਟੱਪ ਲੈਣ ਦਿਓ, 40 ਸਾਲ ਤੋਂ ਬਾਅਦ ਇੱਥੇ ਕੋਈ ਭੈਣ ਮੇਰੀ ਕੱਪੜਾ ਪਾ ਲਵੇ, ਕਹਿਣਗੇ ਲੈ ਕੀ ਕਹਿੰਦੇ ਉਹਦੇ ਬੜਾ ਬੁੱਢੀ ਘੋੜੀ ਉਹਦੀ ਲੱਗ ਜਾਂਦੇ ਨੇ। ਆ ਸਾਡੇ ਚ ਕੋਈ ਬਾਪੂ ਦਾੜੀ ਚਿੱਟੀ ਵਾਲਾ ਮਾੜੀ ਜੀ ਪੱਗ ਗੂੜੀ ਬੰਨ ਲੈ, ਲੈ ਇਹ ਮੁੰਡਾ ਬਣ ਬਣ ਬਹਿੰਦਾ। ਸਾਡੇ ਤੇ ਸਿਸਟਮ ਹੀ ਨਹੀਂ, ਸਾਡੇ ਤੇ ਇੰਨਾ ਹੀ ਆ ਵੀ 40 ਸਾਲ ਤੱਕ ਬਸ, ਉਦੋਂ ਬਾਅਦ ਪੈ ਗਿਆ ਭੋਗ, ਖਤਮ ਹੈ ਕੰਮ, ਇਦੂ ਗਾਂ ਤੇ ਗੱਲ ਹੀ ਕੋਈ ਨਹੀਂ। ਪਰ ਜੇ ਤੁਸੀਂ ਪਲੈਨਿੰਗ ਕਰ ਰਹੇ ਹੋ, ਸਿੱਖ ਰਹੇ ਹੋ, ਨਿੱਤ ਨਵੇਂ ਹੋ, ਤੁਹਾਡੇ ਚ ਉਤਸ਼ਾਹ ਨਹੀਂ ਮਰਦਾ, ਫਿਰ ਉਹ ਅੰਦਰਲਾ ਜਵਾਨ ਕਿੱਥੇ ਮਰਿਆ? ਜਿਹੜੀ ਜਿਹੜਾ ਜਵਾਨੀ ਚ ਉਤਸ਼ਾਹ ਸੀ, ਸਿੱਖਣ ਦੀ ਕਲਾ ਸੀ, ਬਦਲਣ ਦੀ ਕਲਾ ਸੀ, ਤੇਰੇ ਚ ਅੱਜ ਵੀ ਉਹਨੀ ਹੈ, ਉਹ ਜਵਾਨ ਤੇ ਤੇਰੇ ਵਿੱਚ ਹੈ। ਸਰੀਰ ਹੀ ਬੁੱਢਾ ਹੋਇਆ, ਦਾੜੀ ਵੀ ਚਿੱਟੀ ਹੋਈ ਹੈ, ਜਵਾਨ ਤੇ ਅਜੇ ਵੀ ਤੇਰੇ ਵਿੱਚ ਹੈ ਜਿਹੜਾ ਸਿੱਖਦਾ, ਉਹ ਬੱਚਾ ਤੇ ਅਜੇ ਵੀ ਤੇਰੇ ਚ ਬੈਠਾ ਜਿਹੜਾ ਲਰਨ ਕਰਦਾ ਨਵਾਂ। ਆ ਮੈਂ ਜਦੋਂ ਕਈ ਗੱਲਾਂ ਕਰਦਾ, ਕਈ ਬਜ਼ੁਰਗਾਂ ਨੂੰ ਮੇਰੀਆਂ ਗੱਲਾਂ ਪਸੰਦ ਨਹੀਂ ਆਉਂਦੀਆਂ, ਕਹਿੰਦੇ ਲਓ ਜੀ ਹੁਣ ਇੰਨੇ ਸਾਲਾਂ ਤੋਂ ਤੇ ਕਰਦੇ ਆਏ, ਹੁਣ ਸਾਰੀ ਜ਼ਿੰਦਗੀ ਐਂ ਕਰਿਆ ਲੈ ਹੁਣ ਐਂ ਮੰਨੀਏ। ਕਈ ਬੰਦਿਆਂ ਨੂੰ ਮੇਰੀਆਂ ਗੱਲਾਂ ਸਮਝ ਜ਼ਰੂਰ ਆਉਂਦੀਆਂ, ਪਰ ਉਦੋਂ ਕੌਣ ਰੋਕਦਾ ਵਿਚਾਲੇ ਆ ਕੇ? ਅੰਦਰ ਫਿਰ ਇਹ ਆਉਂਦਾ ਵੀ ਸਾਰੀ ਜ਼ਿੰਦਗੀ ਤੇ ਐਂ ਕਰਿਆ, ਅਸੀਂ ਨਹੀਂ ਬਦਲ ਸਕਦੇ। ਤੇ ਨਵੇਂ ਜਿਹੜੇ ਆ, ਨਵੇਂ ਬੱਚੇ, ਉਹ ਬੜੀ ਛੇਤੀ ਅਪਡੇਟ ਹੋ ਰਹੇ ਆ, ਉਹ ਕਹਿੰਦੇ ਗੱਲ ਸਮਝ ਆਉਂਦੀ ਸਾਡੇ। ਪਰ ਜੇ ਕੋਈ ਬਜ਼ੁਰਗ ਤੇ ਨਵੇਂ ਬੱਚਿਆਂ ਵਾਂਗੂ ਕਰਨ ਲੱਗ ਜਾਏ, ਉੱਥੇ ਮੈਂ ਕੈਨੇਡਾ ਗਿਆ ਐ ਕਿ 80 ਸਾਲ ਦਾ ਬਾਪੂ ਮਿਲਿਆ ਮੈਨੂੰ, 81 ਸਾਲ ਕੈਨੇਡਾ ਚ ਰਹਿੰਦੇ ਟੋਰਾਂਟੋ ਚ, ਤੇ ਮੇਰੇ ਨਾਲ ਗੱਲ ਉਹਨਾਂ ਦੀ ਹੋਵੇ, ਏਅਰਪੋਰਟ ਤੇ ਕੰਮ ਕਰਦੇ। ਮੈਂ ਕੱਲ ਵੀ 15 ਮਿੰਟ ਪਰਸੋਂ ਗੱਲ ਕੀਤੀ ਫੋਨ ਤੇ, ਤੇ ਮੈਂ ਪੁੱਛਿਆ ਬਾਪੂ ਜੀ ਕਿੰਨੀ ਉਮਰ ਹੋ ਗਈ? 80 ਸਾਲ। ਬਜ਼ੁਰਗ ਨਹੀਂ ਕਹਿਣ ਦਿੰਦੇ ਆਪਣੇ ਆਪ ਨੂੰ, ਮੈਂ ਬਜ਼ੁਰਗ ਨਹੀਂ। ਤੇ ਸਾਰੀ ਜ਼ਿੰਦਗੀ ਉਹੀ ਕੁਛ ਮੰਨਿਆ ਜੋ ਅੱਜ ਮੰਨਦੇ ਆ। ਤੇ ਮੇਰੇ ਨਾਲ ਗੱਲਬਾਤ ਪਹਿਲਾਂ ਮੇਰੀ ਗੱਲ ਨਹੀਂ ਸੀ ਮੰਨਦੇ, ਕਹਿੰਦੇ ਲੈ ਨਵੀਆਂ ਗੱਲਾਂ ਕਰਦੇ ਆ, ਸੁਣ ਕੇ ਹੁਣ ਸਮਝ ਆਈ ਹੈ। ਕਈ ਬੰਦੇ ਮੈਂ ਇਹੋ ਜਿਹੇ ਵੀ ਵੇਖੇ ਆ ਜੀ ਸੰਗਤ ਚ, ਮੈਂ ਜੀ 2 ਸਾਲ ਤੋਂ ਹਟ ਗਿਆ ਸੀ ਸੁਣਨੋਂ, ਮੈਂ ਛੱਡਤਾ ਸੀ, ਹੁਣ ਕੀ ਹੋ ਗਿਆ? ਕਹਿੰਦੇ ਹੁਣ ਮੇਰੇ ਸਮਝ ਆ ਗਈ, ਹੁਣ ਮੈਂ ਫਿਰ ਵਾਪਸ ਆਇਆ। ਕਈ ਇਦਾਂ ਦੇ ਵੀ ਮੈਨੂੰ ਮਿਲਦੇ ਆ, ਪਹਿਲਾਂ ਸੁਣਦੇ ਹੁੰਦੇ ਸੀ ਫਿਰ ਛੱਡ ਗਏ, ਹੁਣ ਫਿਰ ਵਾਪਸ ਆ ਗਏ, ਕਹਿੰਦੇ ਨਹੀਂ ਨਹੀਂ ਸਾਨੂੰ ਠਹਿਰ ਕੇ ਸਮਝ ਆਈ ਹੈ, ਲੇਟ ਸਮਝ ਆਈ ਹੈ। ਵੀ ਗਲਤ ਨਹੀਂ, ਗੱਲ ਠੀਕ ਹੈ, ਗੱਲ ਠੀਕ ਹੈ, ਗਲਤ ਨਹੀਂ ਹੈ। ਤੇ 80 ਸਾਲ ਦੀ ਉਮਰ ਹੈ, ਮੈਂ ਪੁੱਛਦਾ ਹੁੰਦਾ ਬਾਪੂ ਜੀ ਕੰਮ ਕਿੰਨਾ ਚਿਰ ਕਰੋਗੇ? ਕਹਿੰਦੇ 90 ਤੱਕ ਤੇ ਮੈਂ ਕੰਮ ਕਰੂੰਗਾ। ਏਦਾਂ ਉਤਸ਼ਾਹ ਹੈ ਵੀ 90-95 ਸਾਲ, 10-15 ਸਾਲ ਤੇ ਪਰਵਾਹ ਨਹੀਂ ਕਿਸੇ ਦੀ, ਘਰ ਵਾਲੀ ਚੜ੍ਹਾਈ ਕਰਕੇ ਇਕੱਲੇ ਰਹਿਣਾ, ਇਕੱਲੇ। ਤੇ ਵੇਖਿਓ ਸਾਡੇ ਇੱਥੇ ਮਰੇ ਪਏ ਆ, 2-2, 4-4 ਘਰ ਦੇ ਜੀ ਹੈ, ਫਿਰ ਵੀ ਉਤਸ਼ਾਹ ਮਰਿਆ ਪਿਆ, ਇਕੱਲੇ। ਤੇ ਮੈਂ ਕਿਹਾ ਬਾਪੂ ਜੀ ਕਿਸੇ ਪਰਿਵਾਰ ਨੂੰ ਕਹਿ ਦਿੰਦੇ ਰੋਟੀ ਪਾਣੀ ਤੁਸੀਂ ਖਾ ਲਿਆ ਕਰੋ, ਡਿਊਟੀ ਲਾ ਦਿੰਦੇ ਆ ਤੁਹਾਨੂੰ ਰੋਟੀ ਪਾਣੀ ਖਵਾ ਜਿਆ ਕਰਨਗੇ। ਕਹਿੰਦੇ ਨਾ ਨਾ ਨਾ। ਮੈਂ ਕਿਹਾ ਕਰਦੇ ਕੀ ਹੋ ਫਿਰ? ਕਹਿੰਦੇ ਬਸ ਜੂਸ ਤੇ ਫਰੂਟ ਕੱਟ ਲੈਂਦਾ, ਖਾ ਲਈਦਾ, ਫਰੋਜ਼ਨ ਸਬਜ਼ੀਆਂ ਸੁਬਜ਼ੀਆਂ ਮਿਲ ਜਾਂਦੀਆਂ ਗਰਮ ਗੁਰਮ ਕਰਕੇ, ਉਹ ਜਿਹੜਾ ਬੋਇਲ ਕੀਤੀਆਂ ਹੋਈਆਂ ਉਬਾਲ ਉਬੂਲ ਕੇ ਸਬਜ਼ੀਆਂ ਰੋਟੀ ਦੀ ਖਾਈ ਦੀ। ਇਹ ਤੇ ਨਹੀਂ ਨਾ ਵੀ ਰੋਟੀ ਬਾਪੂ ਖਾਂਦਾ ਨਹੀਂ ਹੋਣਾ, ਘਰ ਵਾਲੀ ਚੜ੍ਹਾਈ ਕਰਕੇ ਇਕੱਲੇ ਨੂੰ ਰਹਿਣਾ ਵੀ ਆਉਂਦਾ, ਚਾਹ ਚਾਵੇ ਸਾਰਿਆਂ ਚ ਰਹਿਣਾ ਵੀ ਆਉਂਦਾ, ਇਕੱਲੇ ਨੂੰ ਰਹਿਣਾ ਵੀ ਆਉਂਦਾ, ਮਹਿਲਾਂ ਚ ਰਹਿਣਾ ਵੀ ਆਉਂਦਾ, ਕੰਡਿਆਂ ਤੇ ਰਹਿਣਾ ਵੀ ਆਉਂਦਾ, ਖੁਸ਼ੀਆਂ ਚ ਰਹਿਣਾ ਵੀ ਆਉਂਦਾ, ਗਮੀਆਂ ਚ ਰਹਿਣਾ ਵੀ ਆਉਂਦਾ, ਭੰਗੜਿਆਂ ਵੇਲੇ ਵੀ ਖੁਸ਼ ਆ ਤੇ ਜਿੱਦੇ ਅਰਥੀ ਪਈ ਆ ਉੱਤੇ ਵੀ ਖੁਸ਼ ਆ। ਇਹ ਰਹਿਣਾ ਆਉਂਦਾ ਹੋਵੇ, ਜਾਚ ਹੋਵੇ, ਸਾਨੂੰ ਮਹਿਲਾਂ ਚ ਰਹਿਣਾ ਆਉਂਦਾ, ਕੰਡਿਆਂ ਤੇ ਨਹੀਂ ਰਹਿਣਾ ਆਉਂਦਾ। ਅਸੀਂ ਅਮੀਰੀ ਚ ਰਹਿ ਸਕਦੇ ਹਾਂ, ਗਰੀਬੀ ਚ ਨਹੀਂ ਰਹਿ ਸਕਦੇ, ਸਾਡੇ ਸਾਡਾ ਮਾਈਂਡ ਐਡਜਸਟਮੈਂਟ ਨਹੀਂ ਕਰਦਾ। ਮੈਂ ਸਾਥੀ ਨਾਲ ਆ ਤੇ ਮੈਂ ਰਹਿ ਸਕਦਾ, ਜੇ ਮੇਰਾ ਸਾਥੀ ਨਾ ਰਿਹਾ ਤੇ ਮੈਂ ਮਰ ਜਾਣਾ, ਘਰ ਵਾਲੀ ਮਰ ਗਈ, ਘਰ ਵਾਲਾ ਮਰ ਗਿਆ, ਹੁਣ ਨਹੀਂ ਅਸੀਂ ਰਹਿ ਸਕਦੇ। ਪਰ ਜਿਨ੍ਹਾਂ ਨੂੰ ਸਮਝ ਹੁੰਦੀ ਹੈ, ਐਡਜਸਟਮੈਂਟ ਕਰ ਲੈਂਦੇ ਨੇ ਹਾਲਾਤਾਂ ਨੂੰ, ਸਮਝ ਸਕੇ ਜਿਹੜਾ ਉਹ ਸਮਝਦਾਰ ਹੁੰਦਾ, ਅਸਲ ਸਮਝਦਾਰ ਉਹ ਹੁੰਦਾ ਜਿਹੜਾ ਹਾਲਾਤਾਂ ਨੂੰ ਸਮਝ ਸਕਦਾ, ਕਿਹੋ ਜਿਹੀ ਵੀ ਸਿਚੁਏਸ਼ਨ ਹੋਵੇ ਉਹਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰ ਸਕੇ, ਬੈਲੈਂਸ ਕਰ ਸਕੇ। ਤੇ ਘਰ ਵਾਲੀ ਚੜ੍ਹਾਈ ਕਰ ਗਈ ਹੈ 90 ਸਾਲ, ਕਹਿੰਦੇ 90-95 ਸਾਲ ਤੱਕ ਤੇ ਮੈਂ ਕੰਮ ਕਰਨਾ ਹੈ, ਉਤਸ਼ਾਹ ਨਹੀਂ ਮਰਿਆ ਆਪਣੇ ਤੇ। ਮੈਂ ਹੈਰਾਨ ਇਹ ਹੁੰਦਾ ਨੌਜਵਾਨਾਂ ਨਾਲੋਂ ਵੱਧ ਉਹਨਾਂ ਦੇ ਗੱਲ ਸਮਝ ਵਿੱਚ ਪੈਂਦੀ ਹੈ, ਨੌਜਵਾਨਾਂ ਤੋਂ ਵੱਧ ਕੇ ਗੱਲ ਪਕੜਦੇ ਵੀ ਹੈ, ਸਮਝਦੇ ਵੀ ਹੈ ਤੇ ਉਹਨੂੰ ਲਾਗੂ ਕਰਦੇ ਹੈ। ਉਹ ਬੁੱਢਾ ਕਿਵੇਂ ਹੋ ਗਿਆ ਜਿਹੜਾ ਰੋਜ਼ ਸਿੱਖ ਰਿਹਾ, ਬੱਚਾ ਰੋਜ਼ ਸਿੱਖ ਰਿਹਾ ਤੇ ਜਿਹਦੇ ਵਿੱਚ ਅਜੇ ਵੀ ਸਿੱਖਣ ਦੀ ਗੱਲ ਹੈ, ਉਹ ਬੁੱਢਾ ਕਿਵੇਂ ਹੋ ਗਿਆ? ਆ ਸ਼ਬਦ ਸੁਣ ਕੇ ਵੇਖਿਓ ਗੁਰੂ ਜੀ ਕੀ ਕਹਿੰਦੇ ਬੁੱਢਿਆਂ ਨੂੰ, ਕਹਿੰਦੇ ਬੁੱਢੇ ਨਹੀਂ ਹੁੰਦੇ ਜਿਹੜੇ ਸਿੱਖਦੇ ਰਹਿੰਦੇ। ਪੜੋ ਪੜੋ ਪੜੋ।
ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਦਰ ਸੁਰਤ ਗਿਆਨ,
ਸੁਰਤ ਗਿਆਨ ਜਿਨ੍ਹਾਂ ਦੀ ਸੁਰਤ ਵਿੱਚ ਗਿਆਨ ਨਿਤ ਆ ਰਿਹਾ, ਜਿਨ੍ਹਾਂ ਦੇ ਦਿਮਾਗ ਚ ਨਵੇਂ ਤੋਂ ਨਵਾਂ ਗਿਆਨ ਅਜੇ ਵੀ ਆ ਰਿਹਾ, ਇਹ ਬੁੱਢਾ ਕਿਵੇਂ ਹੋ ਗਿਆ? ਇਹ ਤੇ ਅਜੇ ਵੀ ਸਿੱਖਦਾ, ਨਵੇਂ ਤੋਂ ਨਵਾਂ ਗਿਆਨ ਅਜੇ ਵੀ ਲੈ ਰਿਹਾ, ਇਹ ਬੁੱਢਾ ਕਿਵੇਂ ਹੋ ਗਿਆ? ਤਾਂ ਹੀ ਤਾਂ ਤੁਹਾਨੂੰ ਕਹਿੰਦਾ ਜਿਹੜੇ ਪੜ੍ਹੇ ਲਿਖੇ ਹੋ, ਜੇ BA ਕਰੀ ਸੀ ਅੱਗੇ ਦਾਖਲਾ ਲੈ, ਜੇ +2 ਕਰੀ ਹੈ ਉਦੋਂ ਅੱਗੇ ਚੱਲ, ਬੁੱਢੇ ਨਾ ਹੋਵੋ, ਸਿੱਖਦੇ ਰਹੋ, ਨਵੇਂ ਤੋਂ ਨਵਾਂ ਸਿੱਖਦੇ ਰਹੋ, ਹਟਿਓ ਨਾ ਸਿੱਖਣੋ ਅੱਗੇ।
ਸਦਾ ਸਦਾ ਹਰ ਗੁਣ ਰਮੇ ਅੰਤਰ ਸਹਿਜ ਧਿਆਨ,
ਕਹਿੰਦੇ ਨਿਤ ਨਵੇਂ ਤੋਂ ਨਵੇਂ ਗੁਣ ਨੇ ਜਿਹੜੇ ਉਹਨਾਂ ਦੀ ਜ਼ਿੰਦਗੀ ਚ ਆ ਰਹੇ ਨੇ, ਨਵੇਂ ਤੋਂ ਨਵੀਂ ਕੁਆਲਿਟੀ ਉਹਨਾਂ ਦੇ ਵਿੱਚ ਪ੍ਰਗਟ ਹੋ ਰਹੀ ਹੈ। ਕਹਿੰਦੇ ਬੁੱਢੇ ਕਿੱਥੇ ਹੋ ਗਏ? ਇਹ ਤੇ ਗਿਆਨ ਲੈ ਰਹੇ ਹੈ ਤੇ ਗੁਣੀ ਬੰਦੇ ਆ ਤੇ ਖੁੱਲ ਰਹੇ ਹੈ, ਨਵੇਂ ਤੋਂ ਨਵਾਂ ਗੁਣ ਅਜੇ ਵੀ ਸਿੱਖਣ ਦਾ ਚਾਅ ਹੈ। ਮਣੀਆਂ ਤੱਕ ਸਿੱਖ ਰਹੋ, ਜੇ ਸਿੱਖ ਸਿੱਖ ਦਾ ਅਰਥ ਹੈ ਜਿਹੜਾ ਸਾਰੀ ਜ਼ਿੰਦਗੀ ਸਿੱਖਦਾ ਹੀ ਰਵੇ, ਨਾ ਗਿਆਨ ਮੁੱਕਣਾ ਤੇ ਨਾ ਮੈਂ ਸਿੱਖਣੋਂ ਹਟਣਾ, ਸਿੱਖੀ ਜਾਣਾ, ਸਿੱਖੀ ਚੱਲੋ ਅੱਗੇ।
ਓਏ ਸਦਾ ਆਨੰਦ ਬਿਖ ਰਹੇ, ਦੁੱਖ ਸੁਖ ਇੱਕ ਸਮਾਨ,
ਬੁੱਢਿਆਂ ਦੀ ਗੱਲ ਹੋ ਰਹੀ ਹੈ ਜੀ, ਜਿਹੜਾ ਸੁਰਤ ਕਰਕੇ ਬੁੱਢਾ ਨਹੀਂ ਹੋਇਆ, ਕਹਿੰਦੇ ਅਕਲ ਲੈ ਕੇ ਵਿਵੇਕ ਵਿਵੇਕੀ ਬਣ ਕੇ ਸਮਝਦਾਰ ਬਣ ਕੇ ਜ਼ਿੰਦਗੀ ਜਿਉਂਦਾ ਹੈ, ਦੁੱਖ ਤੇ ਸੁੱਖ ਉਹਦੇ ਲਈ ਇੱਕੋ ਜਿਹਾ, ਦੁੱਖ ਸੁੱਖ ਏਕ ਸਮਾਨ, ਦੁੱਖ ਵਿੱਚੋਂ ਬਹੁਤਾ ਭੁੜਕਦਾ ਨਹੀਂ, ਸੁੱਖ ਵਿੱਚ ਬਹੁਤੀਆਂ ਛਾਲਾਂ ਨਹੀਂ ਮਾਰਦਾ ਤੇ ਦੁੱਖ ਵਿੱਚ ਘਬਰਾਉਂਦਾ ਨਹੀਂ। ਕਹਿੰਦੇ ਰਹਿਣਾ ਆਉਂਦਾ ਹੈ ਦੁੱਖ ਚ ਵੀ ਤੇ ਸੁੱਖ ਚ ਵੀ, ਇਹ ਹੈ ਅਕਲ ਵਾਲਾ। ਆਪਾਂ ਕਹੀਏ ਸਮਝਦਾਰ ਬੰਦਾ ਬਹੁਤ ਹੈ, ਸ਼ਹਿਰ ਚ ਰਹਿਣਾ ਆਉਂਦਾ, ਪਿੰਡ ਚ ਨਹੀਂ ਰਹਿਣਾ ਆਉਂਦਾ, ਕਾਹਦਾ ਸਮਝਦਾਰ ਹੋਇਆ? ਗੱਡੀ ਤੇ ਜਾਣਾ ਆਉਂਦਾ, ਬੱਸ ਤੇ ਜਾਣਾ ਨਹੀਂ ਆਉਂਦਾ, ਕਾਹਦਾ ਸਮਝਦਾਰ ਹੋਇਆ? ਪੁੱਤ ਨਾਲ ਰਹਿਣਾ ਆਉਂਦਾ, ਇਕੱਲੇ ਰਹਿਣਾ ਨਹੀਂ ਆਉਂਦਾ, ਸਮਝਦਾਰ ਸਮਝ ਉਹ ਸਮਝ ਹੈ ਜੇ ਹਾਲਾਤਾਂ ਨੂੰ ਸਮਝ ਸਕੇ, ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਉਹਨਾਂ ਨੂੰ ਸਮਝ ਸਕੇ, ਅਸਲ ਸਮਝਦਾਰ ਉਹ ਹੈ। ਬਿਵੇਕੀ ਬਣ ਕੇ ਅਕਲ ਵਾਲਾ ਸਮਝਦਾਰ ਹੋ ਕੇ ਜ਼ਿੰਦਗੀ ਜਿਉਂਦਾ ਨਾ, ਕਹਿੰਦੇ ਫਿਰ ਬਣਦੀ ਗੱਲ ਅੱਗੇ।
ਤਿਨਾ ਨਦਰੀ ਕੋ ਆਇਆ ਸਭ ਆਤਮ ਰਾਮ ਪਛਾਣ,
ਕਹਿੰਦੇ ਇੱਕੋ ਜਿਹਨੂੰ ਨਜ਼ਰ ਆ ਗਿਆ ਤੇ ਆਪਣੇ ਆਤਮ ਰਾਮ ਪਛਾਣ, ਉਹ ਰਮੇ ਦੇ ਵਿੱਚ ਹੀ ਮੇਰੀ ਆਤਮਾ ਹੈ, ਮੈਂ ਉਹਦਾ ਹੀ ਹਿੱਸਾ, ਇੱਕ ਦਾ ਪਤਾ ਲੱਗ ਗਿਆ, ਉਸ ਵੱਡਾ ਜਿਹੜਾ ਇੱਕ ਹੈ ਉਹਦਾ ਮੈਂ ਵੀ ਨਿੱਕਾ ਜਿਹਾ ਇੱਕ ਪਾਰਟ ਆ, ਉਸ ਤੂੰ ਦੇ ਵਿੱਚ ਮੈਂ ਵੀ ਮਿਲਿਆ ਹੋਇਆ, ਉਸ ਵੱਡੇ ਦੇ ਵਿੱਚ ਮੈਂ ਵੀ ਛੋਟਾ ਜਿਹਾ ਇੱਕ ਹੈਗਾ ਆ, ਇਹ ਸਮਝ ਆ ਗਿਆ, ਇਹ ਕੁੰਡੀ ਖੁੱਲ ਗਈ। ਉਹ ਵੱਡੇ ਨਾਲ ਜੁੜਿਆ ਹੋਇਆ ਤੇ ਆਪਣੇ ਆਪ ਨੂੰ ਰਾਮ ਪਛਾਣਦਾ, ਮੈਂ ਉਹਦਾ ਹੀ ਇੱਕ ਅੰਸ ਆ, ਉਹਦਾ ਹੀ ਇੱਕ ਹਿੱਸਾ ਆ, ਇਸ ਗੱਲ ਦਾ ਪਤਾ ਲੱਗ ਗਿਆ। ਅੱਗੇ ਸੁਣਿਓ,
ਮਨ ਮੁਖ ਬਾਲਕ ਬਿਰਦ ਸਮਾਨ ਹੈ।
ਆ ਅੱਗੇ ਗੱਲ ਚੱਲ ਪਈ, ਜਿਹੜੇ ਹੈ ਤੇ ਬਾਲਕ ਨੇ, ਮਤਲਬ ਜਵਾਨ ਨੇ, ਅਕਲ ਲੈਂਦੇ ਨੀ, ਕਹਿੰਦੇ ਬੁੱਢਿਆਂ ਵਰਗਾ, ਬੁੱਢੇ ਨੂੰ ਕਹਿੰਦੇ ਜਵਾਨਾਂ ਵਰਗਾ, ਤੇ ਜਵਾਨ ਨੂੰ ਕੀ ਕਹਿੰਦੇ ਇੱਥੇ ਅੱਗੇ, ਇਹ ਬੁੱਢੇ ਵਰਗਾ। ਕਹਿੰਦੇ ਇਹ ਤੇ ਬਦਲਦਾ ਹੀ ਨੀ, ਸਮਝਦਾ ਹੀ ਨੀ, ਦਿਮਾਗ ਹੀ ਨੀ ਚੱਲਦਾ ਇਹਦਾ, ਇਹ ਬਦਲਣਾ ਚਾਹੁੰਦਾ ਹੀ ਨੀ, ਕਿਹੜੇ ਯੁੱਗ ਵਿੱਚ ਤੁਰਿਆ ਫਿਰਦਾ ਇਹ। ਅੱਜ ਕੱਲ ਕਈ ਨੌਜਵਾਨ ਵੇਖੇ ਆ ਜੀ, ਉਹ ਆਪਣੀਆਂ ਮਰਜ਼ੀਆਂ ਹੀ ਕਰਦੇ ਆ, ਬਦਲਣਾ ਨਹੀਂ ਚਾਹੁੰਦੇ, ਹਥਿਆਰ ਚੱਕੀ ਫਿਰ ਅਸੀਂ ਮਾਰ ਦਿਆਂਗੇ, ਕਰ ਦਿਆਂਗੇ। ਉਹਨੂੰ ਕਹਿੰਦੇ ਕਿਹੜੇ ਯੁੱਗ ਚ ਜਿਉਂਦੇ ਆ ਬਈ, ਅੱਜ ਵਿਚਾਰਾਂ ਦਾ ਯੁੱਗ ਹੈ, ਸਿੱਖੀ ਦਾ ਜਲੂਸ ਕੱਢਦੇ ਫਿਰਦੇ ਤੁਸੀਂ, ਜਿਹਨੂੰ ਮਰਜ਼ੀ ਜਿੱਥੇ ਜੀ ਕਰਦਾ ਕੁੱਟਦੇ ਨੇ, ਪਿੱਛੇ ਜੇ ਰੌਲਾ ਨੀ ਪਿਆ, ਇਹ ਕੋਈ ਨਾਈਆਂ ਦੀਆਂ ਦੁਕਾਨਾਂ ਬੰਦ ਕਰਨ ਚਲੇ ਗਏ, ਅਖੇ ਰਹਿਣ ਨੀ ਦੇਣੀ ਕੋਈ। ਤੁਸੀਂ ਇੰਨੇ ਸਿਆਣੇ ਹੈ, ਤੁਹਾਡਾ ਦਿਮਾਗ ਚੱਲਦਾ ਹੈ, ਤੇ ਲੋਕਾਂ ਨੂੰ ਕਨਵਿੰਸ ਕਰ ਸਕਦੇ ਆ, ਤੇ ਕਰੋ, ਅਗਲਾ ਨਾਈ ਦੀ ਦੁਕਾਨ ਤੇ ਜਾਵੇ ਹੀ ਨਾ, ਆਪੇ ਹੀ ਬੰਦ ਹੋ ਜੂ, ਅਗਲਾ ਜਾਵੇ ਹੀ ਨਾ, ਸਮਝਾ ਦਿਓ, ਅਕਲ ਦੇ ਦਿਓ। ਪਰ ਧੱਕੇ ਨਾਲ ਅਸੀਂ ਕੁੱਟਾਂਗੇ ਜੀ, ਅਸੀਂ ਮਾਰਾਂਗੇ ਜੀ, ਅਸੀਂ ਐਂ ਕਰ ਦਿਆਂਗੇ, ਅਸੀਂ ਐਂ ਕਰ ਦਿਆਂਗੇ, ਕਿਹੜੇ ਯੁੱਗ ਚ ਤੁਰੇ ਫਿਰਦੇ ਆ ਤੇ ਕਰਦੇ ਕੀ ਹੈ। ਆ ਪਿੱਛੇ ਜੇ ਫਤਿਹਗੜ੍ਹ ਸਾਹਿਬ ਵੀ ਵੇਖਿਆ ਸੀ ਨਾ, ਉਹ ਜਿਹੜਾ ਉਹ ਚੱਲ ਰਿਹਾ ਸੀ ਫਤਿਹਗੜ੍ਹ ਸਾਹਿਬ, ਉਹ ਬੱਚਾ ਬੱਚੀ ਇੱਕ ਬੈਠੇ ਆ, ਇੱਦਾਂ ਗੱਲਬਾਤ ਕਰਦੇ ਆ, ਉਹਨਾਂ ਨੂੰ ਕੁੱਟਤਾ ਫੜ ਕੇ। ਤੇ ਕੁੱਟਣਾ ਪਤਾ ਕਿਉਂ ਹੁੰਦਾ, ਵੀ ਇਲਾਕੇ ਚ ਦਹਿਸ਼ਤ ਪੈ ਜੇ ਵੀ ਸੂਰਮੇ ਆ, ਇਹ ਬੰਦੇ ਬਹਾਦਰ ਹੈ, ਇਹ ਯੋਧੇ ਹੈ, ਇਹ ਡਰਦੇ ਨਹੀਂ ਕਿਸੇ ਤੋਂ, ਤੈਲ ਪਾਉਣਾ ਦਿਮਾਗ ਤੇ, ਸਾਡੇ ਬਾਣੇ ਨੂੰ ਵੇਖ ਕੇ ਅਗਲਾ ਡਰੇ, ਇਦਾਂ ਦੀ ਸੋਚ ਲੈ ਕੇ ਬੈਠੇ ਹੈ। ਇਹੋ ਜਿਹੇ ਜਵਾਨ ਵੀ ਬੁੱਢਿਆਂ ਵਰਗੇ ਹੈ ਜਿਹੜੇ ਸਮਝਦੇ ਨਹੀਂ, ਤੇ ਜਿਹੜੇ ਸਮਝਦੇ ਹੈ ਉਹ ਬੁੱਢੇ ਵੀ ਜਵਾਨਾਂ ਵਰਗੇ, ਜਿਹੜੇ ਨਿੱਤ ਬਦਲਦੇ, ਜਿਹਨਾਂ ਨੂੰ ਹਾਲਾਤਾਂ ਦਾ ਪਤਾ, ਸਮੇਂ ਦਾ ਪਤਾ, ਦੁਨੀਆਂ ਕਿੱਥੇ ਪਹੁੰਚੀ ਫਿਰਦੀ, ਸਾਡੇ ਵਾਲੇ ਕਿੱਥੇ ਤੁਰੇ ਫਿਰਦੇ, ਨਿੱਕੀ ਨਿੱਕੀ ਗੱਲ ਦਾ ਡੰਨ ਪਾਉਂਦੇ ਆ, ਜਿਹੜੇ ਰੌਲਾ ਪਾਉਂਦੇ ਆ ਉਹਨਾਂ ਨੇ ਨਹੀਂ ਸਮਝ ਸਕਣਾ ਕਦੇ। ਹੁਣ ਵੇਖਿਓ, ਅੱਗੇ ਧਿਆਨ ਰੱਖਿਓ, ਹਾਜ਼ਰ ਹੋ ਕੇ ਸੁਣਿਓ, ਆਪਾਂ 10 ਕੁ ਮਿੰਟ ਹੋਰ ਲਾਉਣੇ ਆ, ਸਮਾਪਤੀ ਕਰਦਿਆਂ। ਬੱਦਲਾਂ ਕਰਕੇ ਲੱਗਦਾ ਬਹੁਤਾ ਕਵੇਲਾ ਨਹੀਂ ਹੋਇਆ, ਸਹੀ ਟਾਈਮ ਤੇ ਸਮਾਪਤੀ ਕਰਦਿਆਂਗੇ, ਤਾਂ ਕਰਕੇ ਮੇਰੀ ਇਹ ਬੇਨਤੀ ਹੈ ਜੀ, 5-4 ਮਿੰਟ ਤੁਸੀਂ ਟਕਾ ਰੱਖਿਓ, 5-4 ਮਿੰਟ ਸਮਝਦੇ ਰਹਿਣਾ ਹੁੰਦਾ, ਅਕਲ ਲੈਂਦੇ ਰਹਿਣਾ ਹੁੰਦਾ, ਜ਼ਿੰਦਗੀ ਬਦਲਦੇ ਰਹਿਣਾ ਹੁੰਦਾ, ਨਿੱਤ ਨਵੇਂ ਰਹਿਣਾ ਹੁੰਦਾ। ਗੁਰੂ ਅਮਰਦਾਸ ਜੀ ਤੇ ਆਏ 60 ਸਾਲ ਦੀ ਉਮਰ ਵਿੱਚ ਸੀ ਗੁਰੂ ਰਾਮਦਾਸ ਜੀ ਦੇ ਕੋਲ, ਸੁਣੋ, 60 ਸਾਲ ਦੀ ਉਮਰ ਵਿੱਚ ਗੁਰੂ ਰਾਮਦਾਸ ਜੀ ਦੇ ਕੋਲ ਆਏ ਸੀ, 60 ਸਾਲ ਦੀ ਉਮਰ ਚ, ਤੇ ਕਿੰਨਾ, ਮਾਫ ਕਰਨਾ, ਗੁਰੂ ਅਮਰਦਾਸ, ਗੁਰੂ ਅੰਗਦ ਸਾਹਿਬ ਜੀ ਦੇ ਕੋਲ, ਗੁਰੂ ਅੰਗਦ ਸਾਹਿਬ ਜੀ ਦੇ ਕੋਲ 60 ਸਾਲ ਦੀ ਉਮਰ ਵਿੱਚ ਆਏ ਸੀ, ਤੇ ਸਾਰੀ ਜ਼ਿੰਦਗੀ ਕੁਝ ਨਾ ਕੁਝ ਸਿੱਖਦੇ ਰਹਿਣਾ, ਬਦਲਦੇ ਰਹਿਣਾ, ਨਵੇਂ ਤੋਂ ਨਵਾਂ ਗਿਆਨ ਲੈਂਦੇ ਰਹਿਣਾ, ਫਿਰ ਬੁੱਢਾ ਕਿੱਥੋਂ ਹੋ ਗਿਆ, ਨਵਾਂ ਸਮਝਦੇ ਰਹਿਣਾ ਹੁੰਦਾ, ਸਾਡੇ ਕਿੱਥੇ ਨਵਾਂ। ਮੈਂ ਪਿੱਛੇ ਜੇ ਨਾ ਉਧਰ ਦੀਵਾਨ ਲੱਗੇ ਫਿਰੋਜ਼ਪੁਰ ਦੇ ਏਰੀਏ ਚ, ਤੇ ਮੈਂ ਗੱਲ ਕੀਤੀ ਨੌਜਵਾਨ ਨੂੰ, ਪੜ੍ਹਿਆ ਕਰੋ, ਕਦੇ ਸਮਾਂ ਹਥਿਆਰਾਂ ਦਾ ਸੀ ਤੇ ਅੱਜ ਸਮਾਂ ਵਿਚਾਰਾਂ ਦਾ। ਮੈਂ ਕਿਹਾ ਕਦੇ ਲੜਾਈਆਂ ਲੜਨੀਆਂ ਪੈਂਦੀਆਂ ਸੀ, ਜਿੰਨੀ ਜਗ੍ਹਾ ਜਿੰਨੇ ਮੰਨ ਲਈ ਉਹਦੀ ਹੁੰਦੀ ਸੀ, ਕਬਜ਼ਾ ਹੁੰਦਾ ਸੀ, ਅੱਜ ਕੱਲ੍ਹ ਸਮਾਂ ਬਦਲ ਗਿਆ, ਉਦੋਂ ਡਿਕਟੇਟਰਸ਼ਿਪ ਸੀ, ਛਿਪ ਸੀ, ਅੱਜ ਡੈਮੋਕ੍ਰੇਸੀ ਹੈ, ਅੱਜ ਸਮਾਂ ਹਥਿਆਰਾਂ ਦਾ ਨਹੀਂ, ਅੱਜ ਵਿਚਾਰਾਂ ਦਾ ਸਮਾਂ ਹੈ, ਤੇ ਕਾਇਮ ਹੋਵੋ, ਆਪਣੇ ਆਪ ਨੂੰ ਕਾਇਮ ਕਰੋ ਤੇ ਪੜ੍ਹਾਈਆਂ ਕਰੋ, ਮਿਹਨਤ ਕਰੋ। ਮੈਨੂੰ ਇੱਕ ਬੰਦੇ ਦਾ ਫੋਨ ਆ ਗਿਆ ਅਗਲੇ ਦਿਨ, ਕਹਿੰਦਾ ਭਾਈ ਸਾਹਿਬ, ਐ ਨਹੀਂ ਤੁਸੀਂ ਕਹਿ ਸਕਦੇ, ਹਥਿਆਰਾਂ ਦੀ ਵੀ ਲੋੜ ਪੈ ਸਕਦੀ ਹੈ, ਹਥਿਆਰਾਂ ਨਾਲ ਬੰਦੇ ਸਿੱਧੇ ਹੁੰਦੇ ਨੇ, ਕਈ ਕੰਮ ਹਥਿਆਰਾਂ ਨਾਲ ਹੀ ਕਰਨੇ ਪੈਣਗੇ, ਮੇਰੇ ਗੱਲ ਪੈ ਗਿਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਦੀਵਾਨ ਸੁਣਿਆ ਰਾਤ, ਕਹਿੰਦਾ ਹਾਂਜੀ, ਮੈਂ ਕਿਹਾ ਹਥਿਆਰਾਂ ਨਾਲ, ਕਹਿੰਦਾ ਹਾਂ। ਚਲੋ ਮੈਂ 2 ਕੁ ਮਿੰਟ ਗੱਲਾਂ ਚਲਾ ਕੇ ਮੈਂ ਬਾਅਦ ਪੁੱਛ ਲਿਆ, ਮੈਂ ਕਿਹਾ ਤੁਹਾਡਾ ਬੇਟਾ ਕੀ ਕੰਮ ਕਰਦਾ, ਕਿੰਨੇ ਬੱਚੇ, ਕਹਿੰਦੇ 2, ਕਰਦੇ ਕੀ ਆ, ਮੈਂ ਕਿਹਾ, ਕਹਿੰਦਾ ਇੱਕ ਆਈਲੈਟਸ ਕਰਕੇ ਕੈਨੇਡਾ ਚਲਿਆ ਗਿਆ, ਦੂਜਾ, ਕਹਿੰਦਾ ਦੂਜਾ ਵੀ ਤਿਆਰੀ ਕਰ ਰਿਹਾ। ਮੈਂ ਕਿਹਾ ਫਿਰ ਹਥਿਆਰ ਲੋਕਾਂ ਦੇ ਬੱਚਿਆਂ ਨੂੰ ਚੁਕਾਉਣੇ ਨੇ ਤੈ, ਨਾ ਤੇ ਪਾਪੀ ਮਰੇ ਆ, ਅੱਜ ਅੱਜ ਗਲਤ ਕੰਮ ਹੋ ਨਹੀਂ ਰਹੇ, ਅੱਜ ਪਾਪ ਨਹੀਂ ਹੋ ਰਹੇ, ਅੱਜ ਦੁਸ਼ਟ ਲੀਡਰ ਹੈ ਨਹੀਂ, ਅੱਜ ਗਲਤ ਬੰਦੇ ਹੈ ਨਹੀਂ, ਚੱਕ ਹਥਿਆਰ ਤੇ ਖਤਮ ਕਰ ਦੇ। ਤੁਹਾਡੇ ਵਰਗੇ ਬੰਦੇ ਲੀਡਰ ਜਿਹੜੇ ਇਹ ਗੱਲਾਂ ਕਰਦੇ ਆ, ਇਹ ਲੋਕਾਂ ਦੇ ਵਾਸਤੇ ਕਰਦੇ ਆ, ਆਪਣੇ ਨਿਆਣਿਆਂ ਨੂੰ ਬਾਹਰ ਸੈੱਟ ਕਰਦੇ ਆ, ਟੱਬਰਾਂ ਦੇ ਟੱਬਰ ਲੋਕਾਂ ਨੇ ਸੈੱਟ ਕੀਤੇ ਐ ਮਰੇ ਬਗਾਨਿਆਂ ਦੇ ਹੁੰਦੇ ਐ ਲੋਕਾਂ ਦੇ ਪੁੱਤ ਮਰੇ ਹੁੰਦੇ ਐ ਡੈਮੋਕ੍ਰੇਸੀ ਵਿੱਚ ਰਹਿਣਾ ਕਿੱਦਾਂ ਸਾਨੂੰ ਅੱਜ ਤੱਕ ਨਹੀਂ ਆਇਆ ਮੈਨੂੰ ਅੱਗੋਂ ਕਈ ਬੰਦੇ ਕਹਿੰਦੇ ਭਾਈ ਸਾਹਿਬ ਡੈਮੋਕ੍ਰੈਟਿਕ ਸਿਸਟਮ ਕਿਹੜਾ ਸਾਡੇ ਨਾਲ ਧੱਕਾ ਨਹੀਂ ਕਰਦਾ ਸਿੱਖਾਂ ਨਾਲ ਮੈਂ ਕਿਹਾ ਕੋਈ ਸ਼ੱਕ ਨਹੀਂ ਵੀ ਧੱਕਾ ਕਰਦੇ ਬਹੁ ਗਿਣਤੀ ਘੱਟ ਗਿਣਤੀਆਂ ਨਾਲ ਧੱਕਾ ਕਰਦੀਆਂ ਮੈਂ ਇਸ ਗੱਲ ਨੂੰ ਸਹਿਮਤ ਹਾਂ ਬਹੁ ਗਿਣਤੀ ਲਈ ਕਾਨੂੰਨ ਕੋਈ ਹੋਰ ਨੇ ਤੇ ਘੱਟ ਗਿਣਤੀ ਲਈ ਕਾਨੂੰਨ ਕੋਈ ਹੋਰ ਨੇ ਮੈਂ ਇਹਨਾਂ ਗੱਲਾਂ ਨਾਲ ਸਹਿਮਤ ਹਾਂ ਪਰ ਭਰਾਵੋ ਮੇਰਿਓ ਜਦੋਂ ਨਾ ਇਹੋ ਜਿਹਾ ਸਮਾਂ ਹੋਵੇ ਵੀ ਵੱਡੀ ਗਿਣਤੀ ਸਾਡੇ ਨਾਲ ਧੱਕਾ ਕਰ ਸਕਦੀ ਹੈ ਉਦੋਂ ਤੇ ਫਿਰ ਜ਼ਿਆਦਾ ਬਚ ਬਚਾ ਕੇ ਲੰਘਣਾ ਚਾਹੀਦਾ ਜਦੋਂ ਸਾਨੂੰ ਪਤਾ ਵੀ ਅਗਲੇ ਕੋਲ AK-47 ਹੈ ਤੇ ਮੇਰੇ ਵਰਗਾ ਬੰਦਾ ਕਵੇ ਐ ਕਰ ਗਲੀਲ ਮਾਰੇ ਨੇ ਜਦੋਂ ਤੈਨੂੰ ਐ ਪਤਾ ਹੈ ਵੀ ਅਗਲੇ ਕੋਲ AK-47 ਹੈ ਤੇ ਮੈਂ ਤੈਨੂੰ ਕਵਾਂ ਗਲੇਲ ਮਾਰ ਉਹ ਜਦੋਂ ਇਹ ਹੈ ਫਿਰ ਗਲੇਲ ਕਿਉਂ ਮਰਵਾ ਰਿਹਾ ਮੈਂ ਮੈਨੂੰ ਕਹਿਣਾ ਪੈਣਾ ਵੀ ਭਰਾਵਾ ਅਗਲੇ ਕੋਲੇ ਹਥਿਆਰ ਜ਼ਿਆਦਾ ਅਗਲਾ ਸਾਡੇ ਨਾਲ ਜੈਲਸ ਕਰਦਾ ਈਰਖਾ ਕਰਦਾ ਧੱਕਾ ਕਰਦਾ ਹੁਣ ਤੇ ਜ਼ਿਆਦਾ ਜ਼ਿੰਮੇਵਾਰੀ ਵੱਧ ਗਈ ਵੀ ਤੈਂ ਵੀ ਬਚਣਾ ਤੇ ਆਪਣਾ ਟੱਬਰ ਵੀ ਬਚਾਉਣਾ ਤੈਂ ਵੀ ਬਚਣਾ ਤੇਰੀ ਕੌਮ ਵੀ ਬਚਾਉਣੀ ਹੈ ਅੱਗੇ ਲੈ ਕੇ ਜਾਣੇ ਪਹਿਲਾਂ ਹੀ ਥੋੜੇ ਹੈ ਪਹਿਲਾਂ ਹੀ ਘੱਟ ਹੈ ਬਹੁ ਗਿਣਤੀ ਧੱਕਾ ਕਰਦੀ ਹੈ ਇਹਦਾ ਮਤਲਬ ਇਹ ਨਹੀਂ ਹੁਣ ਹਥਿਆਰ ਫੜਾ ਦਈਏ AK-47 ਵਾਲੇ ਦੇ ਸਾਹਮਣੇ ਗਲੇਲ ਫੜਾ ਦਈਏ ਤੇ ਬਾਹਰ ਵੀ ਬੰਦੇ ਮੈਨੂੰ ਮਿਲਦੇ ਨੇ ਭਾਈ ਸਾਹਿਬ ਇੱਦਾਂ ਤੁਸੀਂ ਕਹਿਤਾ ਮੈਂ ਕਿਹਾ ਫਿਰ ਤੂੰ ਆ ਜਾ ਚੱਕ ਲੈ ਹਥਿਆਰ ਪਾਪੀ ਬਥੇਰੇ ਨੇ ਦੇ ਇੱਕ ਦੋ ਮਾਰ ਦੇ ਜੇਲ੍ਹ 'ਚ ਮੁੜ ਕੇ ਤੂੰ ਬੈਠਾ ਨਹੀਂ ਮੁੜ ਕੇ ਤੈਨੂੰ ਛਡਾਉਣ ਲਈ ਧਰਨੇ ਲਈ ਜਾਂਗੇ ਬੈਠੇ ਅਸੀਂ ਫਿਰ ਅੱਗੋਂ ਚੁੱਪ ਕਰ ਜਾਂਦੇ ਨਹੀਂ ਜਾਇਆ ਤੇ ਨਹੀਂ ਜਾਂਦਾ ਫਿਰ ਮੈਂ ਕਿਹਾ ਕਿਹਦੇ ਲਈ ਕਹਿ ਰਿਹਾ ਬਿਆਨ ਦੇ ਕਿਹਦੇ ਲਈ ਰਿਹਾ ਹਥਿਆਰ ਚੱਕੇ ਕੌਣ ਜੇ ਤੈਂ ਨਹੀਂ ਚੱਕਣਾ ਫਿਰ ਕੌਣ ਚੱਕੇ ਤੈਂ ਨਹੀਂ ਬੰਦੇ ਮਾਰਨੇ ਕੌਣ ਮਾਰੇ ਮਤਲਬ ਲੋਕ ਮਾਰਨ ਦੁਨੀਆ ਬਾਕੀ ਬੰਦੇ ਚੱਕਣ ਹਥਿਆਰ ਤੁਸੀਂ ਕੀ ਕਰਦੇ ਹੋ ਮਤਲਬ ਇਹਨਾਂ ਨੇ ਅੱਜ ਦੇ ਸਮੇਂ ਦੇ ਵਿੱਚ ਵੀ ਸਮਝਣਾ ਨਹੀਂ ਆਇਆ ਸਿਸਟਮ ਨੂੰ ਸਮਝਣਾ ਨਹੀਂ ਆਇਆ ਅਗਲਾ ਤੇ ਚਾਹੁੰਦਾ ਤੂੰ ਗਲੇਲ ਮਾਰੇ ਤੇ ਮੈਂ ਤੈਨੂੰ AK-47 ਨਾਲ ਤੇਰੇ ਚੋਂ ਕੱਢ ਦਿਆਂ ਬ੍ਰੈਸਟ ਮਾਰ ਦਿਆਂ ਖਤਮ ਕਰ ਦਿਆਂ ਤੈਨੂੰ ਤੇ ਮੁੜ ਕੇ ਅਗਲਾ ਪੁੱਛੂ ਦੁਨੀਆ ਜਦੋਂ ਪੁੱਛੂਗੀ ਵੀ ਇਹਨੇ ਇਹਨੂੰ ਮਾਰਿਆ ਕਿਉਂ ਫਿਰ ਮੇਰੇ ਕੋਲੇ ਸਬੂਤ ਹੋਊ ਵੀ ਇਹਨੇ ਗਲੇਲ ਮਾਰੀ ਸੀ ਅਗਲਾ ਤੇ ਚਾਹੁੰਦਾ ਤੂੰ ਗਲੇਲ ਮਾਰੇ ਤੇ ਮੈਂ ਤੈਨੂੰ ਖਤਮ ਕਰਾਂ ਅਗਲਾ ਤੇ ਚਾਹੁੰਦਾ ਸਾਬਤ ਕਰੂ ਅਗਲਾ ਤੇਰੀ ਗਲੇਲ ਮਾਰੀ ਨੂੰ ਸਾਬਤ ਕਰ ਦੂ ਵੀ ਤੈਂ ਮਾਰਿਆ ਸੀ ਜਿਵੇਂ ਹੁਣ ਆ ਪਿੱਛੇ ਜੇ ਉਹ ਹੋਇਆ ਨੀ ਉੱਥੇ ਆ ਪਿੱਛੇ ਜੇ ਜਦੋਂ ਕਹਿੰਦੇ ਅਨਕਾਊਂਟਰ ਕਰ ਦਿੱਤਾ ਗਿਆ ਪੁਲਿਸ ਵੱਲੋਂ ਹੋਇਆ ਨੀ ਬਲਾਤਕਾਰ ਦਾ ਚੱਕਰ ਚੱਲ ਰਿਹਾ ਨੀ ਪਤਾ ਨਾ ਤੁਹਾਨੂੰ ਸਾਰਿਆਂ ਨੂੰ ਉਹਦੇ ਵਿੱਚ ਕੀ ਕਹਿੰਦੇ ਆ ਕਹਿੰਦੇ ਉਹਨਾਂ ਨੇ ਸਾਡੇ ਤੇ ਹੱਥ ਚੱਕਿਆ ਸੀ ਹਥਿਆਰ ਚੱਕਣ ਲੱਗੇ ਖੋਣ ਲੱਗੇ ਅਸੀਂ ਫਿਰ ਖਤਮ ਕਰਤੇ ਸਾਰੇ ਜਸਟੀਫਾਈ ਹੋ ਗਿਆ ਕਿ ਨਹੀਂ ਕਲੀਅਰ ਹੋ ਗਿਆ ਕਿ ਨਹੀਂ ਪਬਲਿਕ ਦੇ ਵਿੱਚ ਵੀ ਜਦੋਂ ਅਗਲੇ ਨੇ ਫਿਰ ਮਾਰਨਾ ਹੀ ਸੀ ਕਰੂ ਕੀ ਅਗਲਾ ਸੁਣੋ ਭਰਾਵੋ ਮੇਰਿਓ ਗੁਲੇਲ ਅਗਲਾ ਕਹਿੰਦਾ ਤੂੰ ਮੇਰੇ ਮਾਰ ਤੇ ਮੈਂ AK-47 ਚਲਾ ਦਾਂ ਤੇ ਮੁੜ ਕੇ ਫਿਰ ਮੈਂ ਕਹਿ ਦੂੰ ਵੀ ਇਹਨੇ ਗੁਲੇਲ ਮਾਰੀ ਸੀ ਜਦੋਂ ਸਾਨੂੰ ਸਾਡਾ ਘਾਣ ਕਰਨਾ ਹੁੰਦਾ ਨਾ ਅਗਲੇ ਨੇ ਸਾਡਾ ਘਾਣ ਕਰਨਾ ਹੁੰਦਾ ਉਦੋਂ ਫਿਰ ਸਾਨੂੰ ਹਥਿਆਰ ਫੜਾ ਦਿੰਦੇ ਨੇ ਆਖੋ ਸਤਨਾਮ ਉਦੋਂ ਅਗਲੇ ਫੜਾ ਦਿੰਦੇ ਨੇ ਚੱਕ ਮਾਰ ਸਾਨੂੰ ਫਿਰ ਫੜਨਗੇ ਤੇ ਥੋੜੇ ਜਿਹੇ ਤੇ ਫਿਰ ਲੱਖਾਂ ਹੀ ਖਤਮ ਕਰ ਦੇਣੇ ਲੱਖਾਂ ਖਤਮ ਕਰਾਂਗੇ ਤੁਹਾਡੇ ਇੱਕ ਪੀੜ੍ਹੀ ਖਤਮ ਕਰ ਦਿਆਂਗੇ ਇੱਕ ਪੂਰੀ ਨੀ ਪੂਰੀ ਪੀੜ੍ਹੀ ਖਤਮ ਕਰ ਦਿਆਂਗੇ ਅਵੇਅਰ ਕਰਨਾ ਪੈਣਾ ਦਿਮਾਗ ਚਲਾਉਣੇ ਪੈਣੇ ਨੇ ਭਰਾਵੋ ਸਮਾਂ ਅੱਜ ਵਿਚਾਰਾਂ ਦਾ ਹੈ ਅੱਜ ਹਥਿਆਰਾਂ ਦਾ ਨਹੀਂ ਭਰਾਵੋ ਅੱਜ ਪੜ੍ਹਾਈ ਕਰੋ ਅੱਗੇ ਜਾਓ ਜੱਜ ਬਣੋ ਵਕੀਲ ਬਣੋ ਮਿਹਨਤਾਂ ਕਰੋ ਇੱਥੇ ਨੌਕਰੀਆਂ ਮਿਲਦੀਆਂ ਲਓ ਬਾਹਰ ਜਾਓ ਪਰ ਤਰੱਕੀ ਕਰੋ ਦਿਮਾਗ ਖੋਲੋ ਜਿੰਨਾ ਅੱਗੇ ਜਾ ਸਕਦੇ ਹੋ ਮਿਹਨਤ ਕਰੋ ਜ਼ਿੰਮੇਵਾਰ ਬਣੋ ਆਪਣੀਆਂ ਲੱਤਾਂ ਤੇ ਭਾਰ ਪਾਓ ਜ਼ਿੰਮੇਵਾਰੀਆਂ ਆਪਣੀਆਂ ਚੱਕੋ ਤਕੜੇ ਹੋਵੋ ਸਾਡੀ ਲੀਡਰਸ਼ਿਪ ਨੇ ਬਥੇਰਾ ਸਾਡਾ ਘਾਣ ਕਰਾਇਆ ਅੱਗੇ ਨਾ ਕਰੋ ਹੋ ਜਾਏ ਕਿਤੇ ਇਹ ਤੇ ਚਾਹੁੰਦੇ ਹੀ ਹੈ ਅੱਜ ਦੇ ਸਮੇਂ ਦੇ ਵਿੱਚ ਵੀ ਅਗਲੇ ਇਦਾਂ ਦੀਆਂ ਗੱਲਾਂ ਕਰਦੇ ਆ ਤਾਂ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਆਪਣੇ ਆਪ ਨੂੰ ਕਾਇਮ ਕਰਿਓ ਤਕੜੇ ਕਰਿਓ ਪੜ੍ਹਾਈਆਂ ਕਰਿਓ ਮਿਹਨਤਾਂ ਕਰਿਓ ਤੇ ਕਹਿੰਦੇ ਜਿਹੜੇ ਉਹ ਬੁੱਢੇ ਹੈ ਉਹ ਬਾਲਕ ਕਿਵੇਂ ਹੈ ਕਹਿੰਦੇ ਬਾਲਕ ਬਿਰਧ ਹੈ ਉਹ ਜਵਾਨ ਵੀ ਬਿਰਧ ਹੈ ਜਿਹੜਾ ਸਮਝਣਾ ਨਹੀਂ ਚਾਹੁੰਦਾ ਜਿਹੜਾ ਬਦਲਣਾ ਨਹੀਂ ਚਾਹੁੰਦਾ ਲੋ ਫੇਰ ਸੁਣਿਓ ਪੰਕਤੀ ਹਾਂਜੀ
ਮਨ ਮੁਖ ਬਾਲਕ ਬਿਰਧ ਸਮਾਨ ਹੈ ਜਿੰਨਾ ਅੰਤਰ ਹਰ ਸੁਰਤ ਨਾਹੀ।
ਕਹਿੰਦੇ ਇਹਦੇ ਗਿਆਨ ਹੀ ਨੀ, ਇਹਦਾ ਦਿਮਾਗ ਹੀ ਨੀ ਕੰਮ ਕਰਦਾ। ਕਹਿੰਦੇ ਇਹ ਇਹ ਜਿਹੜਾ ਬਾਲਕ ਹੈ ਇਹ ਬੁੱਢਾ ਲੱਗਦਾ ਮੈਨੂੰ, ਇਹਦਾ ਦਿਮਾਗ ਹੀ ਨੀ ਕੰਮ ਕਰਦਾ। ਉਹ ਬੁੱਢਾ ਮੈਨੂੰ ਜਵਾਨ ਲੱਗਦਾ ਸੀ ਤੇ ਆ ਜਵਾਨ ਮੈਨੂੰ ਬੁੱਢਾ ਲੱਗਦਾ। ਕਹਿੰਦੇ ਲੈ ਇਹ ਸਮਝਦਾ ਹੀ ਨੀ, ਇਹ ਬੁੱਢਾ ਲੱਗਦਾ, ਇਹ ਨਵਾਂ ਲੈਣੇ ਨੀ ਚਾਹੁੰਦਾ ਕੋਈ, ਨਵਾਂ ਕਾਹਦਾ, ਇਹ ਤਾਂ ਪੁਰਾਣਾ, ਇਹ ਤਾਂ ਪੁਰਾਣੇ ਤੇ ਸਟੱਕ ਹੋ ਗਿਆ, ਇਹ ਤੇ ਪੁਰਾਣਾ ਹੈ, ਇਹ ਨਵਾਂ ਤੇ ਬਦਲ ਲੈਣਾ ਹੀ ਨੀ ਚਾਹੁੰਦਾ, ਬਦਲਣਾ ਹੀ ਨੀ ਚਾਹੁੰਦਾ। ਅੱਗੇ
ਵਿੱਚ ਹੋ ਮੈਂ ਕਰਮ ਕਮਾਵਦੇ ਸਭ ਧਰਮ ਰਾਏ ਕਹਿ ਜਾਹੀ।
ਕਹਿੰਦੇ ਭਾਈ ਇਹ ਈਗੋ ਦਾ ਮਾਰਿਆ ਹੋਇਆ, ਹੋਮੇ ਦਾ ਮਾਰਿਆ ਹੋਇਆ, ਇਹ ਬਦਲਣਾ ਚਾਹੁੰਦਾ ਨਹੀਂ, ਇਹ ਧਰਮ ਰਾਏ ਕੇ ਜਾਣਗੇ। ਧਰਮ ਰਾਏ ਜਾਣ ਦਾ ਮਤਲਬ ਕੀ ਹੈ, ਇਹ ਕੁਦਰਤੀ ਨਿਯਮਾਂ ਮੁਤਾਬਕ ਦੁਖੀ ਹੋਣਗੇ, ਪਰੇਸ਼ਾਨ ਹੋਣਗੇ ਮਾੜੀ ਸੋਚ ਕਰਕੇ। ਧਰਮ ਰਾਜਾ ਕਿੱਥੇ ਹੈ, ਨਾਨਕ ਜੀ ਉਪਾਏ ਕਹਿ ਲਿਖ ਨਾਵੇ ਧਰਮ ਬਹਾਲਿਆ। ਧਰਮ ਰਾਜਾ ਨਾਲ ਹੀ ਬੈਠਾ ਸਾਡੀ ਜਿੰਦ ਦੇ, ਆ ਕੁਦਰਤ ਦਾ ਕਾਨੂੰਨ ਸਾਡੇ ਲਈ ਧਰਮ ਹੈ, ਨਿਯਮ ਹੈ, ਇਹ ਸਜ਼ਾ ਦਿੰਦਾ ਜਦੋਂ ਬੰਦਾ ਗਲਤ ਕੰਮ ਕਰਦਾ ਕੋਈ। ਧਰਮ ਰਾਜਾ ਨਾਲ ਹੀ ਬੈਠਾ ਹੈ, ਕੁਦਰਤ ਦਾ ਸਿਸਟਮ ਹੈ, ਜਦੋਂ ਮੈਂ ਗਲਤ ਤੁਰਿਆ। ਹੁਣ ਵੇਖਿਓ ਸੁਣੋ, ਗ੍ਰੈਵਿਟੀ ਦਾ ਸਿਸਟਮ ਹੈ, ਇੱਕ ਪੈਰ ਰੱਖਿਓ ਇੱਕ ਚੱਕਿਓ, ਇੱਕ ਰੱਖਿਓ ਇੱਕ ਚੱਕਿਓ, ਏਦਾਂ ਤੁਰਿਓ, ਗ੍ਰੈਵਿਟੀ ਦਾ ਨਿਯਮ ਤੋੜ ਦਿਓ। ਧਰਮ ਰਾਜਾ ਇੱਥੇ ਬੈਠਾ, ਮਾੜਾ ਜਿਹਾ ਪੈਰ ਇੱਕ ਤੇ ਉੱਪਰ ਹੋਣਾ, ਦੂਜਾ ਵੀ ਇਹ ਐਂ ਕਰਦੀ ਠਾ ਥੱਲੇ ਡਿੱਗੇਗਾ, ਮਿੰਟ ਚ ਸਜ਼ਾ ਦੇ ਦਿੰਦਾ। ਇਹ ਹੈ ਧਰਮ ਰਾਜਾ, ਇਹ ਕੁਦਰਤ ਦਾ ਕਾਨੂੰਨ ਹੈ, ਇੱਕ ਮਿੰਟ ਚ ਸਜ਼ਾ ਦੇ ਦੇ। ਇੱਥੇ ਹੀ ਨਿਯਮਾਂ ਨੂੰ ਸਮਝ ਕੇ ਚੱਲੀ, ਨਾਲ ਹੀ ਬੈਠਾ ਧਰਮ ਰਾਜਾ, ਜਿੱਥੇ ਨਿਯਮ ਤੋੜਿਆ ਠਾ ਮਾਰੂ ਥੱਲੇ ਚੱਕ ਕੇ, ਗਲਤੀ ਕੀਤੀ ਨੀ ਸਜ਼ਾ ਦਿੱਤੀ, ਨਾਲ ਦੀ ਨਾਲ ਸਜ਼ਾ। ਗਲਤ ਕੰਮ ਕਰ ਲੈ ਦਿਮਾਗ ਚੋਦੀ ਬਹਿ ਜੂ, ਚੋਰੀ ਫੜੀ ਨਾ ਜਾਏ, ਚੋਰੀ ਫੜੀ ਨਾ ਜਾਏ, ਲੈ ਬਹਿ ਕੇ ਸਜ਼ਾ ਦੇ ਤੀ। ਕਈ ਬੰਦੇ ਪੀਂਦੇ ਨੀ, ਚੋਰੀ ਪੀ ਲਿਓ ਉਦੋਂ ਹੀ ਸਜ਼ਾ ਮਿਲ ਗਈ, ਪਤਾ ਹੀ ਨਾ ਲੱਗ ਜੇ, ਪਤਾ ਹੀ ਨਾ ਲੱਗ ਜੇ, ਲੈ ਮਿਲ ਗਈ ਸਜ਼ਾ। ਘਰ ਵਾਲੀ ਨੂੰ ਧੋਖਾ ਦੇਣਾ ਸ਼ੁਰੂ ਕਰ ਦਿਓ, ਉਦਣ ਹੀ ਦਿਮਾਗ ਚ ਬਹਿ ਜੂ ਵੀ ਗਲਤ ਕੰਮ ਕਰਤੇ ਲਿਆ, ਹੁਣ ਜੇ ਪਤਾ ਲੱਗ ਗਿਆ, ਹੁਣ ਜੇ ਪਤਾ ਲੱਗ ਗਿਆ, ਲੈ ਮਿਲ ਗਈ ਸਜ਼ਾ। ਹੁਣ ਨੀਂਦ ਹਰਾਮ ਹੈ, ਹੁਣ ਬੀਪੀ ਦੀ ਦਵਾਈ ਲੈਣੀ ਪੈਣੀ ਹੈ, ਹੁਣ ਸ਼ੂਗਰ ਵੀ ਹੋ ਸਕਦੀ ਹੈ, ਹੁਣ ਰੋਗ ਸਾਰੇ ਹੀ ਲੱਗ ਸਕਦੇ ਆ। ਕਿਉਂ? ਕਿਉਂਕਿ ਗਲਤੀ ਕਰਤੀ, ਉਹ ਨਾਲ ਹੀ ਬੈਠਾ। ਲੈ ਜਾਓ ਇੱਥੋਂ ਕਿਸੇ ਦਾ ਮੋਟਰਸਾਈਕਲ ਚੋਰੀ ਕਰਕੇ, ਦਿਲ ਐਂ ਧੜਕੀ ਜੋ ਹਾਏ ਹੋਏ, ਪਤਾ ਨਾ ਲੱਗ ਜੇ, ਪਤਾ ਨਾ ਲੱਗ ਜੇ, ਪਤਾ ਨਾ ਲੱਗ ਜੇ, ਮਿਲ ਗਈ ਸਜ਼ਾ। ਨਾਲ ਹੀ ਗਲਤੀ ਕਰ ਲਓ ਨਾਲ ਹੀ। ਤਾਂ ਕਰਕੇ ਭਰਾਵੋ ਨਿਯਮ, ਉਹ ਧਰਮ ਰਾਏ ਦੇ ਜਾਣ ਦਾ ਮਤਲਬ ਹੈ ਵੀ ਇਹੋ ਜਿਹੜੇ ਬੰਦੇ ਸਮਝ ਨਹੀਂ ਲੈਂਦੇ, ਫਿਰ ਇਹਦੇ ਤੋਂ ਸਜ਼ਾ ਤੇ ਭੋਗਦੇ ਹੀ ਹੈ। ਫਿਰ ਉਹ ਅੱਗੇ
ਗੁਰਮੁਖ ਹੱਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਏ।
ਉਹ ਨਿਰਮਲ ਜੀਵਨ ਆਪਣਾ ਬਣਾ ਲੈਂਦੇ ਆ ਅਕਲ ਲੈ ਕੇ ਜਿਹੜੇ ਗੁਰਮੁਖ ਨੇ। ਅੱਗੇ
ਉਹਨਾਂ ਮਹਿਲ ਪਤੰਗ ਨਾ ਲਗਈ ਜੇ ਚੱਲਣ ਸਤਿਗੁਰ ਪਾਏ।
ਸੱਚਾ ਗਿਆਨ ਲੈ ਕੇ ਆਪਣੀ ਜ਼ਿੰਦਗੀ ਜਿਉਣ ਤੇ ਮੈਲ ਤੋਂ ਦਾਗਾਂ ਤੋਂ ਬਚੇ ਰਹਿੰਦੇ ਆ। ਅੱਗੇ
ਮਨ ਮੁਖ ਝੂਠ ਨਾ ਉਤਰੇ ਜੇ ਸੋ ਧੋਵਣ ਪਾਏ।
ਲੱਖਾਂ ਨਹਾਈ ਜਾਣੇ ਹੋ ਜੇ ਬੰਦੇ ਦਿਮਾਗ ਨੀ ਜਿੰਨਾ ਚਿਰ ਖੋਲਦੇ, ਅਕਲ ਨੀ ਲੈਂਦੇ, ਕਹਿੰਦੇ ਝੂਠੇ ਹੀ ਰਹਿੰਦੇ। ਅੱਗੇ
ਨਾਨਕ ਗੁਰਮੁਖ ਮਿਲੇ ਗੁਰ ਕੈ ਅੰਕ ਸਮਾਏ।
ਗੁਰਮੁਖ ਜਿਹੜੇ ਨੇ ਗੁਰੂ ਨਾਲ ਜੁੜੇ ਰਹਿੰਦੇ ਨੇ, ਉਹਦੇ ਨਾਲ ਪ੍ਰੀਤ ਰੱਖਦੇ ਨੇ, ਪਿਆਰ ਰੱਖਦੇ ਨੇ, ਗਲਵੱਕੜੀ ਪਾਉਂਦੇ ਨੇ, ਅਕਲ ਵਾਲੇ ਬਣੇ ਰਹਿੰਦੇ ਨੇ, ਇੱਦਾਂ ਕਹਿ ਲਓ ਸਮਝਦਾਰ ਬਣ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਤੇ ਮਨਮੁਖ ਭਟਕਦੇ ਰਹਿੰਦੇ ਆ, ਆਉਣੀ ਜਾਣੀ ਲੱਗੀ ਰਹਿੰਦੀ ਹੈ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਹੁਣ ਆਨੰਦ ਸਾਹਿਬ ਪੜ੍ਹਦੇ ਹਾਂ, ਪਰ ਦੋ ਦੋ ਕੁ ਮਿੰਟ ਦੇ ਟਕਾ ਰੱਖੋ। ਸ਼ੁਕਰ ਕਰੋ ਮੀਂਹ ਨਹੀਂ ਪਿਆ, ਜੇ ਪੈ ਜਾਂਦਾ ਵਿੱਚ ਹੀ ਖਲਾਰਾ ਪੈ ਜਾਣਾ ਸੀ ਅੱਜ, ਤੇ ਬਚਾਅ ਹੋ ਗਿਆ ਕਿ ਨਹੀਂ ਹੋ ਗਿਆ, ਵੇਖੋ ਕਿੰਨਾ ਹੋ ਗਿਆ, ਗੱਲ ਬਣ ਗਈ। ਜੇ ਜੇ ਆਪਾਂ ਕਰਾਮਾਤ ਬਣਾਉਣੀ ਹੋਵੇ, ਮੈਂ ਨਾ ਅੰਦਰ ਹੀ ਅਰਦਾਸ ਕਰੀ ਸੀ ਅੱਜ ਨਾ ਪਾਵੇ, ਵੇਖੋ ਧਰਮ ਰਾਜ ਦੀ ਪੇਸ਼ ਹੀ ਨੀ ਚੱਲੀ, ਇੰਦਰ ਦੀ ਸੱਚ ਇਹ ਇਹ ਮਹਿਕਮਾ ਇੰਦਰ ਕੋਲੇ ਆ ਮੀਂਹ ਵਾਲਾ, ਵੇਖੋ ਹੋ ਗਿਆ ਕੰਮ। ਬੀਬੀਆਂ ਨੇ ਕਹਿਣਾ ਵਾਹਿਗੁਰੂ 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 ਭਾਈ ਵਾਹਿਗੁਰੂ, ਬੀਬੀਆਂ ਨੇ ਮਿੰਟ ਚ ਲੱਗ ਜਾਣਾ ਕਹਿਣ ਵੀ ਆਹ ਤੇ ਬਣ ਗਈ ਗੱਲ। ਵੇਖ ਲਓ ਜਿੰਨਾ ਚਿਰ ਕੀਰਤਨ ਹੋਇਆ ਉਹਨਾਂ ਚਿਰ ਨੀ ਮੀਂਹ ਨੇੜੇ ਆਇਆ। ਹੁਣ ਸ਼ਾਮ ਨੂੰ ਕਣੀਆਂ ਵੈਸੇ ਆ ਹੀ ਜਾਂਦੀਆਂ ਹੁੰਦੀਆਂ, ਲਵੇ ਲੋ ਹੁਣ ਹੋ ਗਿਆ ਉਦੀ ਹੋ ਜਾਣਾ ਨਾ ਕੰਮ, ਇੱਦਾਂ ਇੱਦਾਂ ਹੀ ਗੱਲਾਂ ਬਣ ਜਾਂਦੀਆਂ, ਸਟੋਰੀਆਂ ਬਣ ਜਾਂਦੀਆਂ। ਭਰਾਵੋ ਮੈਂ ਖੜਾ, ਮੈਂ ਇੱਦਾਂ, ਮੈਨੂੰ ਕਿਸੇ ਨੇ ਉਹ ਦਿੱਤਾ ਡੱਬਾ ਤੇ ਮੈਂ ਐ ਵੰਡਣ ਲੱਗਿਆ, ਇੱਕ ਮੈਨੂੰ ਦੇਤਾ, ਇੱਕ ਇਹਨੂੰ ਦੇਤਾ, ਇੱਕ ਇਹਨੂੰ, ਇੱਕ ਨੂੰ ਮੈਂ ਕਿਹਾ ਜਰਦਾ ਨਾ ਖਾਇਆ ਕਰੋ ਛੱਡ ਤੇ ਮਾੜਾ, ਉਹ ਤੇ ਬਾਹਰ ਰੌਲਾ, ਅੰਤਰ ਜਾਮੀ ਨੇ ਕਹਿੰਦਾ, ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਮੈਂ ਜਰਦਾ ਖਾਣਾ। ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ? ਉਹ ਫਿਰ ਕਹਿੰਦਾ ਐ ਮੈਂ ਬਾਹਰ ਨਿਕਲਣਾ ਕੀ ਹੋ ਗਿਆ? ਕਹਿੰਦਾ ਜੀ ਦਿਲ ਦੀ ਜਾਣ ਲਈ ਮੈਂ ਰਾਤ ਐ ਹੱਫੜਿਆ ਫਿਰੇ। ਉਹ ਮੈਂ ਕਿਹਾ ਤੇਰੇ ਹੱਥ ਤੇ ਚਿੱਟੀ ਕਲੀ ਲੱਗੀ ਤਲੀ ਦੇ, ਮੈਂ ਜਦੋਂ ਤੈਨੂੰ ਮੈਂ ਜਦੋਂ ਲੱਡੂ ਦੇਣ ਲੱਗਿਆ ਸੀ ਨਾ, ਮੈਂ ਵੇਖ ਲਿਆ ਸੀ ਵੀ ਇਹ ਹੱਥ ਤੇ ਕਲੀ ਲੱਗੀ ਚਿੱਟੇ, ਉਹ ਧੋ ਕੇ ਨੀ ਆਇਆ ਚੰਗੀ ਤਰ੍ਹਾਂ, ਮੈਂ ਅੰਤਰਜਾਮੀ ਬਣ ਗਿਆ ਨਾਲੇ। ਹੁਣ ਉਹ ਕਿਉਂਕਿ ਸਾਡੇ ਬੰਦੇ ਮੰਨਦੇ ਹੀ ਉਹਨਾਂ ਨੂੰ ਹੈ ਜੀ। ਬਾਬਾ ਜੀ ਫਿਰ ਕਿੱਦਾਂ ਪਿਛਲੇ ਜਨਮਾਂ 'ਚ ਮੈਂ ਕਹਿੰਦਾ ਆਪਾਂ ਇਕੱਠੇ ਹੀ ਭਗਤੀ ਕਰਦੇ ਰਹੇ ਹਾਂ ਪੁਰਾਣੇ, ਕਹੇਗਾ ਆਹ ਬਾਬਾ ਜੀ ਨੇ ਬਹੁਤ ਵਧੀਆ, ਜੇ ਮੈਨੂੰ ਮੈਨੂੰ ਕੀ ਪਤਾ ਕਿੱਥੇ ਕਿੱਥੋਂ ਆਇਆ ਤੂੰ, ਮੈਂ ਕਿੱਥੋਂ ਆਇਆ, ਕਿੱਧਰ ਨੂੰ ਜਾਵਾਂਗੇ ਕਿੱਧਰ ਨੂੰ ਨਹੀਂ, ਲੈ ਇਹਨਾਂ ਨੂੰ ਕੀ ਪਤਾ। ਉਹਨੂੰ ਐਂ ਕਹਿੰਦੇ ਆ ਜਿਹੜਾ ਬੰਦਾ ਕਮਲਾ ਕਰੇ ਜ਼ਿਆਦਾ, ਉਹਨੂੰ ਕਹਿਣਗੇ ਵਧੀਆ ਇਹ ਸਾਡੇ ਲਈ ਠੀਕ ਹੈ, ਜੇ ਗੱਲ ਕਰੋ ਅਕਲ ਦੀ ਐਂ ਕਰੋ ਐਂ ਕਰੋ ਨਹੀਂ ਜੀ ਇਹ ਸਾਡੇ ਲਈ ਠੀਕ ਹੈ। ਸੋ ਇਸ ਕਰਕੇ ਭਾਈ ਆਪਣੇ ਦਿਮਾਗ ਚਲਾਓ, ਜਿੰਨੇ ਝੱਲੇ ਸਾਡੇ ਪੱਲੇ, ਜਿੰਨੇ ਬਹੁਤੇ ਕਮਲੇ ਹੁੰਦੇ ਆ ਸਾਡੇ ਚ, ਉਨੀ ਉਹ ਬ੍ਰਹਮ ਗਿਆਨੀ ਬਣ ਜਾਂਦੇ ਆ। ਸਾਡੀ ਦੁਨੀਆ ਉਹਨਾਂ ਨੂੰ ਇਦਾਂ ਹੀ ਸਮਝਦੀ ਹੈ। ਦਿਮਾਗ ਖੋਲਣ ਦੀ ਲੋੜ ਹੈ, ਅਕਲ ਨਾਲ ਚੱਲਣ ਦੀ ਲੋੜ ਹੈ, ਅੱਖਾਂ ਖੋਲ ਕੇ ਜ਼ਿੰਦਗੀ ਜਿਉਵੋ, ਭਟਕਦੇ ਨਾ ਫਿਰਿਓ, ਆਪਣਾ ਜੀਵਨ ਸੋਹਣਾ ਬਣਾਇਓ। ਖਮਾਣੋ ਵਿੱਚ ਉਪਰਾਲਾ ਕੀਤਾ ਵੀਰਾਂ ਨੇ ਪਿਛਲੇ ਸਾਲ ਕੁ ਤੋਂ ਮਗਰ ਹੋਏ ਸੀ, ਕਹਿੰਦੇ ਪ੍ਰੋਗਰਾਮ ਖਮਾਣੋ ਚ ਕਰਾਉਣਾ ਹੀ ਕਰਾਉਣਾ ਹੈ, ਐਤਕੀ ਹੋ ਗਿਆ, ਬਹੁਤ ਚੜ੍ਹਦੀ ਕਲਾ ਨਾਲ ਹੋਇਆ। ਚਲੋ ਮੈਨੂੰ ਤੇ ਇਹ ਲੱਗਦਾ ਵੀ ਆਖਰੀ, ਸ਼ਾਇਦ ਅਗਲੀ ਵਾਰ ਤੱਕ ਪ੍ਰੋਗਰਾਮ ਨਾ ਕਰ ਸਕੀਏ, ਜਿਹੜੇ ਅਕਾਲ ਤਖ਼ਤ ਵਾਲੇ ਛੁਰੀਆਂ ਚੱਕੀ ਫਿਰਦੇ ਆ, ਕੁਹਾੜੇ ਤਿੱਖੇ ਕਰੀ ਫਿਰਦੇ ਆ, ਉਹ ਮਹੀਨੇ ਦੋ ਮਹੀਨਿਆਂ ਤੱਕ ਉਹਨਾਂ ਨੇ ਕਰ ਹੀ ਦੇਣਾ ਕੰਮ, ਮੈਨੂੰ ਪਤਾ। ਅੱਜ ਵੀ ਚਿੱਠੀ ਆਈ ਸਾਨੂੰ ਅਕਾਲ ਤਖ਼ਤ ਸਾਹਿਬ ਦੇ ਬੰਦਿਆਂ ਦੀ ਵੀ ਆਓ ਜੀ ਮੀਟਿੰਗ ਕਰੋ ਜੀ, ਗੱਲ ਕਰੋ ਜੀ, ਤੇ ਉਹ ਤੇ ਮੈਨੂੰ ਪਤਾ ਹੀ ਹੈ ਵੀ ਜਿਹੜਾ ਉਹਨਾਂ ਨੇ ਫੈਸਲਾ ਕਰਨਾ ਹੈ, ਗਰਾਊਂਡ ਬਣਾਉਣੀ ਹੈ, ਗਰਾਊਂਡ ਪੂਰੀ ਤਰ੍ਹਾਂ ਤਿਆਰੀ ਕਰਨੀ ਹੈ ਵੀ ਪਹਿਲਾਂ ਐ ਗੱਲਾਂ ਬਾਤਾਂ ਜੀਆਂ ਕਰਨਗੇ, ਫਿਰ ਕਹਿਣਗੇ ਆ, ਤੇ ਮੈਂ ਕਹਿ ਦੇਣਾ ਵੀ ਜੇ ਤੁਹਾਡੇ ਅੱਗੇ ਝੁਕਣਾ ਸੀ, ਮੈਨੂੰ ਪਤਾ ਤੁਹਾਡਾ ਸਿਸਟਮ ਕੀ ਹੈ, ਜਥੇਦਾਰੀ ਸਿਸਟਮ ਕੀ ਹੈ, ਕਿਹੜੇ ਸਿੱਖ ਨੂੰ ਨਹੀਂ ਪਤਾ, ਜਿਹਦੀਆਂ ਜੇਬਾਂ ਚੋਂ ਨਿਕਲਦੇ ਨੇ ਕਿਹਨੂੰ ਨਹੀਂ ਪਤਾ, ਇਹ ਢਾਂਚਾ ਕਿਵੇਂ ਚੱਲਦਾ ਕਿਹਨੂੰ ਨਹੀਂ ਪਤਾ, ਆਪਣਿਆਂ ਦੀਆਂ ਕੱਛ ਵਿੱਚ ਤੇ ਦੂਜੇ ਦੀਆਂ ਹੱਥ 'ਚ ਰੱਖਦੇ ਨੇ ਕਿਹਨੂੰ ਨਹੀਂ ਪਤਾ, ਪਤਾ ਹੈ ਨਾ ਸਾਰਿਆਂ ਨੂੰ, ਸਭ ਨੂੰ ਪਤਾ। ਤੇ ਜੇ ਮੈਂ ਐ ਮੁਜਰਮ ਬਣ ਕੇ ਖੜ ਜਾ, ਹਾਂਜੀ ਤੁਸੀਂ ਸਭ ਠੀਕ ਹੀ ਕਹਿੰਦੇ ਹੋ, ਫਿਰ ਲੋਕਾਂ ਨੇ ਮੈਨੂੰ ਕਹਿਣਾ ਵੀ ਇੰਨੇ ਸਾਲ ਐਵੇਂ ਹੀ ਰੌਲਾ ਪੈਂਦਾ ਰਿਹਾ, ਬੰਦਾ ਖੜਨਾ ਚਾਹੀਦਾ, ਕਾਇਮ ਰਹਿਣਾ ਚਾਹੀਦਾ, ਤੇ ਜਿੱਦੇ ਤੇਰੇ ਤੇ ਮੌਕਾ ਆਇਆ ਸੀ ਆਪਣੀਆਂ ਸਟੇਜਾਂ ਬਚਾ ਲਈਆਂ, ਬੱਲੇ ਬੱਲੇ ਬਚਾ ਲਈ, ਇਕੱਠ ਬਚਾ ਲਿਆ ਦੁਨੀਆਂ 'ਚ ਮੇਰੀ ਬੱਲੇ ਬੱਲੇ ਆ। ਮੈਂ ਕਹਿੰਦਾ ਪਿਆਰਿਓ ਅੱਜ ਆ ਜਾਂਦਾ ਕੱਲ ਜਾਵੇ, ਪਰ ਜਿਹੜਾ ਸਟੈਂਡ ਹੈ ਉਹਦੇ ਤੇ ਰਹਿਣਾ ਹੈ, ਕਾਇਮ ਰਹਿਣਾ, ਤਕੜੇ ਰਹਿਣਾ, ਜਿਹੜੀਆਂ ਗੱਲਾਂ ਕਹੀਆਂ ਉਹਦੇ ਤੇ ਸਟੈਂਡ ਕਰੀਏ, ਆਪਣੇ ਆਪ ਨੂੰ ਕਾਇਮ ਕਰੀਏ। ਤੇ ਮੈਂ ਇਹ ਗੱਲ ਉੱਥੇ ਵੀ ਕਹੀ ਹੈ ਵੀ ਇਹ ਕਹਿੰਦੇ ਇਹਨਾਂ ਨੇ ਗਲਤ ਪ੍ਰਚਾਰ ਕੀਤਾ, ਮੈਂ ਪੁੱਛਣਾ ਚਾਹੁੰਦਾ ਵੀ ਜਿਹੜੀਆਂ ਜਿਹੜੇ ਜਿਹੜੇ ਦੀਵਾਨਾਂ ਵਿੱਚ ਤੁਹਾਨੂੰ ਗਲਤ ਪ੍ਰਚਾਰ ਮੇਰਾ ਲੱਗਿਆ, ਉਹ ਦੀਵਾਨਾਂ ਦੀਆਂ ਡੇਟਾਂ ਦੱਸੋ, ਨੈੱਟ ਤੇ ਪਏ ਆ ਸਾਰੇ ਦੀਵਾਨ, ਸਾਰੀ ਸੰਗਤ ਸੁਣ ਲੂ, ਸਾਰਾ ਸਾਰਾ ਦੀਵਾਨ ਸੁਣਨਗੇ ਨਾ ਅਗਲੇ, ਹੁਣ ਜੇ ਨਿੱਕੀ ਜੀ ਗੱਲ ਕੱਟ ਕੱਟ ਕੇ ਸੁਣਾਓਗੇ ਉਹ ਨਹੀਂ, ਸਾਰਾ ਦੀਵਾਨ ਸਾਰੇ ਸੁਣਨਗੇ, ਫਿਰ ਵੇਖਣਗੇ ਵੀ ਵਿੱਚ ਗਲਤ ਕੀ ਕਿਹਾ ਸੀ। ਨਵੀਆਂ ਪੀੜ੍ਹੀਆਂ ਵੇਖਣਗੀਆਂ, ਨਵੇਂ ਬੱਚੇ ਵੇਖਣਗੇ, ਪਤਾ ਤੇ ਲੱਗੇ ਜਿਹੜੀਆਂ ਕਮੇਟੀਆਂ ਕਹਿੰਦੀਆਂ ਗਲਤ ਪ੍ਰਚਾਰ ਹੈ, ਸੰਗਤ ਨੂੰ ਵੀ ਤੇ ਪਤਾ ਲੱਗੇ ਵੀ ਗਲਤ ਕੀ ਹੈ ਇਹਦੇ ਵਿੱਚ। ਸਾਰੀ ਦੁਨੀਆਂ ਵੇਖੇ, ਡੇਟਾਂ ਦੱਸੋ ਕਿਹੜੇ ਜਗ੍ਹਾ ਕਿੱਥੇ ਕਿੱਥੇ ਦੀਵਾਨ ਲੱਗੇ ਸੀ ਭਰਾਵੋ। ਅਗਲਿਆਂ ਨੇ ਸ਼ਬੀਲ ਲਾ ਕੇ ਮੂੰਹ ਬੰਦ ਕਰਨਾ ਚਾਹਿਆ, ਹੋਇਆ ਨਹੀਂ, ਹੁਣ ਅਗਲਿਆਂ ਨੇ ਵੇਖਿਆ ਵੀ ਜੇ ਉੱਥੇ ਬੰਦ ਨਹੀਂ ਹੋਇਆ ਆ ਸਿਸਟਮ ਹੀ ਬੰਦ ਕਰ ਦਿਓ, ਅਕਾਲ ਤਖ਼ਤ ਸਾਹਿਬ ਵਾਲੇ ਕਰਕੇ ਪਰੇ ਪੰਥ ਚੋਂ ਬਾਹਰ ਕੱਢੋ, ਤੇ ਜਿਹੜੇ ਪੰਥ ਚੋਂ ਛੇਕੇ ਜਾਂਦੇ ਆ ਫਿਰ ਥੋੜੇ ਜਿਹੇ ਬੰਦੇ ਹੁੰਦੇ ਆ ਜਿਹੜੇ ਕਹਿੰਦੇ ਨਾਲ ਤੁਰ ਪੈਣ। ਹੁਣ ਵੇਖੋ ਨਾ, ਸੁਣੋ, ਇੱਕ ਫੋਟੋ ਲਾ ਦਿਓ ਮੇਰੀ, ਇੱਕ ਲਾ ਦਿਓ ਜਥੇਦਾਰਾਂ ਦੀ, ਅਗਲਾ ਕਵੇ ਕਿਹਦੇ ਵੱਲੋਂ ਜੀ, ਤੇ ਜ਼ਿਆਦਾਤਰ ਲੋਕ ਕੀ ਕਹਿਣਗੇ ਬੋਲੋ ਜਰਾ, ਆਪਣੇ ਨਾਲ ਇੱਦਾਂ ਕਹਿਣਗੇ, 80% ਕਹਿਣਗੇ ਇਹਨਾਂ ਨਾਲ। ਪਰ ਹੁਣ ਐਂ ਕਰੋ ਜਥੇਦਾਰਾਂ ਦੀ ਫੋਟੋ ਹਟਾ ਦਿਓ, ਅਕਾਲ ਤਖ਼ਤ ਦੀ ਤੇ ਹਰਿਮੰਦਰ ਸਾਹਿਬ ਦੀ ਲਾ ਦਿਓ, ਕਿ ਹੁਣ ਦੱਸੋ ਜੀ ਕਿਹਦੇ ਵੱਲੋਂ। ਇੱਥੇ ਇੱਥੇ ਕੰਬ ਜਾਂਦਾ ਮਨ, ਕੰਮ ਦੋਵਾਂ ਨੇ ਸੇਵ ਹੀ ਕਰਨਾ, ਕਰਨਾ ਉਦੋਂ ਵੀ ਉਹਨਾਂ ਨੇ ਹੀ ਹੈ, ਉਦੋਂ ਫੋਟੋ ਕਿਸੇ ਦੀ ਹੋਰ ਅੱਗੇ ਕਰਦੇ ਨਹੀਂ, ਕਰਦੇ ਫੈਸਲੇ ਆਪ ਹੀ ਨੇ, ਕਰਦੇ ਅਕਾਲ ਤਖ਼ਤ ਦਾ ਨਾਂ ਲੈ ਕੇ, ਕਰਨਾ ਇਹਨਾਂ ਨੇ ਹੀ ਹੁੰਦਾ, ਪਸੰਦ ਇਹਨਾਂ ਨੂੰ ਹੀ ਨਹੀਂ ਹੁੰਦਾ ਭਾਈ, ਪਸੰਦ ਇਹਨਾਂ ਨੂੰ ਹੀ ਨਹੀਂ ਹੁੰਦਾ। ਤਾਂ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਉਹਨਾਂ ਨੇ ਆਪਣਾ ਕੁਹਾੜਾ ਚਲਾਉਣਾ ਹੀ ਹੈ, ਆਪਾਂ ਇਸ ਵਾਰ ਬਹੁਤ ਚਾਅ ਨਾਲ ਬੜੇ ਉਤਸ਼ਾਹ ਨਾਲ ਆਪਾਂ ਸਾਰਿਆਂ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਨੇ, ਪੰਜ ਪਿਆਰੇ ਆਏ ਆ, ਮੈਂ ਜੀ ਆਇਆਂ ਨੂੰ ਕਹਿ ਦਿਆਂ ਨਾਲ ਹੀ ਆਪਾਂ ਫਿਰ ਅਰਦਾਸ ਕਰ ਦਿਆਂਗੇ ਸੰਗਤ ਨੇ ਬੈਠੇ ਰਹਿਣਾ ਜੀ ਪੰਜ ਪਿਆਰੇ ਅੰਮ੍ਰਿਤ ਛੱਕ ਕੇ ਆਈ ਸੰਗਤ ਨੂੰ ਜੀ ਆਇਆਂ ਕਹਿ ਲਈਏ ਟਕਾ ਰੱਖਿਓ ਬਣਾ ਕੇ ਇੱਕ ਮਿੰਟ ਬਸ ਪੰਜ ਪਿਆਰੇ ਬਹਿ ਜਾਣ ਦਿਓ ਪੰਜ ਪਿਆਰੇ ਸਟੇਜ ਤੇ ਆ ਜਾਣਗੇ ਨਾਲ ਹੀ ਮੈਂ ਸਮਾਪਤੀ ਕਰ ਦੇਣੀ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਸਜੇ ਦਾਖਲਾ ਲਿਆ ਆਓ ਪਿਆਰਿਓ ਸਹਿਜ ਪਾਠ ਘਰ ਘਰ ਕਰਿਆ ਕਰੋ ਗੁਰਬਾਣੀ ਪੜ੍ਹਿਆ ਕਰੋ ਗੁਰਬਾਣੀ ਨਾਲ ਆਪ ਜੁੜੋ ਅੱਖਾਂ ਖੁੱਲਣ ਦਿਮਾਗ ਖੁੱਲਣ ਅਕਲ ਆਵੇ ਸਮਝ ਆਵੇ ਗੁਰਬਾਣੀ ਨੂੰ ਸਮਝੀਏ ਤੇ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਬਹੁਤ ਚਾਅ ਨਾਲ ਉਤਸ਼ਾਹ ਨਾਲ ਖਮਾਣੋ ਦੇ ਵਿੱਚ ਪ੍ਰੋਗਰਾਮ ਹੋਇਆ ਸਾਰੀਆਂ ਸੰਗਤਾਂ ਦਾ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਚ ਬੋਲੋ ਅਰਦਾਸ ਜੁੜਦੇ ਆ ਹੁਕਮਨਾਮੇ ਸੁਣ ਕੇ ਫਿਰ ਕਰੋ ਕਰੀ ਚਾਲਾ ਪਾਉਣਾ ਬਾਕੀ ਬੇਨਤੀ ਹੈ ਵੀ ਜੇ ਇਲਾਕਿਆਂ ਚ ਦੀਵਾਨ ਨਾ ਵੀ ਲੱਗ ਸਕਣਗੇ ਕਿਉਂਕਿ ਜਦੋਂ ਇਹ ਛੇਕਣ ਵਾਲਾ ਕੁਹਾੜਾ ਚਲਾਉਂਦੇ ਆ ਫਿਰ ਦੀਵਾਨ ਨਹੀਂ ਲੱਗਦੇ ਦੀਵਾਨਾਂ ਤੇ ਪਾਬੰਦੀ ਹੋ ਜਾਂਦੀ ਹੈ ਪਰ ਇਹ ਹੋਏਗਾ ਜ਼ਰੂਰ ਵੀ ਜੇ ਆਪਾਂ ਹੋਰ ਨਾ ਕਿਤੇ ਕਰ ਸਕੀਏ ਤੇ ਆਪਾਂ ਪਰਮੇਸ਼ਰ ਦੁਆਰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਤੇ ਹੁੰਦਾ ਹੀ ਹੈ ਪ੍ਰੋਗਰਾਮ ਮੰਥਲੀ ਸੁਣੋ ਮਹੀਨੇ ਬਾਅਦ ਉੱਥੇ ਪ੍ਰੋਗਰਾਮ ਹੁੰਦਾ ਹੀ ਹੈ ਜੇ ਕਿਤੇ ਨਾ ਇਲਾਕੇ ਚ ਮੈਂ ਆ ਸਕਾਂ ਤੇ ਤੁਸੀਂ ਉੱਥੇ ਆ ਸਕਦੇ ਆ ਆਪਾਂ ਮਹੀਨੇ ਬਾਅਦ ਪ੍ਰੋਗਰਾਮ ਕਰੀਦਾ ਹੈ ਐਤਵਾਰ ਕਰ ਸਕਦੇ ਹਾਂ ਉੱਥੇ ਬੈਠ ਕੇ ਕਰ ਸਕਦੇ ਹਾਂ ਜਿਹੜੇ ਸੁਣਦੇ ਆ ਘਰਾਂ ਵਿੱਚ ਵੀ ਅੱਜ ਕੱਲ੍ਹ ਤੇ ਨੈੱਟ ਦੇ ਉੱਤੇ ਵੀ ਇਹ ਸਾਰਾ ਕੁਛ ਪਤਾ ਲੱਗਦਾ ਰਹਿੰਦਾ ਸੁਣਨ ਵਾਲੇ ਸੁਣਦੇ ਰਹਿੰਦੇ ਆ ਤਾਂ ਕਰਕੇ ਭਰਾਵੋ ਕੋਸ਼ਿਸ਼ ਕਰੀਏ ਆਪਾਂ ਜਿੰਨਾ ਕੁ ਸੁਣ ਸਕਦੇ ਸਮਝ ਸਕਦੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ ਤੇ ਆਪੋ ਆਪਣੇ ਘਰੋਂ ਕਰੀ ਲੱਭਿਓ ਜ਼ਰੂਰ ਵੀ ਗਲਤ ਕੀ ਹੈ ਦਿਮਾਗ ਵਰਤਿਓ ਮਾੜਾ ਜਿਹਾ ਆਪਣਾ ਵੀ ਗਲਤ ਕੀ ਹੈ ਕਿਉਂ ਪ੍ਰੋਬਲਮ ਹੈ? ਅਸਲ ਚ ਧੰਦਿਆਂ ਤੇ ਲੱਤ ਵੱਜਦੀ ਹੈ, ਪ੍ਰੋਬਲਮ ਇਹ ਹੈ। ਬਾਬਿਆਂ ਨੂੰ ਸਾਧਾਂ ਨੂੰ ਜ਼ਿਆਦਾ ਪ੍ਰੋਬਲਮ ਹੈ ਜਿਨ੍ਹਾਂ ਨੇ 100-100 ਪਾਠ ਇਕੱਠਾ ਰੱਖਣਾ ਹੁੰਦਾ, ਇਹ ਲੜੀਆਂ ਚਲਾਉਣੀਆਂ ਹੁੰਦੀਆਂ, ਜ਼ਿਆਦਾ ਪ੍ਰੋਬਲਮ ਉਹਨਾਂ ਨੂੰ। ਗੁਰੂ ਗ੍ਰੰਥ ਸਾਹਿਬ ਇੱਕ ਹੈ, ਫਿਰ ਇੱਕ ਰੱਖ ਕੇ 100 ਬੰਦਾ ਬਹਿ ਕੇ ਸੁਣ ਲਓ, 100-100 ਸੁਣਾਉਣ ਵਾਲਾ ਹੁੰਦਾ, ਸੁਣਨ ਵਾਲਾ ਅੱਗੇ ਕੋਈ ਵੀ ਨਹੀਂ ਹੁੰਦਾ। ਧੰਦਾ ਚੱਲ ਰਿਹਾ, ਪ੍ਰੋਬਲਮ ਧੰਦੇ ਵਾਲਿਆਂ ਨੂੰ ਹੈ, ਮੁਸ਼ਕਲ ਇਸ ਗੱਲ ਦੀ ਹੈ, ਹੋਰ ਕੋਈ ਨਹੀਂ। ਸੰਗਤ ਨੂੰ ਪ੍ਰੋਬਲਮ ਨਹੀਂ ਪਾਈ ਦੀਵਾਨਾਂ ਵਾਲੀ ਤੇ। ਅੱਜ ਮੈਨੂੰ ਲੱਗਦਾ 12 ਜਗ੍ਹਾ ਦੀਵਾਨ ਦਿੱਤੇ, 12 ਜਗ੍ਹਾ ਅੱਜ ਅਸੀਂ ਦੀਵਾਨ ਦਿੱਤੇ। ਮੈਂ ਅੱਧਿਆਂ ਨੂੰ ਮਿਲ ਕੇ ਆਇਆ, ਅੱਧਿਆਂ ਨੂੰ ਬਾਅਦ ਚ ਪ੍ਰੋਗਰਾਮ, 12 ਜਗ੍ਹਾ ਅੱਜ ਦੀਵਾਨ ਦਿੱਤੇ ਹੈ। ਮਤਲਬ ਜੇ ਬੁੱਕ ਕਰੀਏ ਤੇ 60-70 ਥਾਵਾਂ ਤੇ ਇੱਕ ਸਾਲ ਡੇਢ ਸਾਲ ਲਗਾਤਾਰ ਹੀ ਏਦਾਂ ਦੀਵਾਨ ਚੱਲਦੇ ਰਹਿੰਦੇ। ਸੰਗਤ ਨੂੰ ਪ੍ਰੋਬਲਮ ਨਹੀਂ, ਸੰਗਤ ਤੇ ਚਾਹੁੰਦੀ ਹੈ ਸੁਣਨਾ, ਜੇ ਦੀਵਾਨ ਸੁਣਨਾ ਨਹੀਂ ਚਾਹੁੰਦੀ ਸੰਗਤ ਆਉਂਦੀ ਕਾਹਦੇ ਵਾਸਤੇ ਹੈ? ਕੋਈ ਟਰਾਲੀਆਂ ਭਰ ਭਰ ਕੇ ਗੱਡੀਆਂ ਭੇਜ ਕੇ ਥੋੜਾ ਮੰਗਾਇਆ, ਆਪੇ ਆਇਆ, ਕੋਈ ਮੋਟਰਸਾਈਕਲ ਤੇ ਆਇਆ, ਕੋਈ ਗੱਡੀ ਤੇ ਆਇਆ, ਆਪੇ ਘਰੋਂ ਆਉਂਦਾ। ਜਿਹੜੇ ਵੀ ਇਲਾਕੇ ਚ ਦੀਵਾਨ ਲੱਗਦੇ, ਸੰਗਤ ਲੱਖਾਂ ਦੇ ਹਿਸਾਬ ਨਾਲ, ਹਜ਼ਾਰਾਂ ਦੇ ਹਿਸਾਬ ਨਾਲ ਆਉਣਾ ਚਾਹੁੰਦੀ ਹੈ, ਪਰ ਪ੍ਰੋਬਲਮ ਜਿਹੜੀ ਹੈ ਉਹ ਕੁਝ ਬੰਦਿਆਂ ਨੂੰ ਹੈ, ਕੁਝ ਜਥੇਬੰਦੀਆਂ ਨੂੰ ਹੈ, ਉਹਨਾਂ ਨੇ ਜਿਨ੍ਹਾਂ ਨੇ ਢਾਂਚਾ ਚਲਾਉਣਾ ਪੂਰੇ ਦਾ ਪੂਰਾ, ਪ੍ਰੋਬਲਮ ਉਹਨਾਂ ਨੂੰ ਹੈ ਭਾਈ। ਇਸ ਕਰਕੇ ਸੰਗਤ ਨੂੰ ਪ੍ਰੋਬਲਮ ਨਹੀਂ। ਜੇ ਇਲਾਕੇ ਚ ਨਹੀਂ ਵੀ ਦੁਬਾਰਾ ਦੀਵਾਨ ਲੱਗਣਗੇ ਤੇ ਪਰਮੇਸ਼ਰ ਦੁਆਰ ਜਿਹੜੇ ਆ ਸਕਦੇ ਆ ਉਹ ਆਉਂਦੇ ਰਹੋ, ਜਿਹੜੇ ਪਿਆਰ ਕਰਨ ਵਾਲੇ ਆ, ਜਿਹੜੇ ਸੁਣਨਾ ਚਾਹੁੰਦੇ ਆ, ਆਪਾਂ ਉੱਥੇ ਬੈਠ ਕੇ ਗੱਲਬਾਤ ਕਰਦੇ ਰਹਾਂਗੇ। ਬਾਕੀ ਆਪਣੋ ਆਪਣਾ ਸਹਿਜ ਪਾਠ ਰੱਖਿਆ ਕਰੋ, ਗੁਰਬਾਣੀ ਆਪ ਪੜ੍ਹੋ, ਗੁਰਬਾਣੀ ਦੇ ਲੜ ਲੱਗੇ ਰਹੋ, ਸੋਹਣਾ ਜੀਵਨ ਆਪਣਾ ਬਣਾਓ। ਗੱਜ ਕੇ ਅਨੰਦ ਸਾਹਿਬ ਅਰਦਾਸ ਹੁਕਮਨਾਮੇ। ਧੰਨਵਾਦ ਭਾਈ ਜਸਵਿੰਦਰ ਸਿੰਘ ਮਾਛੀਵਾੜੇ ਵਾਲੇ, ਉਹਨਾਂ ਨੇ ਪਹਿਲਾਂ ਮੇਰੇ ਤੋਂ ਹਾਜ਼ਰੀ ਭਰੀ। ਭਾਈ ਸੁਰਿੰਦਰ ਸਿੰਘ ਉਹ ਵੀ ਜੋ ਪ੍ਰਚਾਰਕ ਸਾਡੇ ਵੀਰ ਆਏ ਹੈ, ਤੇ ਇਸੇ ਤਰ੍ਹਾਂ ਹੋਰ ਵੀ ਵੀਰ ਆ, ਫਤਿਹਗੜ੍ਹ ਸਾਹਿਬ ਤੋਂ ਕੀਰਤਨ ਕਰਦਾ ਜਥਾ, ਭਾਈ ਸੁਰਿੰਦਰ ਸਿੰਘ, ਸਾਰਿਆਂ ਦਾ ਧੰਨਵਾਦ। ਗੱਜ ਕੇ ਅਨੰਦ ਸਾਹਿਬ, ਪਰਸ ਮੋਬਾਈਲ ਗਹਿਣੇ ਸੰਭਾਲ ਕੇ ਰੱਖਿਓ, ਪਰਸ ਮੋਬਾਈਲ ਗਹਿਣੇ ਸੰਭਾਲ ਕੇ ਰੱਖਿਓ। ਗੁਰੂ ਸਾਹਿਬ ਚੱਲਦੇ ਨੇ ਮਗਰ ਮਗਰ ਆਪਾਂ ਜਾਣਾ, ਕਾਲ ਨਹੀਂ ਕਰਨੀ, ਪਰਸ ਮੋਬਾਈਲ ਗਹਿਣੇ ਜ਼ਰੂਰ ਸੰਭਾਲ, ਜਿਹਨਾਂ ਮੱਥਾ ਨਹੀਂ ਟੇਕਿਆ ਟੇਕ ਲਓ, ਨਮਸਕਾਰ ਕਰ ਲਓ, ਆਓ ਸਾਰੇ ਰਲ ਕੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ, ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈ, ਹਰੀ ਗੇਰਾ ਮਨ ਜੀ ਵਸਾਇਆ, ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ, ਤੇਰੇ ਬਾਜ ਮੇਰਿਆ ਮਨ ਕੋਲ ਹਾਰ ਦੇ ਨਾਲ ਹੁਣ ਮਨ ਮੇਰੇ ਗੁਰੂ ਸਭ ਸਾਰ, ਅੰਗੀ ਪਾਰ ਕਰੇ ਮੇਰਾ ਕਾਜ ਸਭ ਸਵਾਰ, ਅਗਲਾ ਗਲਾ ਸੁਮਰਨ ਸੁਆਮੀ ਸੁਖ ਮਨੋ ਵਸਾਜੇ, ਕਹਿ ਨਾਨਕ ਮਨ ਮੇਰੇ ਸਦਾ
ਦਾਸ ਤੁਮ ਮਾਤ ਪਿਤਾ ਹਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇਗੂ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗੱਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਦਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨਾਉਣੀ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਨ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਚਰਿਆਈ ਦੇ ਤੇ ਫਤਿਹ ਬਿਰਧ ਕੀ ਪੈ ਪੰਥਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਖਮਾਣੋ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਜੀ ਤੀਸਰੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਵੱਲੋਂ ਹਰੀ ਜਸ ਕੀਰਤਨ ਗੁਰਮਤ ਦੀਆਂ ਵਿਚਾਰਾਂ ਹੋਈਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਤਿੰਨ ਦਿਨ ਤੋਂ ਲੈ ਕੇ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿੰਨ ਫੁੱਲ ਭੇਟਾ ਪ੍ਰਵਾਨ ਕਰਨੇ ਤਿੰਨ ਦਿਨ ਤੋਂ ਲੈ ਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸਤਿਗੁਰੂ ਜੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਗੁਰਮਤ ਸਮਾਗਮ ਕਰਾਉਣ ਦਾ ਬਲ ਬਖਸ਼ਣਾ ਜੀ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤ ਦੀ ਸੋਝੀ ਬਖਸ਼ਣੀ ਆਪ ਜੀ ਦੇ ਦਰ ਘਰ ਦੇ ਸੇਵਕ ਮਾਤਾ ਰਣਜੀਤ ਕੌਰ ਸੇਵਕ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤ ਦੀ ਸੋਝੀ ਬਖਸ਼ਣੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰਸੇਵੀ ਹੈ ਐਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣੋ ਸਾਚਾ ਸਾਹਿਬ ਸਦ ਮਿਹਰਬਾਨ ਬੰਧ ਪਾਇਆ ਮੇਰਾ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜਿਉ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਕੁਰਬਾਨ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਕੁਰਬਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿ